वाहिगुरु जी सतनाम श्री वाहिगुरु एक अद्वितीय गुरु नानक देव ओंकार गुर अंगद अपेव सतनाम गुर अमर प्यारे करता रामदास गुरबारे पुरख श्री अर्जन सुखदानी निरपौ हर गोविंद गुण खानी निर्वैर गुरु है श्री हर राय अकाल मूर्त हर कृष्ण से आए अजोनी तेग बहादुर राय सैपन श्री दशमेश सहाय गुर प्रसाद ग्रंथ गुर ज्ञाना वाहे गुरु बंदन भगवाना जम है अमृत ज्ञान है मानक प्रगत वैराग गुरु ग्रंथ साहिब उदध गुरु ग्रंथ साहिब उदध बंदों कर अनुराग
Thank you.
ਵਾੜੀ ਸਤਵਾਰ ਜਿਨ ਮਾਨਸ ਤੇ ਦੇਵ ਤੀ ਤਰਸ ਨਾ ਲਾਗੀ ਵਾਰ ਨਾਰਾਇਣ ਨਰਪਤ ਨਮਸਕਾਰ ਐਸੇ ਗੁਰੂ ਕੋ ਬਲ ਬਲ ਜਾਈ ਆਪ ਮੁਕਤ ਮੋਹਿ ਤਾਰ ਕਵਨ 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 ਗੁਣ ਕਹੀਐ ਅੰਤ ਨਹੀਂ ਸਿਸ ਪਾਰ ਲਾਖ 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 ਕਈ ਚੋਰ ਤੋ ਹੈ ਐਸੋ ਵਿਚਾਰ ਬਿਸਮ 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 ਹੀ ਕਈ ਹੈ ਲਾਲ ਗੁਲਾਲ ਰੰਗਾਰ ਕਹ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਡੂੰਘਾ ਮੁਸਕਾਰ ਕਵਨ ਕਵਨ ਗੁਣ ਗਾਵਾਂ ਬਜਾਵਾਂ ਕਵਨ ਕਵਨ ਗੁਣ ਗਾਵਾਂ ਬਜਾਵਾਂ ਵਾਲੇ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਵੀ ਦੱਸਣਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਸਾਡੇ ਸਾਰਿਆਂ ਉੱਤੇ ਕੀਤੀ ਹੈ। ਮਿਲ ਕੇ ਬੈਠਣ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਬਖਸ਼ਿਆ। ਮਿਲਦੇ ਕੀ ਮਹਿਮਾ ਵਰਨ ਨਾ ਸਕੋ, ਨਾਨਕ ਪਰੇ ਪਰੀਲਾ। ਮਿਲ ਕੇ ਉਸ ਵਾਹਿਗੁਰੂ ਦੇ ਗੁਣ ਗਾਇਨ ਕਰਨ ਦਾ ਬਹੁਤ ਵੱਡਾ ਮਹਾਤਮ ਹੈ। ਜਿੱਥੇ ਤੱਕ ਨਜ਼ਰ ਪੈਂਦੀ ਹੈ, ਸੰਗਤ ਹੀ ਸੰਗਤ ਨਜ਼ਰ ਆ ਰਹੀ ਹੈ। ਇਹ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ, ਰਹਿਮਤ ਹੈ। ਅੰਦਰ ਪ੍ਰੇਮ ਲੈ ਕੇ, ਭਾਵਨਾ ਲੈ ਕੇ ਆਪ ਦੂਰੋਂ ਦੂਰੋਂ ਚੱਲ ਕੇ ਪੁੱਜਿਓ। ਆਪਣੇ ਸਮੇਂ ਨੂੰ ਸਫਲ ਬਣਾਉਣ ਦਾ ਯਤਨ ਕਰੀਏ। ਸਤ ਸੰਗਤ ਰੂਪੀ ਮਾਨ ਸਰੋਵਰ ਤੇ ਆਏ ਹਾਂ। ਇੱਕ ਇੱਕ ਸਵਾਸ ਬੜਾ ਕੀਮਤੀ ਹੈ, ਇਹ ਐਵੇਂ ਨਹੀਂ ਲੰਘਣਾ ਚਾਹੀਦਾ। ਸਵਾਸ ਬੜੇ ਮਹਿੰਗੇ ਨੇ, ਕਈ ਲੋਕ ਕਹਿੰਦੇ ਨੇ ਰੱਬ ਨੇ ਸਾਨੂੰ ਦਿੱਤਾ ਹੀ ਕੀ ਹੈ, ਮੈਂ ਗਰੀਬ ਹਾਂ, ਮੇਰੇ ਕੋਲ ਪੈਸੇ ਨਹੀਂ ਬਹੁਤੇ, ਜ਼ਮੀਨ ਜਾਇਦਾਦ ਨਹੀਂ, ਮੈਂ ਕੱਚੇ ਘਰ ਵਿੱਚ ਰਹਿੰਦਾ ਵਾਂ, ਰੱਬ ਨੇ ਸਾਨੂੰ ਦਿੱਤਾ ਹੀ ਕੀ ਹੈ। ਪਰ ਗੁਰਮੁਖੋ ਆ ਸਵਾਸ, 24,000 ਸਵਾਸ ਰੋਜ਼ ਮਨੁੱਖ ਨੂੰ ਮਿਲਦਾ, 24,000। ਥੋੜੀ ਬਹੁਤ ਇਹਦੀ ਗਿਣਤੀ ਵੱਧਦੀ ਘਟਦੀ ਰਹਿੰਦੀ ਹੈ, ਪਰ ਲਗਭਗ 24,000 ਸਵਾਸ 24 ਘੰਟਿਆਂ ਵਿੱਚ ਆਉਂਦਾ। ਕੋਈ ਬੰਦਾ ਚੱਲਿਆ ਜਾਵੇ, ਸੰਸਾਰ ਨੂੰ ਅਲਵਿਦਾ ਕਹਿ ਜਾਵੇ, ਉਹਦਾ ਕੱਲਾ ਸਰੀਰ ਪਿਆ ਹੋਵੇ, ਡਾਕਟਰ ਕੋਲ ਲੈ ਜਾਓ ਚੁੱਕ ਕੇ, ਡਾਕਟਰ ਨੂੰ ਆਖੋ ਇਹਦੀ ਸਾਰੀ ਜ਼ਿੰਦਗੀ ਦੀ ਕਮਾਈ ਤੁਹਾਡੇ ਅੱਗੇ ਰੱਖ ਦਿੰਦੇ, ਇਹਨੇ ਸਾਰੀ ਜ਼ਿੰਦਗੀ ਹਲਵਾਏ ਨੇ, ਸਾਰੀ ਜ਼ਿੰਦਗੀ ਇਹਨੇ ਬੜੀ ਮਿਹਨਤ ਕੀਤੀ ਹੈ, ਆ ਇਹਦੀ ਸਾਰੀ ਜ਼ਿੰਦਗੀ ਦੀ ਕਮਾਈ। ਕੋਈ ਨੌਕਰੀ ਕਰਨ ਵਾਲਾ 15,000-20,000 10,000 ਮਹੀਨੇ ਦਾ ਲੈਂਦਾ, ਉਹਦੀ ਕਮਾਈ 20,25,30,40,50,00,000 ਰੱਖ ਦਿਓ ਡਾਕਟਰ ਸਾਹਮਣੇ, ਉਹਨੂੰ ਆਖੋ ਸਾਰੀ ਜ਼ਿੰਦਗੀ ਇਹਨੇ ਆ ਮਾਇਆ ਕਮਾਈ ਹੈ, ਸਾਂਭੋ, ਇਹਦੇ ਵਿੱਚ 5 ਸਵਾਸ ਪਾ ਦਿਓ, ਅਸੀਂ ਇਹਦੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਗੁਰਮੁਖੋ, ਸਾਡੀ ਸਾਰੀ ਜ਼ਿੰਦਗੀ ਦੀ ਕਮਾਈ ਇੱਕ ਪਾਸੇ, ਇੱਕ ਸਵਾਸ ਇੱਕ ਪਾਸੇ, ਇਹ ਇੰਨੇ ਮਹਿੰਗੇ ਨੇ। ਸਾਰੀ ਗੰਗਾ ਨਗਰ ਦੀ ਮਾਇਆ ਇਕੱਠੀ ਕਰਕੇ ਦੇ ਦਿਓ, ਸਾਰੇ ਰਾਜਸਥਾਨ ਦੀ ਮਾਇਆ ਇਕੱਠੀ ਕਰਕੇ ਦੇ ਦਿਓ, ਗੱਲ ਮੁਕਾਓ ਸਾਰੀ ਦੁਨੀਆ ਦੀ ਮਾਇਆ ਇਕੱਠੀ ਕਰਕੇ ਦੇ ਦਿਓ, ਡਾਕਟਰ ਮਰੇ ਹੋਏ ਬੰਦੇ 'ਚ ਇੱਕ ਸਵਾਸ ਨਹੀਂ ਪਾ ਸਕਦਾ, ਇਹ ਇੱਡੇ ਮਹਿੰਗੇ ਨੇ। ਤੇ ਸਾਨੂੰ ਰੋਜ਼ ਰੋਜ਼ 24,000 ਮਿਲਦਾ। ਅੱਗੇ ਵੀ ਅਰਜ਼ ਕਰੀ ਦੀ ਆ, ਸਵਾਸ ਅਸੀਂ ਲੈ ਨਹੀਂ ਰਹੇ, ਸਵਾਸ ਤੇ ਆ ਰਹੇ ਨੇ। ਜੇ ਬੰਦਾ ਸਵਾਸ ਲੈਂਦਾ ਫਿਰ ਲੈਂਦਾ ਹੀ ਰਵੇ, ਖਾਂ ਮਰਦਾ ਕਿਉਂ ਆ, ਇਹ ਤੇ ਆ ਰਹੇ ਨੇ, ਇਹ ਤੇ ਗੁਰੂ ਕੀ ਬਖਸ਼ਿਸ਼ ਰਹਿਮਤ ਹੈ। ਅਸੀਂ ਸਵਾਸ ਨਹੀਂ ਲੈ ਰਹੇ, ਸਰੀਰ ਪਿਆ ਰਹਿ ਜਾਣਾ ਹੈ, ਜਿੱਦਣ ਉਹਨੇ ਰੋਕ ਲਏ ਉਦਣ ਹੀ ਆ ਮਿੱਟੀ ਦੀ ਢੇਰੀ ਬਣ ਜਾਣਾ, 5 ਤੱਤਾਂ ਦਾ ਸਰੀਰ ਪੁਤਲਾ। ਇਹ ਦਾਤ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ, ਇੱਕ ਇੱਕ ਸਵਾਸ ਬੜਾ ਮਹਿੰਗਾ। ਕਬੀਰ, ਇੱਕ ਅਚੰਭਾ ਦੇਖਿਓ, ਹੀਰਾ ਹਾਕ ਬਕਾਏ, ਵਣਜਣ ਹਾਰ ਬਾਹਰਾ ਕੌਡੀ ਬਦਲੇ ਜਾਏ। ਕਬੀਰ ਸਾਹਿਬ ਜੀ ਨੂੰ ਪੁੱਛਿਆ ਉਹਨਾਂ ਦੇ ਸੇਵਕਾਂ ਨੇ, ਕਹਿੰਦੇ ਕਬੀਰ ਜੀ, ਆਪਣੀ ਜ਼ਿੰਦਗੀ ਵਿੱਚ ਕੋਈ ਅਚੰਭਾ ਵੇਖਿਆ? ਅਚੰਭੇ ਤੋਂ ਭਾਵ ਹੈ ਅਸਚਰਜ ਗੱਲ, ਅਨੋਖੀ।
ਸਾਡੀ ਜ਼ਿੰਦਗੀ ਵਿੱਚ ਵੀ ਕੋਈ ਨਾ ਕੋਈ ਐਸੀ ਘਟਨਾ ਵਾਪਰਦੀ ਹੈ ਜਿਹੜੀ ਬੜੀ ਅਚਰਜ ਹੁੰਦੀ, ਅਸੀਂ ਸੋਚ ਵੀ ਨਹੀਂ ਸਕਦੇ ਐਸੀ ਘਟਨਾ ਵਾਪਰ ਜਾਂਦੀ। ਕਬੀਰ ਜੀ ਤੁਸੀਂ ਕੋਈ ਅਚੰਭਾ ਵੇਖਿਆ? ਕਬੀਰ ਸਾਹਿਬ ਕਹਿੰਦੇ ਹਾਂ, ਮੈਂ ਇੱਕ ਅਚੰਭਾ ਵੇਖਿਆ ਤੇ ਸਾਡੇ ਵੱਲ ਇਸ਼ਾਰਾ ਕਰਦੇ ਨੇ, ਕਹਿੰਦੇ ਨੇ ਇੱਕ ਦੁਕਾਨ ਤੇ ਹੀਰਾ ਵਿਕਦਾ ਸੀ ਪਿਆ, ਹੀਰਾ ਸੀ ਬੜਾ ਮਹਿੰਗਾ ਬੇਕੀਮਤ, ਬਹੁਤ ਮਹਿੰਗਾ ਹੀਰਾ ਸੀ। ਗਾਹਕ ਕੋਈ ਖਰੀਦਣ ਵਾਸਤੇ ਆਇਆ, ਵੇਚਣ ਵਾਲੇ ਨੂੰ ਆਖਿਆ ਦੱਸ ਹੀਰਾ ਤੇ ਪਸੰਦ ਇਹਦੀ ਕੀਮਤ ਕੀ ਹੈ। ਜਦੋਂ ਵੇਚਣ ਵਾਲੇ ਨੇ ਕੀਮਤ ਦੱਸੀ, ਗਾਹਕ ਦੇ ਹੱਥ ਖੜੇ ਹੋ ਗਏ ਵੀ ਇਹ ਬੜਾ ਮਹਿੰਗਾ, ਮੈਂ ਨਹੀਂ ਖਰੀਦ ਸਕਦਾ, ਵਣਜਣ ਹਾਰੇ ਬਾਹਰ। ਆਪਾਂ ਕਈ ਵਾਰੀ ਕਹਿੰਦੇ ਨੇ ਨਾ ਮੇਰੇ ਤੋਂ ਬਾਹਰ ਹੈ ਭਾਈ ਕੰਮ, ਮੈਂ ਨਹੀਂ ਖਰੀਦ ਸਕਦਾ, ਮੇਰੇ ਵੱਸ ਦੀ ਗੱਲ ਨਹੀਂ, ਬਾਹਰ ਹੈ, ਮੇਰੇ ਵੱਸੋਂ ਬਾਹਰ ਹੈ। ਉੱਥੇ ਆ ਗਿਆ ਵੀ ਮੇਰੇ ਤੋਂ ਨਹੀਂ ਖਰੀਦਿਆ ਜਾਣਾ, ਮਹਿੰਗਾ ਵਣਜਣ ਹਾਰੇ ਬਾਹਰ। ਜਿਹੜਾ ਖਰੀਦਣ ਵਾਲਾ ਹੈ ਉਹ ਤੇ ਕਹਿੰਦਾ ਬਾਹਰ ਹੈ, ਵੇਚਣ ਵਾਲਾ ਕਾਲਾ ਪਿਆ ਕਹਿੰਦੇ ਲੈ ਜਾ ਭਾਵੇਂ ਚਾਰ ਕੌਡੀਆਂ ਦੇ ਜਾ ਖੁਸਨਾ। ਐਡਾ ਮਹਿੰਗਾ ਹੀਰਾ ਜਿਹਦੀ ਕੀਮਤ ਹੀ ਕੋਈ ਨਹੀਂ ਲਾਈ ਜਾ ਸਕਦੀ, ਉਹ ਜਿਹੜਾ ਹੀਰਾ ਸੀ ਉਹ ਕਹਿੰਦੇ ਕੌਡੀਆਂ ਦੇ ਭਾਅ ਵੇਚੀ ਜਾਂਦਾ। ਇੱਕ ਵੇਚਣ ਵਾਲਾ ਇੱਕ ਦੁਕਾਨਦਾਰ ਕੌਡੀਆਂ ਦੇ ਬਦਲੇ ਹੀਰੇ ਵੇਚ ਰਿਹਾ, ਇਹ ਹਾਲ ਸਾਡਾ ਸਾਰਿਆਂ ਦਾ। ਕੋਈ ਹੀਰਾ ਇਹਨਾਂ ਸਵਾਸਾਂ ਦਾ ਮੁਕਾਬਲਾ ਨਹੀਂ ਕਰ ਸਕਦਾ, ਅਰਬਾਂ ਖਰਬਾਂ ਰੁਪਇਆ ਦੇ ਕੇ ਇੱਕ ਸਵਾਸ ਮੁੱਲ ਨਹੀਂ ਮਿਲਣਾ। ਪਰ ਸਾਡੇ ਸਵਾਸ ਟੈਲੀਵਿਜ਼ਨ ਅੱਗੇ ਢਾਈ ਘੰਟੇ ਦੀ ਫਿਲਮ ਦੇ ਅੱਗੇ ਬੈਠਿਆਂ 2,500 ਲੰਘ ਜਾਂਦਾ ਖੁਸਾ। ਇਹ ਕੌਡੀਆਂ ਬਦਲੇ ਜਾਣ ਵਾਲੀ ਕੋਈ ਗੱਲ ਹੈ ਭਾਈ ਪਿਆਰਿਓ? ਅਸੀਂ 8 ਘੰਟੇ ਕੰਮ ਕਰਕੇ ਆਉਂਦੇ ਹਾਂ, ਮੈਂ 300 ਕਮਾ ਲਿਆ, ਜੇ ਮਹੀਨੇ ਦੀ 9,000-10,000 ਤਨਖਾਹ ਤੇ 300 ਹੀ ਬਣਿਆ। ਕੋਈ ਕਹਿੰਦਾ ਮੈਂ 400 ਕਮਾ ਲਿਆ, ਕੋਈ ਕਹਿੰਦਾ ਮੈਂ ਰੋਜ਼ 500 ਕਮਾ ਲੈਂਦਾ, ਕੋਈ ਆਖਦਾ ਮੈਂ 200, ਕੋਈ 100, ਕੋਈ 50 ਤੇ ਹੀ ਖੜਾ ਹੈ। 20-20 ਰੁਪਏ ਵੀ ਸਾਰੇ ਸਾਰਾ ਦਿਨ ਮਿਹਨਤ ਕਰਕੇ ਕਮਾਉਂਦੇ ਨੇ। ਗੁਰਮੁਖੋ ਬੜੇ ਖੁਸ਼ ਹੈ ਕਿ ਮੇਰਾ ਘਰ ਵੀ ਬਣ ਗਿਆ, ਮੈਂ ਸਾਰੀ ਜ਼ਿੰਦਗੀ ਮਿਹਨਤ ਕੀਤੀ, ਵੱਡੀ ਸਾਰੀ ਗੱਡੀ ਵੀ ਆ, ਵੱਡਾ ਸਾਰਾ ਮੇਰਾ ਮਕਾਨ ਵੀ ਆ, ਮੈਂ 10-20-30 ਕਿੱਲੇ ਜ਼ਮੀਨ ਵੀ ਬਣਾ ਲਈ ਆ, ਮੈਂ 50-60 ਲੱਖ ਰੁਪਇਆ ਕਮਾਇਆ ਆਪਣੇ ਜੀਵਨ ਵਿੱਚ। ਪਰ ਕਦੇ ਵਿਹਲੇ ਬਹਿ ਕੇ ਸੋਚਣਾ ਕਿ 60-70 ਲੱਖ ਕਮਾਉਣ ਵਾਸਤੇ ਤੇਰੀ ਸਾਰੀ ਜ਼ਿੰਦਗੀ ਵੀ ਲੰਘ ਗਈ ਹੈ, ਸਾਰੀ ਉਮਰ ਲੰਘ ਗਈ ਹੈ, ਤੇ ਇਸ 50-60-70 ਸਾਲਾਂ ਵਿੱਚ ਕਿੰਨੇ ਕਰੋੜ ਕਿੰਨੇ ਅਰਬ ਸਵਾਸ ਲਾਉਣੇ ਪਏ। ਇਹ ਵੀ ਨਾਲ ਵੇਖਣਾ ਪੈਣਾ ਕਿ ਇੱਕ ਦਿਨ ਚ ਜੇ 24,000 ਆਉਂਦੇ ਨੇ, ਮਹੀਨੇ ਦੇ ਕਿੰਨੇ ਬਣਦੇ ਨੇ, ਸਾਲ ਦੇ ਕਿੰਨੇ ਬਣਦੇ ਨੇ। ਜਿਹੜੇ ਬੰਦੇ ਨੇ 60 ਸਾਲਾਂ ਦੇ ਵਿੱਚ 50-60 ਲੱਖ ਕਮਾਇਆ, ਤੇ ਸਾਧ ਸੰਗਤੇ ਤੇ ਕੁਛ ਵੀ ਨਹੀਂ, ਕਿੰਨੇ ਅਰਬਾਂ ਸਵਾਸ ਦਿੱਤੇ, 50-60 ਲੱਖ ਕਮਾ ਕੇ ਕਹਿੰਦਾ, ਨਾਲੇ ਇੱਥੋਂ ਤੱਕ ਤੇ ਕੋਈ ਵਿਰਲਾ ਹੀ ਪਹੁੰਚਦਾ, ਵਿਰਲਾ ਹੀ, ਕਈ ਤੇ ਉਦੋਂ ਵੀ ਥੱਲੇ ਹੀ ਖੜੇ ਨੇ। ਇਹ ਤੇ ਕੁਛ ਵੀ ਨਹੀਂ ਜੇ ਕਿਤੇ ਇਕੱਲੇ ਬਹਿ ਕੇ ਸੋਚਾਂਗੇ, ਆਖਾਂਗੇ ਮਨਾ ਖਰਚਾ ਬਹੁਤਾ ਕੀਤਾ, ਵੱਟਿਆ ਕੁਛ ਵੀ ਨਹੀਂ। ਆਖੋ ਸਤਨਾਮ। ਬੇਨਤੀ ਹੈ ਭਾਈ ਸੰਗਤੇ, ਜਿੱਥੇ ਬੈਠੇ ਉਹ ਬੈਠੇ ਰਹੋ, ਰਾਹ ਨਾ ਮੰਨੋ। ਬਾਕੀ ਪਹਿਰੇਦਾਰਾਂ ਨੂੰ ਬੇਨਤੀ ਹੈ, ਬੀਬੀਆਂ ਹੁਣ ਰਾਹ ਚ ਬਹਿ ਗਈਆਂ ਨੇ, ਇਹਨਾਂ ਨੂੰ ਉਠਾਉਣਾ ਬੜਾ ਔਖਾ ਹੋ ਜਾਣਾ, ਰੌਲਾ ਪਏਗਾ ਜ਼ਿਆਦਾ। ਹੁਣ ਕਿਰਪਾ ਕਰਕੇ ਜਿਹੜੇ ਆ ਰਹੇ ਹੋ, ਜਿੱਥੇ ਖਲੋਤੇ ਹੋ ਉੱਥੇ ਹੀ ਮੱਥਾ ਟੇਕ ਕੇ ਬਹਿ ਜਾਓ। ਇਕੱਠ ਬੜਾ ਹੈ, ਸੰਗਤ ਦੀ ਵੀ ਬੇਵਾਹ ਹੈ, ਕਿਉਂਕਿ ਬਹਿਣ ਨੂੰ ਕਿਤੇ ਥਾਂ ਹੀ ਨਹੀਂ ਹੈ। ਤੇ ਕਈ ਏਦਾਂ ਦੇ ਵੀ ਗੁਰਮੁਖ ਹੁੰਦੇ ਨੇ, ਕਹਿਣਗੇ ਜੇ ਇੱਥੇ ਹੀ ਬਹਿਣਾ ਸੀ 10 ਕਿੱਲੇ ਦੂਰ ਤੇ ਤੂੰ ਤੇ ਘਰ ਹੀ ਟੈਲੀਵਿਜ਼ਨ ਤੇ ਸੀਡੀ ਲਾ ਕੇ ਵੇਖ ਲੈਂਦੇ। 10 ਕਿੱਲੇ ਦੂਰ ਜਿਹੜੇ ਬੈਠੇ ਨੇ ਉੱਥੇ ਤੇ ਚੰਗੀ ਤਰ੍ਹਾਂ ਆਵਾਜ਼ ਵੀ ਨਹੀਂ ਸੁਣਦੀ, ਪਰ ਫਿਰ ਵੀ ਆਪ ਪਿਆਰ ਵਿੱਚ ਆਏ ਹੋ, ਮਹਾਰਾਜ ਦੀ ਕਿਰਪਾ। ਸੋ ਸੰਗਤੇ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਹੈ ਉੱਥੇ ਹੀ ਮੱਥਾ ਟੇਕ ਕੇ ਬਹਿ ਜਾਓ, ਧਿਆਨ ਦਿਓ। ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ। ਆ ਜਿਹੜੇ ਸਵਾਸ ਨੇ ਬੜੇ ਮਹਿੰਗੇ ਮਿਲੇ ਨੇ ਭਾਈ, ਇਹਨਾਂ ਨੂੰ ਸਫਲ ਕਰੋ। ਜੇ 2 ਘੰਟੇ 1.5 ਘੰਟਾ ਜਾਂ 1 ਘੰਟਾ ਸੰਗਤ ਵਿੱਚ ਅਸੀਂ ਬਹਿੰਦੇ ਹਾਂ, ਉਹ ਸਵਾਸ ਸਾਡੇ ਲੇਖੇ ਲੱਗ ਰਹੇ ਨੇ। ਕਾਲੇ ਨਹੀਂ ਪੈਣਾ ਚਾਹੀਦਾ ਕਦੇ ਵੀ। ਜਿਹੜੇ ਸਵਾਸ ਇੱਥੇ ਲੰਘਣਗੇ ਨਾ, ਦੋ ਘੰਟਿਆਂ ਚ ਲੇਖੇ ਪੈ ਗਏ ਨੇ। ਬੀਜ ਬੀਜ ਚੱਲੇ ਆ, ਜਿਹਾ ਬੀਜਾ ਸੋ ਲੂਣਾ ਕਰਮਾ ਸੰਦੜਾ ਖੇਤ, ਜਿਹੜਾ ਬੀਜਿਆ ਉਹ ਵੱਢਣਾ ਪਏਗਾ। ਪਹਿਰੇਦਾਰਾਂ ਦੇ ਚਰਨਾਂ ਚ ਮੈਂ ਫੇਰ ਅਰਜ ਕਰਾਂਗਾ, ਆਪ ਜੀ ਨੇ ਆਵਾਜ਼ ਨਹੀਂ ਕਰਨੀ, ਸੇਵਾਦਾਰਾਂ ਨੇ ਬੋਲ ਬੋਲ ਕੇ ਨਹੀਂ ਕਹਿਣਾ ਵੀ ਇੱਥੇ ਬੈਠੋ ਇੱਦਾਂ ਬੈਠੋ, ਫਿਰ ਤੇ ਰੌਲਾ ਪਏਗਾ। ਕਿਰਪਾ ਕਰਕੇ ਸੇਵਾਦਾਰ ਵੀ ਬਹਿ ਜਾਣ, ਸੰਗਤ ਵੀ ਬੈਠੋ, ਬਸ ਸੇਵਾਦਾਰਾਂ ਦੇ ਕਹਿਣ ਤੋਂ ਬਿਨਾਂ ਹੀ ਇਕਾਗਰਤਾ ਬਣਾ ਕੇ ਬੈਠੋ। ਇਹ ਸਾਰੀ ਸੰਗਤ ਨੂੰ ਬੇਨਤੀ ਹੈ ਭਾਈ, ਮਸਾਂ ਇਹ ਸਮਾਂ ਮਿਲਿਆ ਇਸ ਤੋਂ ਪੂਰਾ ਪੂਰਾ ਲਾਹਾ ਲਓ। ਬਹੁਤ ਭਾਗਾਂ ਵਾਲੀਆਂ ਸੰਗਤਾਂ ਨੇ ਜਿਹੜੇ ਅੱਜ ਅੰਮ੍ਰਿਤ ਛੱਕ ਕੇ ਵੀ ਆਏ ਨੇ, ਗੁਰੂ ਵਾਲੇ ਬਣ ਕੇ ਆਏ ਨੇ, ਉਹ ਤੁਹਾਡੇ ਵਿੱਚ ਬੈਠੇ ਨੇ, ਸੱਚੇ ਪਾਤਸ਼ਾਹ ਦੀ ਬਖਸ਼ਿਸ਼। ਤੇ ਸਾਧ ਸੰਗਤ ਕੱਲ ਨੂੰ ਫੇਰ ਅੰਮ੍ਰਿਤ ਸੰਚਾਰ ਹੋਣਾ ਹੈ। ਬਹੁਤ ਗੁਰਮੁਖ ਪਿਆਦੇ, ਬਹੁਤ ਸਾਰੀਆਂ ਭੈਣਾਂ, ਵੀਰ ਭਰਾ, ਬਜ਼ੁਰਗ, ਬੱਚੇ ਤਿਆਰ ਹੋਏ ਨੇ ਜਿਨ੍ਹਾਂ ਨੇ ਕੱਲ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਆਓ ਇੱਕ ਇੱਕ ਸਵਾਸ ਅਸੀਂ ਲੇਖੇ ਲਾਈਏ, ਆ ਸਵਾਸ ਸਾਡੇ ਸਤਿਗੁਰ ਦੀ ਯਾਦ ਵਿੱਚ ਗੁਜ਼ਰਨ ਸਮਾਂ ਗੁਜ਼ਰੇ, ਉਮਰ ਉਹਾਂ ਵਿੱਚ ਲੇਖੇ ਦੇ ਜੋ ਯਾਦ ਸਾਈ ਜੀ ਵਿੱਚ ਗੁਜ਼ਰੇ। ਸਾਈ ਘੜੀ ਸੁਲੱਖਣੀ ਸਹ ਨਾਲ ਵਿਹਾਵੈ, ਜਿਹੜਾ ਸਮਾਂ ਉਸ ਪਿਆਰੇ ਦੀ ਯਾਦ ਵਿੱਚ ਗੁਜ਼ਰਦਾ ਹੈ ਉਹ ਸਮਾਂ ਸਾਡਾ ਲੇਖਿਆ। ਤੇ ਸਤ ਸੰਗਤ ਅਸੀਂ ਕਈ ਵਾਰੀ ਆਪਣੇ ਜੀਵਨ ਵਿੱਚ ਇਹ ਗੱਲ ਕਹਿੰਦੇ ਹਾਂ, ਅੱਜ ਤੇ ਜੀ ਮਰਦੇ ਮਰਦੇ ਹੀ ਬਚੇ, ਅੱਜ ਤੇ ਜੀ ਗੱਡੀ ਉੱਤੇ ਆ ਚੜੀ ਸੀ ਪਤਾ ਨੀ ਕਿਵੇਂ ਬਚਿਆ ਮੈਂ, ਅੱਜ ਤੇ ਤਾਰ ਨੂੰ ਹੱਥ ਲੱਗ ਗਿਆ ਸੀ ਮੈਂ ਬਚ ਪਤਾ ਨੀ ਕਿਵੇਂ ਗਿਆ। ਅੱਜ ਕਹਿਣਗੇ ਅੱਜ ਤੇ ਜੀ ਮੁਕੱਦਮਾ ਪੈਂਦਾ ਪੈਂਦਾ ਕੇਸ ਹੋ ਚੱਲਿਆ ਸੀ, ਮੈਂ ਐਵੇਂ ਫਸ ਚੱਲਿਆ ਸੀ, ਮੈਨੂੰ ਬਚਾ ਲਿਆ, ਉਦੋਂ ਕੌਣ ਬਚਾਉਂਦਾ, ਗੱਡੀ ਤੇ ਉੱਤੇ ਆ ਚੜੀ ਸੀ ਤੂੰ ਬਚਿਆ ਕਿਵੇਂ, ਤੇਰੇ ਨਾਲ ਬੈਠਾ ਮਰ ਗਿਆ ਤੂੰ ਕਿਵੇਂ ਬਚਿਆ। ਉਦੋਂ ਸਾਨੂੰ ਬਚਾਉਂਦਾ ਸਾਡਾ ਕਰਮ, ਉਦੋਂ ਬਚਾਉਂਦਾ ਕਰਮ ਜਿਹੜਾ ਬੀਜ ਕਿਤੇ ਨਾ ਕਿਤੇ ਬੀਜਿਆ ਹੁੰਦਾ, ਤੇ ਆ ਇੱਥੇ ਹੀ ਅਸੀਂ ਬੀਜ ਕੇ ਜਾਣਾ, ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ ਨਾਮ ਬੀਜ, ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਮਨ ਨੂੰ ਹਾਲੀ ਬਣਾ ਕੇ ਤਨ ਰੂਪੀ ਖੇਤ ਵਿੱਚ ਕਰਮ ਰੂਪੀ ਬੀਜ ਅਸੀਂ ਬੀਜੀਏ, ਤਾਂ ਜੋ ਇਹਦਾ ਫਲ ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਹੋ ਸਕਦਾ ਦੁਨੀਆਂ ਵਿੱਚ ਮਿਹਨਤ ਕਰੋ ਤੁਹਾਨੂੰ ਉਹਦਾ ਫਲ ਨਾ ਮਿਲੇ, ਹੋ ਸਕਦਾ ਹੈ ਕਿ ਕੋਈ ਬੰਦਾ ਕਿਤੇ ਮਿਹਨਤ ਕਰੇ, 10 ਸਾਲ ਲਾਵੇ, ਅੱਗੋਂ ਤਨਖਾਹ ਨਾ ਮਿਲੇ ਜਾਂ ਕਦਰ ਨਾ ਪਵੇ, ਇਹ ਦੁਨੀਆਂ ਚ ਤੇ ਐਸਾ ਹੋ ਸਕਦਾ ਹੈ, ਪਰ ਸੱਚੇ ਪਾਤਸ਼ਾਹ ਇੱਕ ਤਿਲ ਜਿੰਨੀ ਘਾਲਣਾ ਵੀ ਬਿਰਥੀ ਨਹੀਂ ਜਾਣ ਦਿੰਦੇ, ਇੱਕ ਤਿਲ ਜਿੰਨੀ ਵੀ ਜਿਹਨੇ ਇੱਕ ਭਾਂਡਾ ਵੀ ਚੁੱਕ ਕੇ ਮਾਂਜਿਆ ਉਹਦਾ ਵੀ ਫਲ ਮਿਲਣਾ, ਇੱਕ ਇੱਕ ਕਦਮ ਸਾਡਾ ਚੱਲ ਕੇ ਆਇਆ ਦਾ ਇੱਥੇ ਉਹਦਾ ਵੀ ਫਲ ਮਿਲੇਗਾ, ਮੱਥਾ ਟੇਕਣ ਦਾ, ਕੰਨਾਂ ਨਾਲ ਸੁਣਨ ਦਾ, ਅੱਖਾਂ ਨਾਲ ਦਰਸ਼ਨ ਕਰਨ ਦਾ, ਜੀਭ ਨਾਲ ਬੋਲਣ ਦਾ, ਇਹ ਬੀਜ ਬੀਜ ਚੱਲੇ ਆ, ਜਮ੍ਹਾਂ ਕਰ ਚੱਲੇ ਆ, ਇਹਦਾ ਫਲ ਅੱਜ ਜਾਂਦਿਆਂ ਨੂੰ ਵੀ ਮਿਲ ਸਕਦਾ, ਮਹੀਨੇ ਨੂੰ ਵੀ ਮਿਲ ਸਕਦਾ, 10 ਸਾਲਾਂ ਨੂੰ ਵੀ ਮਿਲ ਸਕਦਾ, 50 ਸਾਲਾਂ ਨੂੰ ਵੀ ਸਾਡੇ ਸਾਹਮਣੇ ਆ ਜਾਏਗਾ, ਉਦੋਂ ਅਸੀਂ ਆਖਾਂਗੇ ਪਤਾ ਨੀ ਕਿਵੇਂ ਬਚੀਆਂ, ਕਿੰਨੇ ਬਚਾਇਆ। ਉਹ ਕਰਮ ਹੁੰਦਾ ਜਿਹੜਾ ਬੀਜਿਆ ਵਿਆ ਹੁੰਦਾ, ਕਈ ਅੱਜ ਇੱਥੇ ਬੀਜ ਰਹੇ ਨੇ, ਕਈਆਂ ਨੇ ਰਾਤ ਠੇਕੇ ਤੇ ਬੀਜਿਆ ਹੋਣਾ, ਉਹ ਵੀ ਤੇ ਬੀਜ ਆ, ਜੇ ਇਹ ਚੰਗੇ ਕਰਮ ਦਾ ਫਲ ਸੁੱਖ ਰੂਪ ਹੋ ਕੇ ਸਾਹਮਣੇ ਆਉਂਦਾ ਤੇ ਮਾੜੇ ਕਰਮ ਦਾ ਫਲ ਦੁੱਖ ਰੂਪ ਹੋ ਕੇ ਵੀ ਸਾਡੇ ਸਾਹਮਣੇ ਆਉਣਾ, ਦੱਦਾ ਦੋਸ਼ ਨਾ ਦੇਊ ਕਿਸਾ ਦੋਸ਼ ਕਰਮਾ, ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਇਸ ਕਰਕੇ ਆ ਸਵਾਸ ਬੜੇ ਮਹਿੰਗੇ ਨੇ, ਇਹਨਾਂ ਨੂੰ ਇਹਨਾਂ ਦੀ ਕੀਮਤ ਪਛਾਣੋ, ਸਾਰੀ ਦੁਨੀਆਂ ਦੀ ਮਾਇਆ ਦੇ ਕੇ ਵੀ ਇੱਕ ਇੱਕ ਸਵਾਸ ਇਹ ਇੱਕ ਸਵਾਸ ਵੀ ਨਹੀਂ ਮਿਲ ਸਕਦਾ। ਇਸੇ ਕਰਕੇ ਭਗਤ ਕਬੀਰ ਸਭ ਕਹਿੰਦੇ ਨੇ, ਬੇਨਤੀ ਆ ਸਾਰੇ ਵੀਰ ਵੀ ਸਾਰੀਆਂ ਭੈਣਾਂ ਤੀਜੀ ਵਾਰੀ ਵਿੱਚ ਗੱਜ ਕੇ ਸਾਰੇ ਬੋਲਿਆ ਕਰੋ, ਓਏ ਲੱਖਾਂ ਦੇ ਲਾਲਾ ਨੂੰ ਮਿੱਟੀ ਵਿੱਚ ਰੋਲੀ ਜਾਂਦਾ, ਲੱਖਾਂ ਦੇ ਲਾਲਾ ਨੂੰ ਮਿੱਟੀ ਵਿੱਚ ਰੋਲੀ ਜਾਂਦਾ, ਲੱਖਾਂ ਦੇ ਲਾਲਾ ਨੂੰ ਬੋਲੋ ਗੱਜ ਕੇ। Oh,
ਵੱਲੋਂ ਪੈਣਾ ਮਿੱਟੀ ਵਿੱਚ ਰੋਲੀ ਜਨ
ਗੁਰਮੁਖੋ ਮਿੱਟੀ ਵਿੱਚ ਰੋਲ ਰਹੇ ਆ ਘਮਾਰ ਨੂੰ ਮੇਰੇ ਮਿਲ ਗਿਆ ਲਾਲ ਹੈ ਸੀ ਬੜਾ ਮਹਿੰਗਾ ਉਹਨੂੰ ਪਤਾ ਨਹੀਂ ਸੀ ਵਿੱਚੋਂ ਦੇ ਮੋਰੀ ਕੱਢ ਕੇ ਰੱਸੀ ਪਾਤੀ ਗਧੇ ਦੇ ਗਲ ਚ ਪਾਤਾ ਕਹਿੰਦਾ ਸੋਹਣਾ ਬੜਾ ਲੱਗਦਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਇਹ ਮਹਿੰਗਾ ਕਿੰਨਾ ਹੈ ਇਸੇ ਤਰ੍ਹਾਂ ਸਾਨੂੰ ਇਸ ਗੱਲ ਦੀ ਸੋਝੀ ਨਹੀਂ ਪਰ ਧੰਨ ਗੁਰੂ ਗ੍ਰੰਥ ਸਾਹਿਬ ਮਰ ਦੀ ਬਾਣੀ ਜਦੋਂ ਪੜਾਂਗੇ ਜਦੋਂ ਵਿਚਾਰਾਂਗੇ ਤੇ ਸਾਨੂੰ ਫਿਰ ਇਸ ਗੱਲ ਦਾ ਗਿਆਨ ਹੋਏਗਾ ਮਨਾ ਕਰਨ ਵਾਸਤੇ ਕੀ ਆਇਆ ਸੈਂ ਕਰਨ ਕੀ ਲੱਗ ਪਿਆ ਆਖੋ ਸਤਨਾਮ ਮੈਂ ਸੰਸਾਰ ਨੂੰ ਹੀ ਸਭ ਕੁਝ ਸਮਝ ਬੈਠਾ ਇਹ ਦੁਨੀਆਂ ਹੀ ਸਭ ਕੁਝ ਨਹੀਂ ਹੁੰਦੀ ਛੇਵੇਂ ਪਾਤਸ਼ਾਹ ਦੇ ਬਚਨ ਹਨ ਔਰਤ ਇਮਾਨ ਹੈ ਪੁੱਤਰ ਨਿਸ਼ਾਨ ਹੈ ਮਾਇਆ ਗੁਜਰਾਨ ਮਾਇਆ ਗੁਜ਼ਾਰੇ ਵਾਸਤੇ ਚਾਹੀਦੀ ਹੈ ਪੁੱਤਰ ਲੋਕ ਨਿਸ਼ਾਨ ਸਮਝਦੇ ਨੇ ਮੇਰਾ ਦੁਨੀਆਂ ਚ ਨਾਂ ਰਹਿ ਜਾਏਗਾ ਨਿਸ਼ਾਨੀ ਰਹਿ ਜਾਏਗੀ ਤੇ ਸਤਸੰਗਤ ਜੀ ਮਾਇਆ ਗੁਜ਼ਾਰੇ ਵਾਸਤੇ ਚਾਹੀਦੀ ਹੈ ਮਾਇਆ ਹੀ ਸਭ ਕੁਛ ਨਹੀਂ ਮਾਇਆ ਦੀ ਲੋੜ ਸਾਨੂੰ ਜ਼ਰੂਰ ਹੈ ਜੇ ਅੱਜ ਵੱਡੇ ਵੱਡੇ ਅਦਾਰੇ ਚੱਲਦੇ ਨੇ ਵੱਡੀਆਂ ਵੱਡੀਆਂ ਸੇਵਾਵਾਂ ਵੀ ਚੱਲਦੀਆਂ ਨੇ ਚੱਲਦੀਆਂ ਉਹ ਵੀ ਮਾਇਆ ਨਾਲ ਹੀ ਨੇ ਪਰ ਮਾਇਆ ਸਭ ਕੁਛ ਨਹੀਂ ਹੁੰਦੀ ਤੇ ਜਿਹੜਾ ਬੰਦਾ ਜੀਵਨ ਵਿੱਚ ਮਾਇਆ ਨੂੰ ਸਭ ਕੁਝ ਸਮਝ ਲਵੇ
ਉਹਦਾ ਕੋਈ ਵੀ ਨਹੀਂ ਬਣਦਾ। ਮਾਇਆ ਨੇ ਤੇ ਬਣਨਾ ਹੀ ਕੀ ਹੈ, ਕੋਈ ਵੀ ਨਹੀਂ ਬਣਦਾ ਉਹਦਾ। ਜਿਹੜਾ ਮਾਇਆ 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 ਹੀ ਕਰੇ, ਹੋਰ ਕੁਛ ਨਹੀਂ ਚਾਹੀਦਾ। ਅਸੀਂ ਰੋਟੀ ਖਾਣ ਵਾਸਤੇ ਜਿਉਣ ਵਾਸਤੇ ਸਾਨੂੰ ਰੋਟੀ ਚਾਹੀਦੀ ਹੈ, ਜਿਉਣ ਵਾਸਤੇ ਅਸੀਂ ਖਾਣਾ ਹੈ। ਪਰ ਖਿਮਾ ਕਰਨਾ, ਕੁਝ ਲੋਕ ਐਸੇ ਨੇ ਜਿਹੜੇ ਖਾਣ ਵਾਸਤੇ ਹੀ ਜਿਉਂਦੇ ਨੇ। ਸਾਨੂੰ ਕੱਪੜਾ ਤਨ ਢਕਣ ਵਾਸਤੇ ਚਾਹੀਦਾ, ਜਿਉਣ ਵਾਸਤੇ ਕੱਪੜਾ ਚਾਹੀਦਾ। ਪਰ ਬਹੁਤ ਲੋਕ ਐਸੇ ਨੇ ਜਿਹੜੇ ਕੱਪੜੇ ਵਾਸਤੇ ਜਿਉਂਦੇ ਨੇ। ਕੋਠੀ ਸਾਨੂੰ ਰਹਿਣ ਵਾਸਤੇ ਚਾਹੀਦੀ ਆ, ਪਰ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਕੋਠੀ ਵਾਸਤੇ ਜਿਉਂਦੇ ਨੇ। 40 ਸਾਲ ਲਾਵਾਂਗਾ, ਬੜੀ ਮਿਹਨਤ ਕਰਾਂਗਾ, ਇੱਦਾਂ ਦੀ ਕੋਠੀ ਬਣਾਉਣੀ। ਉਹ ਕੋਠੀ ਵਾਸਤੇ ਜਿਉਂਦਾ, ਉਹ ਕੱਪੜਿਆਂ ਵਾਸਤੇ ਖਾਣ ਵਾਸਤੇ ਹੀ ਜਿਉਂਦਾ। ਪਰ ਨਹੀਂ, ਇਹਨਾਂ ਚੀਜ਼ਾਂ ਦੀ ਸਾਨੂੰ ਲੋੜ ਹੈ, ਪਰ ਇਹ ਵਸਤੂਆਂ ਹੀ ਸਭ ਕੁਛ ਨਹੀਂ ਹੁੰਦੀਆਂ। ਅਸਲ ਵਿੱਚ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ। ਇੱਕ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਜਿਹਨੇ ਨਾਲ ਜਾਣਾ ਹੈ। ਬੱਚਿਆਂ ਨੇ, ਧੀਆਂ ਪੁੱਤਰਾਂ ਨੇ, ਰਿਸ਼ਤੇਦਾਰਾਂ ਨੇ, ਸਭ ਨੇ ਇੱਥੇ ਰਹਿ ਜਾਣਾ। ਗੁਰਮੁਖੋ, ਆਪਾਂ ਇਤਿਹਾਸ ਪੜ੍ਹਨੇ ਤੇ ਵਿਚਾਰਨੇ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਲੌਤਾ ਪੁੱਤਰ ਸੀ, 3 ਕੁ ਸਾਲ ਦੇ ਕਰੀਬ ਉਹਦੀ ਉਮਰ ਦੱਸੀ ਹੈ ਜੈ ਸਿੰਘ ਦੀ। ਅੱਖਾਂ ਦੇ ਸਾਹਮਣੇ ਜਾਲਮਾਂ ਨੇ ਕੋਹ ਕੋਹ ਕੇ ਸ਼ਹੀਦ ਕੀਤਾ ਸੀ, ਪਰ ਬਾਬੇ ਨੂੰ ਇਸ ਗੱਲ ਦੀ ਸੋਝੀ ਸੀ, ਇਸ ਗੱਲ ਦਾ ਪਤਾ ਸੀ, ਇਸ ਗੱਲ ਦਾ ਗਿਆਨ ਸੀ ਕਿ ਮਨਾ ਨਾਮ ਪੁੱਤਰਾਂ ਕਰਕੇ ਨਹੀਂ, ਨਾਮ ਕਰਨੀਆਂ ਕਮਾਈਆਂ ਕਰਕੇ ਰਹਿੰਦਾ, ਬੱਚਿਆਂ ਕਰਕੇ ਨਾਮ ਨਹੀਂ ਰਹਿੰਦਾ। ਮਹਾਂਪੁਰਸ਼ਾਂ ਕੋਲ ਲੈ ਕੇ ਗਿਆ ਇੱਕ ਮਠਿਆਈ ਦਾ ਡੱਬਾ, ਕਹਿੰਦਾ ਬਾਬਾ ਜੀ ਮੁੰਡਾ ਹੋਇਆ। ਬਾਬਾ ਜੀ ਕਹਿੰਦੇ ਠੀਕ, ਛਕ ਲਈ, ਚੁੱਪ ਅੱਗੋਂ ਕੁਛ ਵੀ ਨਾ ਬੋਲੇ। ਕਹਿੰਦੇ ਬਾਬਾ ਜੀ ਕੋਈ ਵਧਾਈ ਦਿਓ, ਖੁਸ਼ੀ ਦਾ ਪ੍ਰਗਟਾਵਾ ਕਰੋ। ਸੰਤ ਕਹਿੰਦੇ ਜੇ ਜਿਉਂਦਾ ਰਿਹਾ ਨਾ 25-30 ਸਾਲ ਫਿਰ ਵਧਾਈ ਦਿਆਂਗਾ। ਮਹਾਂ ਪੁਰਸ਼ੋ ਕੀ ਗੱਲ, ਕਹਿੰਦੇ ਕੀ ਪਤਾ ਲੱਗਦਾ ਤੇਰੇ ਮੁੰਡੇ ਨੇ ਤੇਰੀ ਇੱਜ਼ਤ ਵਧਾਉਣੀ ਆ ਕਿ ਘਟਾਉਣੀ ਆ। ਜਿਨ੍ਹਾਂ ਦੇ ਬੱਚੇ ਅੱਜ ਨਲਾਇਕ ਨਿਕਲੇ ਨੇ, ਵਧਾਈਆਂ ਤੇ ਉਹਨਾਂ ਦੇ ਜੰਮੇ ਤੇ ਵੀ ਮਿਲੀਆਂ ਹੁੰਦੀਆਂ ਨੇ। ਦੁਨੀਆਂ ਦੇ ਲੋਕ ਬੜੀਆਂ ਵਧਾਈਆਂ ਦਿੰਦੇ ਨੇ, ਪਰ ਪਤਾ ਨਹੀਂ ਉਹਨਾਂ ਬੱਚਿਆਂ ਨੇ ਵਧਾਉਣਾ ਕਿ ਉਹਨਾਂ ਬੱਚਿਆਂ ਨੇ ਘਟਾਉਣਾ। ਅਸਲੀ ਵਧਾਈ ਦੇਣੀ ਬਣਦੀ ਹੈ ਜਿਹੜੇ ਅੱਜ ਅੰਮ੍ਰਿਤ ਛੱਕ ਕੇ ਆਏ। ਇਹ ਆ ਅਸਲੀ ਵਧਾਈ। ਕੋਈ ਨਿਤਨੇਮ ਕਰਨ ਲੱਗ ਪਿਆ, ਭਜਨ ਕਰਨ ਲੱਗ ਪਿਆ, ਸਿਮਰਨ ਕਰਦਾ, ਗੁਰਦੁਆਰੇ ਜਾਂਦਾ, ਦਾੜੀ ਰੱਖੇ, ਦਸਤਾਰ ਬੰਨਣ ਲੱਗੇ, ਉਹਨੂੰ ਗੁਰਸਿੱਖੋ ਜ਼ਰੂਰ ਵਧਾਈ ਦਿਆ ਕਰੋ, ਸ਼ਾਬਾਸ਼ ਦੇ ਕੇ ਆਇਆ ਕਰੋ, ਹੱਲਾ ਸ਼ੇਰੀ ਦਿਆ ਕਰੋ ਵੀ ਚੰਗਾ ਹੈ। ਤੂੰ ਗੁਰੂ ਵਾਲੇ ਪਾਸੇ ਲੱਗਾ ਤੁਰਨ, ਪਰ ਵਿਰਲੇ ਨੇ। ਅੱਜ ਕੱਲ੍ਹ ਬਹੁਤੇ ਕਹਿਣਗੇ ਲੈ ਵੱਡਾ ਜਥੇਦਾਰ ਬਣਿਆ ਫਿਰਦਾ, 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਇਹ ਹੁਣ ਅੰਮ੍ਰਿਤ ਛੱਕ ਕੇ ਤੂੰ ਵੱਡਾ ਬਾਬਾ ਬਣ ਗਿਆ, ਹੁਣ ਤੱਕ ਤੇ ਸਾਡੇ ਨਾਲ ਹੀ ਖਾਂਦਾ ਪੀਂਦਾ ਰਿਹਾ। ਏਦਾਂ ਦੀਆਂ ਗੱਲਾਂ ਲੋਕ ਜ਼ਿਆਦਾ ਕਰਦੇ ਨੇ। ਪਰ ਗੁਰਮੁਖੋ, ਹੱਲਾ ਸ਼ੇਰੀ ਦੇਣੀ ਚਾਹੀਦੀ ਹੈ ਵੀ ਸੱਚੇ ਪਾਤਸ਼ਾਹ ਧੰਨ ਭਾਗ, ਤੇਰੇ ਗੁਰਮੁਖਾ ਉੱਚੇ ਭਾਗ ਨੇ, ਜਿਹੜਾ ਤੈਨੂੰ ਸੱਚੇ ਪਾਤਸ਼ਾਹ ਨੇ ਆਪਣਾ ਬਣਾਇਆ, ਜਿਹੜਾ ਤੂੰ ਦਾੜਾ ਰੱਖਿਆ, ਜਿਹੜੇ ਕੇਸ ਰੱਖੇ ਨੇ, ਸਾਡਾ ਸਭ ਦਾ ਫਰਜ਼ ਬਣਦਾ ਉਹਨਾਂ ਨੂੰ ਵਧਾਈਆਂ ਦਿਓ। ਅੱਜ ਜਿਹੜੇ ਅੰਮ੍ਰਿਤ ਛੱਕ ਕੇ ਆਏ ਨੇ, ਲੱਖ ਲੱਖ ਵਧਾਈਆਂ ਨੇ ਉਹਨਾਂ ਗੁਰਮੁਖਾਂ ਗੁਰਸਿੱਖਾਂ ਨੂੰ ਜਿਨ੍ਹਾਂ ਉੱਤੇ ਸੱਚੇ ਪਾਤਸ਼ਾਹ ਤਰੁੱਠੇ ਨੇ, ਦਿਆਲ ਹੋਏ ਨੇ, ਕਿਰਪਾ ਕਰਕੇ ਸਤਿਗੁਰਾਂ ਨੇ ਆਪਣੇ ਬਣਾਇਆ। ਸਤਿਗੁਰ ਕੇ ਜਨਮੇ ਗਵਨ ਵਟਾਇਆ। ਗੁਰੂ ਘਰ ਜਦੋਂ ਜਨਮ ਹੋ ਜਾਏ, ਗੁਰੂ ਘਰ ਚ ਨਾਮ ਲਿਖਿਆ ਜਾਵੇ, ਫਿਰ ਆਵਾਗਮਨ ਦਾ ਚੱਕਰ ਮਿਟ ਜਾਂਦਾ, ਆਉਣ ਜਾਣ ਖਤਮ ਹੋ ਜਾਂਦਾ, 84 ਦੇ ਗੇੜ ਤੋਂ ਛੁਟਕਾਰਾ ਹੋ ਜਾਂਦਾ। ਦਾਸ ਸਰਜ ਕਰਦਾ ਸੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਸੀ ਕੋਈ ਪੁੱਤਰ ਹੈ ਮੇਰਾ, ਪਰ ਅੱਖਾਂ ਸਾਹਮਣੇ ਸ਼ਹੀਦ ਕਰਾ ਲਿਆ। ਗਿਆਨ ਸੀ, ਸੋਝੀ ਸੀ। ਗੁਰਮੁਖੋ, ਯਾਦ ਰੱਖਣਾ, ਇਬਾਦਤ ਵਾਲਾ ਹੀ ਸ਼ਹਾਦਤ ਪ੍ਰਾਪਤ ਕਰ ਸਕਦਾ, ਬੰਦਗੀ ਵਾਲਾ ਹੀ ਕੁਰਬਾਨੀ ਕਰ ਸਕਦਾ, ਦੂਜਾ ਨਹੀਂ। ਇਹ ਤੇ ਗੱਲਾਂ ਮਾਰਨ ਵਾਲੇ ਬਹੁਤੇ ਆ ਲੋਕ। ਜਿਸ ਬੰਦੇ ਕੋਲ ਇਬਾਦਤ ਨਾ ਹੋਵੇ, ਉਹ ਕਦੇ ਸ਼ਹਾਦਤ ਨਹੀਂ ਦੇ ਸਕਦਾ। ਜਿਨ੍ਹਾਂ ਜਿਨ੍ਹਾਂ ਦੀਆਂ ਸ਼ਹੀਦੀਆਂ ਹੋਈਆਂ ਨੇ, ਅਸੀਂ ਜੇ ਇਤਿਹਾਸ ਪੜ੍ਹ ਕੇ ਵੇਖੀਏ, ਉਹਨਾਂ ਦੀ ਇਬਾਦਤ ਵੀ ਤੇ ਬੜੀ ਸੀ, ਕਮਾਈਆਂ ਵੀ ਬੜੀਆਂ ਸਨ। ਅਸੀਂ ਆਖਦੇ ਹਾਂ ਬਾਬਾ ਜਰਨੈਲ ਸਿੰਘ, ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਅੱਜ ਵੀ ਸਾਡੇ ਦਿਲਾਂ ਦੀ ਧੜਕਣ ਨੇ। ਨੌਜਵਾਨ ਕਹਿੰਦੇ ਨੇ ਨਾ,
ਮੈਂ ਬਾਹਰਲਿਆਂ ਦੇਸ਼ਾਂ ਚ ਵੇਖਿਆ ਵੱਡੇ ਵੱਡੇ ਗੁਰਦੁਆਰਿਆਂ ਵਿਚ ਵੱਡੀਆਂ ਵੱਡੀਆਂ ਫੋਟੋਆਂ ਉਹਨਾਂ ਦੀਆਂ ਲੱਗੀਆਂ ਹੋਈਆਂ ਤੇ ਸਤਸੰਗਤ ਬਹੁਤ ਸਤਿਕਾਰ ਲੋਕ ਕਰਦੇ ਨੇ ਬਹੁਤ ਸਤਿਕਾਰ ਤੇ ਉਹਨਾਂ ਦਾ ਜੇ ਉਹਨਾਂ ਨੇ ਸ਼ਹਾਦਤ ਦਿੱਤੀ ਤੇ ਉਹਨਾਂ ਦੀ ਇਬਾਦਤ ਵੀ ਤੇ ਕਿੱਡੀ ਵੱਡੀ ਸੀ। ਚੰਡੀਗੜ੍ਹ ਦਾ ਇੱਕ ਡਾਕਟਰ ਮੈਨੂੰ ਮਿਲਿਆ ਸੀ ਇੱਕ ਦਫ਼ਾ, ਇੱਕ ਸੰਗਤ ਵਿੱਚੋਂ ਸਰੀਰ ਸੀ ਉਹ ਢਿੱਲਾ ਸੀ, ਮੈਂ ਉਹਦਾ ਪਤਾ ਲੈਣ ਗਿਆ ਸਾਂ PGI ਬਾਹਰਲੇ ਪਾਸੇ ਖਲੋਤੇ ਸਾਂ। ਉਹ ਡਾਕਟਰ ਸਾਹਿਬ ਆਏ ਫਤਿਹ ਬੁਲਾ ਕੇ ਕੋਲ ਖਲੋ ਗਏ, ਕਹਿੰਦੇ ਬਾਬਾ ਜੀ। ਮੈਂ ਕਿਹਾ ਹਾਂਜੀ, ਤੁਹਾਨੂੰ ਤੁਸੀਂ ਮਿਲੇ ਹੋ, ਫਤਿਹ ਬੁਲਾਈ ਹੈ। ਕਹਿੰਦੇ ਵੈਸੇ ਮੈਂ ਮਿਲਦਾ ਨੀ ਕਿਸੇ ਨੂੰ ਬਹੁਤਾ। ਮੈਂ ਕਿਹਾ ਕੀ ਗੱਲ? ਕਹਿੰਦੇ ਮੈਂ ਇੱਕੋ ਨੂੰ ਹੀ ਮਿਲਿਆ, ਬਸ ਹੋਰ ਨੂੰ ਮਿਲਣ ਨੂੰ ਜੀ ਨੀ ਕਰਦਾ। ਮੈਂ ਕਿਹਾ ਕਿੰਨਾ ਦੀ ਸੰਗਤ ਕੀਤੀ ਹੈ ਤੁਸੀਂ? ਕਹਿੰਦੇ ਜੀ ਜੁੜੇ ਗੁਰੂ ਗ੍ਰੰਥ ਸਾਹਿਬ ਮਰਨ ਵਾਲਾ ਜੋੜਿਆ ਮਹਾਂਪੁਰਸ਼ਾਂ ਨੇ, ਭਿੰਡਰਾਂ ਵਾਲਿਆਂ ਨੇ ਨਾਂ ਲਿਆ। ਉਹ ਬੜੀ ਖੁਸ਼ੀ ਹੋਈ। ਮੈਂ ਉਸ ਗੁਰਮੁਖ ਨੂੰ ਪੁੱਛਿਆ, ਮੈਂ ਕਿਹਾ ਦੱਸੋ ਫਿਰ ਕਿਵੇਂ ਜੁੜੇ? ਉਹ ਕਹਿੰਦਾ ਬਾਬਾ ਜੀ ਉਹਨਾਂ ਦੀ ਅਸੀਂ ਸੰਗਤ ਕੀਤੀ ਆ, ਉਦੋਂ ਬਾਅਦ ਹੋਰ ਕੋਈ ਉਹਨਾਂ ਪਸੰਦ ਹੀ ਨਹੀਂ ਆਇਆ। ਮੈਂ ਕਿਹਾ ਆਉਣਾ ਵੀ ਕਿੱਥੋਂ ਸੀ? ਟੋਭੇ ਛੱਪੜਾਂ ਵਿੱਚ ਨਹੀਂ ਹੱਥ ਪਾਉਂਦੇ, ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ, ਉਹ ਕਦੇ ਬਗਲਿਆਂ ਵਿੱਚ ਨਹੀਂ ਰਲ ਪੈਂਦੇ ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ। ਧਿਆਨ ਦੇਣਾ, ਉਹ ਕਹਿੰਦਾ ਅੱਜ ਮੇਰੀਆਂ ਨੂੰਹਾਂ ਤੇ ਮੇਰੇ ਪੁੱਤਰ ਇਸੇ ਹਸਪੀਟਲ ਵਿੱਚ ਡਾਕਟਰ ਹਨ। ਕੋਈ ਸਮਾਂ ਸੀ ਜਦੋਂ ਮੈਂ ਵੀ ਇੱਥੇ ਹੀ ਨੌਕਰੀ ਕਰਕੇ ਗਿਆ, ਹੁਣ ਮੈਂ ਘਰ ਰਹਿੰਦਾ। ਬੱਚੇ ਰੋਜ਼ ਡਿਊਟੀ ਤੇ ਆਉਂਦੇ ਨੇ, ਉਹਨਾਂ ਨੂੰ ਛੱਡਣ ਆ ਜਾਂਦਾ, ਉਹਨਾਂ ਨੂੰ ਲੈਣ ਆ ਜਾਂਦਾ, ਮੈਂ ਆਉਂਦਾ ਇੱਥੇ ਆ ਰੋਜ਼। ਮੈਂ ਕਿਹਾ ਕਿਵੇਂ ਜੁੜੇ ਸੋ? ਉਸ ਡਾਕਟਰ ਨੇ ਦੱਸਿਆ, ਹੁਣ ਬਜ਼ੁਰਗ ਹੋ ਚੁੱਕਿਆ ਸੀ, ਕਹਿੰਦਾ ਬਾਬਾ ਜੀ ਮਹਾਂਪੁਰਸ਼ਾਂ ਦੇ ਅੰਦਰ ਮੇਦੇ ਚ ਗਰਮੈਸ਼ ਕਾਰਨ ਮੂੰਹ ਵਿੱਚ ਛਾਲੇ ਰਹਿੰਦੇ ਸੀ। ਜਿਹਨੂੰ ਮੇਦੇ ਦੀ ਗਰਮੈਸ਼ ਹੋਵੇ ਨਾ, ਉਹ ਕਈ ਵਾਰੀ ਉਹਦੇ ਮੂੰਹ ਵਿੱਚ ਛਾਲੇ, ਮੂੰਹ ਪੱਕਦਾ ਜ਼ਿਆਦਾ ਉਹਦਾ, ਇਹ ਬਿਮਾਰੀ। ਰੋਗ ਕਿਸੇ ਦਾ ਹੁੰਦਾ, ਮਹਾਂਪੁਰਸ਼ ਆਪਣੇ ਸਰੀਰ ਤੇ ਲੈ ਲੈਂਦੇ ਨੇ। ਉਹ ਕਹਿੰਦੇ ਜੀ ਉਹ ਸੇਵਾਦਾਰਾਂ ਨੇ ਕਈ ਵਾਰੀ ਮਹਾਂਪੁਰਸ਼ਾਂ ਨੂੰ ਆਖਿਆ ਚੰਗੀ ਦਵਾਈ ਲਓ, ਉਹ ਧਿਆਨ ਬਹੁਤਾ ਨਹੀਂ ਸਨ ਦਿੰਦੇ, ਸਰੀਰ ਦਾ ਧਿਆਨ ਨਹੀਂ ਸਨ ਦਿੰਦੇ। ਸੇਵਾਦਾਰਾਂ ਨੇ ਇੱਕ ਵਾਰੀ ਧੱਕੇ ਨਾਲ ਹੀ ਹਸਪੀਟਲ ਚ ਉਹਨਾਂ ਨੂੰ ਦਾਖਲ ਕਰਾ ਦਿੱਤਾ। ਕਹਿੰਦੇ ਜੀ ਤੁਸੀਂ ਓਦਾਂ ਦਵਾਈ ਲੈਂਦੇ ਨੀ, ਤੁਸੀਂ 2 ਦਿਨ ਇੱਥੇ ਹੀ ਰਹੋ, ਚੰਗੀ ਤਰ੍ਹਾਂ ਇਲਾਜ ਕਰਾਓ। ਕਹਿੰਦੇ ਜੀ ਮੇਰੀ ਲਾਤੀ ਡਿਊਟੀ, ਡਾਕਟਰ ਜਿਹੜੇ ਕਹਿੰਦੇ ਤੂੰ ਧਿਆਨ ਰੱਖੀ ਮਹਾਂਪੁਰਸ਼ਾਂ ਦਾ। ਕਹਿੰਦਾ ਮੈਂ ਆਖਿਆ ਵੀ ਮੈਂ ਰੋਜ਼ ਪੀਣ ਵਾਲਾ ਬੰਦਾ, ਮੇਰੀ ਡਿਊਟੀ ਇਹਨਾਂ ਕੋਲ ਲਾਤੀ, ਉਹਨਾਂ ਨੂੰ ਵੇਖ ਕੇ ਓਦਾਂ ਹੀ ਡਰ ਲੱਗੇ, ਸਾਹਮਣੇ ਕਿਵੇਂ ਜਾਵਾਂ, ਹੱਥ ਕੰਬਣ। ਕਹਿੰਦਾ ਮੇਰੇ ਇੰਨੇ ਮਰੀਜ਼ਾਂ ਨੂੰ ਠੀਕ ਕਰ ਛੱਡਿਆ, ਉਹਨਾਂ ਦੇ ਕੋਲ ਜਾਣਾ ਤੇ ਡਰ ਲੱਗਣਾ। ਉਹ ਕਹਿੰਦਾ ਜੀ ਮੈਂ ਮਹਾਂਪੁਰਸ਼ਾਂ ਨੂੰ ਦਵਾਈ ਦੇਣ ਵਾਸਤੇ 1-2 ਵਾਰੀ ਗਿਆ। ਕਹਿੰਦਾ ਜੀ 2-3 ਦਿਨ ਮਹਾਂਪੁਰਸ਼ ਰਹੇ, 2-3 ਦਿਨ ਡਾਕਟਰ ਦੇ ਦੱਸਣ ਦੀ ਗੱਲ ਹੈ। ਕਹਿੰਦਾ ਮੈਂ ਉਹਨਾਂ ਨੂੰ ਸੁੱਤਿਆਂ ਪਿਆਂ ਨੂੰ ਨਹੀਂ ਦੇਖਿਆ। ਜਦੋਂ 12:15 ਵੱਜਦੇ ਸੀ, ਸਰਾਣੇ ਪਈ ਹੋਈ ਬਾਲਟੀ ਚੁੱਕ ਕੇ, ਸੇਵਾਦਾਰ ਨੂੰ ਨਹੀਂ ਸੀ ਠਾਉਂਦੇ ਵੀ ਮੈਨੂੰ ਇਸ਼ਨਾਨ ਕਰਾ, ਬਾਲਟੀ ਚੁੱਕਦੇ ਸਨ, ਕੋਲ ਹੀ ਟੂਟੀ ਲੱਗੀ ਹੋਈ ਸੀ, ਉੱਥੋਂ ਹੀ ਉਹਨਾਂ ਨੇ ਪਾਣੀ ਭਰ ਕੇ ਉੱਥੇ ਚੁੱਪ ਚਪੀਤੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਆ ਕੇ ਬਹਿ ਜਾਣਾ। ਕਹਿੰਦਾ ਮੈਂ ਦੂਰ ਖਲੋਤਾ ਲੁੱਕ ਕੇ ਵਹਿੰਦਾ ਰਿਹਾ, ਇਹ ਸੌਂਦੇ ਕਦੋਂ ਨੇ? ਕਹਿੰਦਾ ਮੈਂ 3 ਦਿਨ ਬਾਬਾ ਜੀ ਵੇਖਿਆ, ਮੈਂ ਉਹਨਾਂ ਨੂੰ ਕਿਤੇ ਰੱਜ ਕੇ ਸੁੱਤਿਆ ਨਹੀਂ ਵੇਖਿਆ। ਕੀ ਹੋਇਆ, 5-10 ਮਿੰਟ ਅੱਖਾਂ ਬੰਦ ਕਰ ਲਈਆਂ, ਫਿਰ ਖੋਲ ਲੈਂਦੇ ਸੀ, ਪਤਾ ਹੀ ਨਹੀਂ ਸੀ ਲੱਗਦਾ ਇਹਨਾਂ ਨੇ ਆਰਾਮ ਕਿਹੜੇ ਵੇਲੇ ਕੀਤਾ। 3 ਦਿਨ ਕਹਿੰਦਾ ਲਾ ਕੇ ਗਏ, ਜਦੋਂ 3 ਦਿਨ ਚੱਲੇ ਵਾਪਸ, ਮੈਂ ਆਖਿਆ ਬਾਬਾ ਜੀ ਮੈਨੂੰ ਵੀ ਨਾਲ ਹੀ ਲੈ ਜਾਓ, ਰੋਜ਼ ਪੀਂਦਾ ਸਾ। ਕਹਿੰਦਾ ਮੈਂ ਤੇ ਮੈਨੂੰ ਮਹਾਂਪੁਰਸ਼ ਕਹਿੰਦੇ ਤੇਰੇ ਬੱਚੇ ਕਿੰਨੇ ਪਾਲਦੇ ਨੇ, ਚੱਲ ਤੂੰ ਆਈ ਉੱਥੇ, ਮੈਂ ਪਰਿਵਾਰ ਲੈ ਕੇ ਕਹਿੰਦਾ ਮਹਿਤਾ ਸਾਹਿਬ ਗਿਆ। ਮੈਨੂੰ ਉਹਨਾਂ ਨੇ ਅੰਮ੍ਰਿਤ ਛਕਾ ਦਿੱਤਾ, ਗੁਰੂ ਗ੍ਰੰਥ ਸਾਹਿਬ ਮਰ ਦੇ ਲੜ ਲਾ ਦਿੱਤਾ, ਉੱਪਰ ਦੀ ਸ੍ਰੀ ਸਾਹਿਬ ਪਵਾ ਦਿੱਤੀ। ਉਹ ਕਹਿੰਦਾ ਬਾਬਾ ਜੀ ਫੇਰ ਸਮਝ ਆਈ, ਫੇਰ ਮੈਨੂੰ ਪਤਾ ਲੱਗਾ ਵੀ ਉਹ ਇਲਾਜ ਕਰਾਉਣ ਨਹੀਂ, ਉਹ ਡਾਕਟਰ ਦਾ ਇਲਾਜ ਕਰਨ ਆਏ ਸਨ। ਆਖੋ ਸਤਨਾਮ। ਉਹ ਤੇ ਮੇਰਾ ਇਲਾਜ ਕਰਨ ਵਾਸਤੇ ਆਏ ਸਨ ਗੁਰਮੁਖੋ। ਇਬਾਦਤ ਨਿਤਨੇਮ ਭਜਨ ਬੰਦਗੀ ਕਰਨ ਵਾਲੇ ਜਿਹੜੇ ਨੇ ਉਹੀ ਸ਼ਹਾਦਤਾਂ ਦੇ ਜਾਮ ਪੀਂਦੇ ਨੇ, ਦੂਸਰੇ ਨਹੀਂ। ਸਤਸੰਗ ਜੀ ਉਹੀ ਘਾਲਣਾ ਘਾਲਣ ਵਾਲੇ, ਜਾਗੋ ਹਰ ਰੰਗ ਲਾਗੋ, ਇਸ ਯੁਗ ਮਹਿ ਸੋ ਕਹੀ ਹੈ ਸੂਦਾ, ਆਤਮ ਜਿਣੇ ਸਗਲ ਬਸ ਤਾਕੈ ਜਾਗਾ ਸਤਿਗੁਰ ਪੂਰਾ। ਸਤਸੰਗ ਜੀ
ਕਹਿੰਦੇ ਨੇ ਮੈਦਾਨੇ ਜੰਗ ਵਿਚ ਹੱਥ ਵਿਚ ਤਲਵਾਰ ਫੜ ਕੇ ਜੂਝਣ ਵਾਲੇ ਨੂੰ ਸੂਰਮਾ ਨਹੀਂ ਕਹਿੰਦੇ, ਜਿਹੜਾ ਸਵੇਰੇ ਇਸ ਕਲਯੁਗ ਦੇ ਸਮੇਂ ਵਿਚ ਸਵੇਰੇ ਉੱਠ ਕੇ ਭਜਨ ਕਰ ਲੈਂਦਾ ਉਹਦੇ ਵਰਗਾ ਸੂਰਮਾ ਹੈ ਹੀ ਕੋਈ। ਜਿਹੜਾ ਚੌਂਕੜਾ ਮਾਰ ਕੇ ਸਵੇਰੇ 12, 12:30, 1, 2, 3 ਹੱਦ 4 ਤੱਕ ਵੀ ਉੱਠ ਪਵੇ, 3 to 6 ਤੱਕ ਅੰਮ੍ਰਿਤ ਵੇਲਾ ਮੰਨਿਆ ਗਿਆ ਚੌਥਾ ਪੈਰ, 3 to 6 ਇਹ ਅੰਮ੍ਰਿਤ ਵੇਲਾ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਅੱਧਾ ਘੰਟਾ ਘੰਟਾ ਸਿਮਰਨ ਕਰ ਲੈਂਦਾ ਨਾ, ਉਹਦੇ ਵਰਗਾ ਸੂਰਮਾ ਕੋਈ ਨਹੀਂ, ਉਹ ਸੂਰਮਾ ਬਹੁਤ ਵੱਡਾ ਸੂਰਮਾ। ਕਿਉਂਕਿ ਕਲਯੁਗ ਦਾ ਪੈਰ ਇਸ ਕਲਯੁਗ ਦੇ ਵਿੱਚ ਨਾਮ ਜਪਣਾ ਕੋਈ ਸੌਖੀ ਜੀ ਗੱਲ ਨਹੀਂ, ਤੇ ਭਲਾ ਹੋਣਾ ਨਾਮ ਨਾਲ ਹੀ। ਅਬ ਕਲੂ ਆਇਓ ਇੱਕ ਨਾਮ ਬੋਬੋ ਬੋਬੋ, ਅਨਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ ਮਨ ਰੁੱਤ ਨਾਮ ਰੇ, ਨਾਮ ਬੀਜਣ ਦੀ ਰੁੱਤ ਹੀ ਹੁਣ ਆਈ ਹੈ। ਕਲਯੁਗ ਦਾ ਸਮਾਂ ਹੁਣ ਭਲਾ ਨਾਮ ਨਾਲ ਹੁੰਦਾ। ਸਤਯੁਗ ਸਤ ਤ੍ਰੇਤਾ ਜੱਗੀ ਦੁਆਪਰ ਪੂਜਾ ਚਾਰ, ਤਿੰਨੋਂ ਯੁਗ ਤਿੰਨੋਂ ਦ੍ਰਿੜ ਕਲ ਕੇਵਲ ਨਾਮ ਆਧਾਰ। ਇਹਦੇ ਵਿੱਚ ਕਲਯੁਗ ਵਿੱਚ ਨਾਮ ਨਾਲ ਆਧਾਰ ਹੋਣਾ, ਨਾਮ ਨਾਲ ਭਲਾ ਹੋਣਾ। ਬਾਬਾ ਬੰਦਾ ਸਿੰਘ ਬਹਾਦਰ ਲਛਮਣ ਦਾਸ ਜੀ ਪਹਿਲਾ ਨਾਂ, ਫੇਰ ਮਨ ਵਿੱਚ ਲੱਗਿਆ ਵੈਰਾਗ, ਤੀਰ ਮਾਰਿਆ ਸ਼ਿਕਾਰੀ ਸੀ ਤਕੜਾ, ਹਿਰਨੀ ਦੇ ਪੇਟ ਵਿੱਚ ਤੀਰ ਵੱਜਿਆ, ਉਹਦੇ ਪੇਟ ਵਿੱਚੋਂ ਨਿਕਲ ਕੇ 2 ਧਰਤੀ ਤੇ ਡਿੱਗੇ ਤੇ ਤੜਫ ਤੜਫ ਕੇ ਉਹਨਾਂ ਦੀ ਜਾਨ ਨਿਕਲੀ। ਲਛਮਣ ਦਾਸ ਵਿਰਾਗੀ ਹੋ ਗਿਆ, ਕਹਿੰਦਾ ਇਹ ਪਾਪ ਨਹੀਂ ਕਰਨਾ। ਫਿਰ ਸਾਧਾਂ ਦਾ ਚੇਲਾ ਬਣਿਆ, ਲੰਮਾ ਇਤਿਹਾਸ ਆ, ਮੈਂ ਇਤਿਹਾਸ ਲੰਮਾ ਨਹੀਂ ਵਿਚਾਰਨਾ ਚਾਹੁੰਦਾ, ਮੈਂ ਸਿਰਫ ਬੇਨਤੀ ਕਰਨੀ ਆ, ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ ਹੁੰਦੀ। ਬਖਸ਼ਿਸ਼ ਕਮਾਈਆਂ ਵਾਲੇ ਜਿਹੜੇ ਨੇ ਉਹੀ, ਜਿਨ੍ਹਾਂ ਕੋਲ ਚੰਗੀ ਵਿਚਾਰ ਹੋਵੇ ਤਲਵਾਰ ਵੀ ਉਹੀ ਚਲਾ ਸਕਦੇ ਨੇ। ਔਰੰਗਜ਼ੇਬ ਕੋਲ ਵੀ ਤੇ ਤਲਵਾਰ ਸੀ, ਪਰ ਉਹਦੇ ਕੋਲ ਚੰਗੀ ਵਿਚਾਰ ਨਾ ਹੋਣ ਕਰਕੇ ਉਹਦੀ ਤਲਵਾਰ ਨੇ ਜ਼ੁਲਮ ਹੀ ਜ਼ੁਲਮ ਕੀਤਾ, ਭਲਾ ਨਹੀਂ ਕੀਤਾ ਕਿਸੇ ਦਾ। ਤਲਵਾਰਾਂ ਵਾਲਿਆਂ ਕੋਲ ਚੰਗੀ ਵਿਚਾਰ ਹੋਣੀ ਬਹੁਤ ਜ਼ਰੂਰੀ ਹੈ। ਇਸੇ ਕਰਕੇ ਮੈਂ ਪਿਛਲੇ ਜੋ ਸਮੇਂ ਵਿੱਚ ਘਟਨਾਵਾਂ ਵਾਪਰੀਆਂ ਨੇ ਇਹਦੇ ਸੰਬੰਧ ਵਿੱਚ ਮੈਂ ਹਰ ਜਗ੍ਹਾ ਸਟੇਜਾਂ ਤੇ ਬੇਨਤੀਆਂ ਕੀਤੀਆਂ ਨੇ, ਨੌਜਵਾਨੋ ਸਿਰਾਂ ਤੇ ਕੇਸਰੀ ਦਸਤਾਰਾਂ ਤੇ ਹੱਥ ਵਿੱਚ ਸ੍ਰੀ ਸਾਹਿਬਾਂ ਫੜ ਕੇ ਸੜਕਾਂ ਉੱਤੇ ਉਤਰੇ ਆ, ਪਰ ਗੁਰਮੁਖੋ ਹੱਥਾਂ ਦੇ ਵਿੱਚ ਤਲਵਾਰਾਂ ਤੇ ਜ਼ਰੂਰ ਨੇ, ਪਰ ਗੁਰਮਤ ਦੀ ਵਿਚਾਰ ਹੋਣੀ ਵੀ ਬੜੀ ਜ਼ਰੂਰੀ ਆ। ਤੁਰੋ ਜ਼ਰੂਰ ਪਰ ਦਾੜੀਆਂ ਕੇਸ ਰੱਖ ਕੇ ਤੁਰੋ, ਫਿਰ ਬਹੁਤਾ ਆਨੰਦ ਆਏਗਾ। ਫਿਰ ਬਹੁਤਾ ਆਨੰਦ ਆਏਗਾ, ਮੁੱਖ ਤੇ ਦਾੜੇ ਸਿਰਾਂ ਤੇ ਦਸਤਾਰਾਂ। ਕੇਸਰੀ ਬੰਨਣ ਦਾ ਬੜਾ ਚਾਅ ਹੁੰਦਾ, ਨਗਰ ਕੀਰਤਨ ਹੋਵੇ ਕੇਸਰੀ ਦਸਤਾਰ, ਪਰ ਗੁਰਮੁਖੋ ਨਿਸ਼ਾਨ ਸਾਹਿਬ ਥੜੇ ਬਿਨਾਂ ਨਹੀਂ ਲੱਗ ਸਕਣਾ, ਪਹਿਲਾਂ ਥੜਾ ਬਣਾਉਣਾ ਪਏਗਾ ਫਿਰ ਨਿਸ਼ਾਨ ਸਾਹਿਬ ਲੱਗੇਗਾ। ਤੇ ਦਸਤਾਰ ਕੇਸਰੀ ਵੀ ਦਾੜੇ ਨਾਲ ਹੀ ਫੱਬਦੀ ਆ, ਥੜਾ ਹੈ ਨਹੀਂ, ਨਿਸ਼ਾਨ ਸਾਹਿਬ ਲਾਈ ਫਿਰਦੇ ਨੇ। ਆਖੋ ਸਪਨਾ, ਥੜਾ ਹੈ ਨਹੀਂ, ਨਿਸ਼ਾਨ ਸਾਹਿਬ ਲੱਗਿਆ। ਤੇ ਵੀਰਾਂ ਭਰਾਵਾਂ ਨੂੰ ਬੇਨਤੀ ਆ, ਦਾੜੀਆਂ ਰੱਖੋ ਫਿਰ ਸੋਹਣੇ ਲੱਗਦੇ ਹੋ। ਜਦੋਂ ਜੋਸ਼ ਵਿੱਚ ਹੋ ਤੇ ਹੋਸ਼ ਵੀ ਜ਼ਰੂਰੀ ਆ, ਤੇ ਹੋਸ਼ ਸਾਨੂੰ ਗੁਰਬਾਣੀ ਨਾਲ ਆਉਣੀ, ਗੁਰਬਾਣੀ ਤੋਂ ਬਿਨਾਂ ਤੇ ਸੁਰਤ ਸਾਡੀ ਸੁੱਤੀ ਪਈ ਆ। ਸੋ ਜੀਵਿਆ ਜਿਨ ਮਨ ਵਸਿਆ ਸੋਏ, ਜਿਵੇਂ ਸੁਣ ਰਹੇ ਸੋ ਨਾਨਕ ਅਵਰ ਨਾ ਜੀਵੇ ਕੋਈ, ਜਿਉਂਦੇ ਹੀ ਉਹ ਨੇ ਜਿਹੜੇ ਵਾਹਿਗੁਰੂ ਦਾ ਨਾਮ ਜਿਨ੍ਹਾਂ ਦੇ ਹਿਰਦੇ ਵਿੱਚ ਵਸਿਆ ਹੋਇਆ, ਬਾਕੀ ਤੇ ਮੁਰਦਾ ਨੇ ਉਹ ਤੇ। ਸਤ ਸੰਗਤ ਜੀ, ਬਾਬਾ ਫਰੀਦ ਸਾਹਿਬ ਕਹਿੰਦੇ ਨੇ ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਉਹ ਤੇ ਭਾਰ ਨੇ ਧਰਤੀ ਤੇ, ਜਿਨ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਗ ਆਏ ਰਾਮ ਰਾਜੇ। ਉਹ ਆਏ ਕਾਹਦੇ ਵਾਸਤੇ ਨੇ, ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਨੀ ਜਪਿਆ। ਭਾਈ ਦੇ ਭਗਤਹੀਨ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ। ਉਹ ਆਏ ਕਾਹਦੇ ਵਾਸਤੇ ਨੇ, ਜਿਨ੍ਹਾਂ ਕੋਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ। ਸਾਡੀ ਸੁੱਤੀ ਹੋਈ ਸੁਰਤ ਨੂੰ ਜੇ ਹੋਸ਼ ਲਿਆਉਣੀ ਆ, ਉਹ ਗੁਰਬਾਣੀ ਨੇ ਲਿਆਉਣੀ। ਮਾਧੋ ਦਾਸ ਚੇਲਾ ਬਣ ਗਿਆ ਫਕੀਰਾਂ ਦਾ, ਹੌਲੀ ਹੌਲੀ ਕਰਾਮਾਤਾਂ ਆ ਗਈਆਂ, ਬਹਿ ਗਿਆ ਗੋਦਾਵਰੀ ਦੇ ਕੰਢੇ ਦੇ ਉੱਤੇ ਜਾ ਕੇ ਨਾਦੇੜ ਦੀ ਧਰਤੀ ਤੇ। ਹਜ਼ੂਰ ਸਾਹਿਬ ਆਪ ਜੀ ਨੇ ਸੁਣਿਆ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਧਿਆਨ ਦੇਣਾ ਗੁਰਮੁਖੋ, ਸੱਚਖੰਡ ਤਖ਼ਤ ਸਾਹਿਬ ਨੂੰ ਕਿਉਂ ਕਿਹਾ ਜਾਂਦਾ? ਹਜ਼ੂਰ ਸਾਹਿਬ ਜਿਹੜਾ ਤਖ਼ਤ ਹੈ ਨਾ, ਉਹਨੂੰ ਕਹਿੰਦੇ ਆ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸੱਚਖੰਡ। ਇਹਦਾ ਕਾਰਨ ਕੀ ਹੈ? ਸਾਡੇ ਪਿੰਡਾਂ ਵਿੱਚ ਗੁਰਦੁਆਰੇ ਬਣੇ ਨੇ, ਚਾਰ ਚਾਰ ਗੁਰਦੁਆਰੇ ਵੀ ਨੇ, ਇੱਕ ਇੱਕ ਪਿੰਡ ਦੋ ਦੋ ਤਿੰਨ ਤਿੰਨ ਨਾਮ ਬਣੇ ਨੇ। ਗੁਰਦੁਆਰਾ ਇੱਕ ਹੋਵੇ ਬਹੁਤਾ ਚੰਗੀ ਗੱਲ, ਬਹੁਤ ਚੰਗੀ ਗੱਲ। जे बहुता वड्डा पिंड होवे जाण वालियां नूं औखा होवे बजुर्गां नूं फिर दो बन जाण माड़ी गल नहीं। अजकल गुरुद्वारे बहुते तां बणदे ने प्रधान जी कहिंदे ने प्रधान प्रधानगी नहीं छड्डणी गुरुद्वारा भावें नवां बणाउणा पवे। जे एक प्रधान एक जगह दूजा प्रधान चुन लिया उह कहिंदा प्रधानगी नहीं आपां छड्डणी गुरुद्वारा नवां बना लांगे। इदां दे गुरुद्वारे बहुते बणे ने अज। सचखंड असीं उस जगह नूं कहिंदे आ जिथे गुरु साहब का सुखासन हुंदा है ते बाकी जिथे प्रकाश हुंदा उहनूं असीं कहिंदे आ गुरुद्वारा। जिथे सच्चे पातशाह जी ने 18 घंटे रहना है, जिथे सच्चे पातशाह जी ने 16 घंटे रहना है उहनूं जे असीं कहिंदे आ गुरुद्वारा दरबार साहब। जिथे 8 घंटे जांदे उहनां नूं कहिंदे आ सचखंड। इहदा कारण की असल विच जिहड़ा साडा शरीर है इह नाशवंत है। आ जिहड़ा शरीर है ना सच नहीं, क्योंकि एक दिन इस शरीर ने बिनसना ही है खत्म होना है। मिट्टी की ढेरी होएगा ही होएगा। तो सतसंग जी सचखंड है ना जेड़ा उत्थे केवल सच है शब्द, उत्थे शरीर नहीं हुंदा। दरबार साहब से 10, 20, 50, 100 पता नहीं किन्ने कु मत्था टेकदे ने एक दिन, पर जेड़ा सचखंड है ना उहदे विच केवल के केवल गुरु ग्रंथ साहिब सच्चे पातशाह हुंदे ने। आ झूठ दी पांडा शरीर नहीं हुंदा, इस करके उहनूं सचखंड कहिंदे ने। आखो सतनाम सचखंड। जिथे केवल ते केवल सच का वास है, जिथे होर है ही नहीं कोई। ग्रंथी सिंह ने मरण नूं सुखासन करके बाहर आ जाना हुंदा, उत्थे अंदर सच का ही वास है, दूजी गल ही नहीं कोई। सचखंड ते सतसंग जी हजूर साहब गुरगद्दी सच नूं मिली है। पहला गद्दी मिलती रही है शरीर नूं। गुरु अंगद देव महाराज आए, गुरु अमरदास साहब आए, शरीर नाशवंत है, शरीर खत्म हो जाता है। ते साध संगत हजूर साहब की धरती उत्ते शब्द नूं गद्दी दिती गई है, शरीर झूठ है, सच नूं गद्दी मिल गई जिन्हें कदे खत्म होना ही नहीं। इस करके कहने हैं सचखंड श्री हजूर साहब। ते हजूर साहब की पावन पितर धरती, जिवें आप जी ने मेरे तो पहला सिंह साहब जी तो बड़े विस्थार नाल सरवण किया के गुरु गोबिंद सिंह महाराज का प्रातन तप अस्थान भी है हजूर साहब। फिर उतों गुरु गोबिंद सिंह महाराज सचखंड भी गए ने। फिर सच्चे पातशाह ने गुरु ग्रंथ साहब महाराज नूं गद्दी भी उत्थे ही दित्ती है। बहुत वड्डा पावन अस्थान है। ते नाल इह भी आखिया सी कि साडी यादगार ना कोई बनावे। महाराज ने आखिया जिहड़ा साडी यादगार बनाएगा ਉਹਦੀ ਕੁੱਲ ਅੱਗੇ ਨਹੀਂ ਵਧਣੀ। ਇਹ ਸੱਚੇ ਪਾਤਸ਼ਾਹ ਦੇ ਬਚਨ ਸਨ। ਜਿਹੜਾ ਸਾਡੀ ਯਾਦਗਾਰ ਬਣਾਏਗਾ ਉਹਦੀ ਕੁੱਲ ਅੱਗੇ ਨਹੀਂ ਵਧੇਗੀ। ਗੁਰਮੁਖੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਜਿੱਥੇ ਜਿੱਥੇ ਸੱਚੇ ਪਾਤਸ਼ਾਹ ਦੇ ਚਰਨ ਪਏ ਉਹਨੇ ਉੱਥੇ ਅਸਥਾਨ ਬਣਾਏ। ਜਦੋਂ ਹਜ਼ੂਰ ਸਾਹਿਬ ਦੀ ਧਰਤੀ ਦਾ ਪਤਾ ਲੱਗਾ ਨਾਲ ਹੀ ਦੱਸਣ ਵਾਲਿਆਂ ਨੇ ਦੱਸਿਆ ਮਹਾਰਾਜਾ ਸਾਹਿਬ गुरु गोबिंद सिंह दे बचन ने जेड़ा साडी यादगार बनाएगा ओदी कुल अगे नहीं बधेगी। ए महाराज दे बचन ने। महाराजा रणजीत सिंह कहिंदा मेरी कुल नहीं बधेगी ना बधे, पर मैनू जिथे पता लगेगा इथे गुरु साहब ने चरण पाए ने मैं उथे गुरु के केसरी निशान साहब जरूर चलावांगा। गुरु के केसरी केसरी निशान साहब हर जगह झुलन गए। गुरु गोबिंद सिंह वर्गा गुरु नहीं गुरमुखो लभना जिन्हां दे विच इन्ने गुण होण, ते फिर ये भी नाखण के मेरी कोई यादगार बनावे। कहन लगे नहीं मेरी यादगार बनाउण दी भी लोड़ नहीं है, धन गुरु गोबिंद सिंह महाराज दी निम्रता। सच्चे पातशाह कहिंदे मेरी कोई यादगार ना बनायो, पर बनाई खालसे ने यादगार महाराजे रणजीत सिंह ने बनाई। उथे नेड़े नादेड़ दी धरती ते सत संगत रहिंदा सी। माधो दास वैरागी करामाती सी, पलंगा इहदा रखिया होया सी, पलंगे ते बौंदा सी साधुआं नूं, साधु फकीरां नूं भा के अपनी शक्ति नाल पलंगा मूधा मार दिंदा सी। इहदे चेले हसदे सन कि साडे बाबे वरगा तकड़ा नहीं हो सकदा कोई। ਇਹਦੇ ਵਿੱਚ ਜਿਹੜੀ ਕਰਾਮਾਤ ਹੈ ਦੂਜੇ ਕਿਸੇ ਚ ਹੋ ਹੀ ਨਹੀਂ ਸਕਦੀ। ਸਾਡੇ ਬਾਬੇ ਦਾ ਸਾਡੇ ਗੁਰੂ ਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ। ਤੇ ਹਰ ਜੂ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਹੰਕਾਰ ਰੱਬ ਨੂੰ ਚੰਗਾ ਨਹੀਂ ਲੱਗਦਾ, ਵੇਦ ਵੀ ਕਹਿੰਦੇ ਨੇ, ਇਹ ਸ਼ਾਸਤਰ ਕਹਿੰਦੇ ਨੇ, ਇਹ ਗੁਰਬਾਣੀ ਕਹਿੰਦੀ ਹੈ ਕਿ ਹੰਕਾਰ ਹੈ ਜਿਹੜਾ ਕਿਸੇ ਵੀ ਤਰ੍ਹਾਂ ਦਾ ਮਾੜਾ, ਕੋਠੀ ਮਾੜੀ ਨੀ, ਕੋਠੀ ਦਾ ਮਾਨ ਕਰ ਲੈਣਾ ਮਾੜਾ। ਗੁਰਮੁਖੋ ਗੱਡੀਆਂ ਮਾੜੀਆਂ ਨੀ, ਮਰਦ ਸਭ ਨੂੰ ਦੇਵੇ ਪਰ ਗੱਡੀਆਂ ਦਾ ਮਾਨ ਕਰ ਲੈਣਾ ਮਾੜਾ। ਕੁਰਸੀਆਂ ਮਾੜੀਆਂ ਨੀ ਹੁੰਦੀਆਂ, ਕੁਰਸੀਆਂ ਦਾ ਮਾਨ ਕਰ ਲੈਣਾ ਮਾੜਾ। ਮਾਨ ਨੀ ਕਰਨਾ ਚਾਹੀਦਾ ਤੇ ਮਾਨ ਕਰ ਬੈਠਾ ਮੇਰੇ ਵਰਗਾ ਕੋਈ ਨੀ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਸ ਇਲਾਕੇ ਚ ਗਏ ਨੇ, ਉਥੋਂ ਦੀ ਸੰਗਤ, ਉਥੋਂ ਦੀਆਂ ਸਾਧੂਆਂ ਨੇ ਇਕੱਠੇ ਹੋ ਕੇ ਆਖਿਆ, ਸੱਚੇ ਪਾਤਸ਼ਾਹ ਕੋਈ ਨਹੀਂ ਇਹਦਾ ਮੁਕਾਬਲਾ ਕਰ ਸਕਦਾ ਤੁਹਾਡੇ ਤੋਂ ਬਿਨਾਂ, ਤੁਸੀਂ ਕਿਰਪਾ ਕਰੋ ਇਹਦਾ ਮਾਨ ਕੱਢੋ। ਉਹ ਬੜੇ ਸਾਧੂਆਂ ਦਾ ਨਿਰਾਦਰ ਕਰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫੇਰ ਉਹਦੇ ਡੇਰੇ ਗਏ। ਗੱਲ ਮੁਕਾਓ, ਮਹਾਰਾਜ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਜਦੋਂ ਗਏ, ਪਲੰਘੇ ਤੇ ਬਹਿ ਗਏ, ਜਾ ਕੇ ਜ਼ੋਰ ਬੜਾ ਲਾਇਆ ਇਹਨੇ ਆਪਣੀ ਪਾਵਰ ਨਾਲ, ਘੇਰੇ ਦੀਆਂ ਸਿੱਧੀਆਂ ਬਸ ਸੰਨ ਕੇ ਮੈਂ ਪਲੰਘਾ ਉਲਟਾ ਦਿਆਂ, ਜ਼ੋਰ ਲਾਇਆ ਬੜਾ ਪਲੰਘਾ ਨਾ ਉਲਟਾ ਸਕਿਆ। ਆਖਿਰਕਾਰ ਮਾਧੋ ਦਾਸ ਵੈਰਾਗੀ ਨੂੰ ਗੁਰੂ ਗੋਬਿੰਦ ਸਿੰਘ ਦੀਆਂ ਚਰਨਾਂ ਤੇ ਝੁਕਣਾ ਪਿਆ। ਜਦੋਂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ, ਸੱਚੇ ਪਾਤਸ਼ਾਹ ਦਾ ਦਗ ਦਗ ਕਰਦਾ ਚਿਹਰਾ ਵੇਖ ਕੇ ਇਹਦਾ ਮਨ ਗਦਗਦ ਹੋ ਗਿਆ। ਚਰਨਾਂ ਉੱਤੇ ਸੀਸ ਰੱਖ ਦਿੱਤਾ, ਰੋ ਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਧੋਤੇ। ਸੱਚੇ ਪਾਤਸ਼ਾਹ ਨੇ ਉਸ ਵੇਲੇ ਆਖਿਆ, ਕਹਿੰਦੇ ਉਹ ਮਾਧੋ ਦਾਸ ਕੀ ਇੱਥੇ ਪਲੰਘੇ ਤੇ ਬਹਾ ਕੇ ਤੇ ਨਿੱਕੀਆਂ ਨਿੱਕੀਆਂ ਕਰਾਮਾਤਾਂ ਕਰਕੇ ਆਪਣੇ ਆਪ ਨੂੰ ਵੱਡਾ ਦੱਸਣਾ ਹੈ? ਸਾਧੂਆਂ ਨੂੰ ਬਹਾ ਕੇ ਪਲੰਘੇ ਉੱਤੇ ਪਲੰਘਾ ਮੂਧਾ ਮਾਰ ਕੇ ਆਖਣਾ ਮੇਰੀ ਬੜੀ ਕਮਾਈ ਆ? ਓਏ ਗੱਲ ਸੁਣ, ਜੇ ਤੂੰ ਇਹ ਪਾਵਰ ਸ਼ਕਤੀ ਹੀ ਵਿਖਾਉਣੀ ਆ ਤਾਂ ਜਾ ਵੇਖ ਪੰਜਾਬ ਦੀ ਧਰਤੀ ਉੱਤੇ ਜਿੱਥੇ ਨਿੱਕਿਆ ਨਿੱਕਿਆ ਬੱਚਿਆਂ ਨੂੰ ਨੀਹਾਂ ਵਿੱਚ ਚਿਣਿਆ ਜਾ ਰਿਹਾ, ਜਾ ਵੇਖ ਪੰਜਾਬ ਦੀ ਧਰਤੀ ਉੱਤੇ ਜ਼ਾਲਮ ਕਿਵੇਂ ਧਾਵਾ ਬੋਲ ਰਹੇ ਨੇ, ਕਿਵੇਂ ਮਜ਼ਲੂਮਾਂ ਨੂੰ ਲਤਾੜਿਆ ਜਾ ਰਿਹਾ, ਗਰੀਬਾਂ ਨੂੰ ਲਤਾੜਿਆ ਜਾ ਰਿਹਾ। ਜੇ ਕਮਾਈ ਵਿਖਾਉਣੀ ਆ, ਜੇ ਕਰਾਮਾਤ ਵਿਖਾਉਣੀ ਆ ਤੇ ਪੰਜਾਬ ਜਾ ਕੇ ਵਿਖਾ। ਇੱਥੇ ਕੀ ਤੂੰ ਨਿੱਕਿਆ ਨਿੱਕਿਆ ਕਰਾਮਾਤਾਂ ਕਰਕੇ ਆਪਣੇ ਆਪ ਨੂੰ ਬੜਾ ਵੱਡਾ ਬਣਿਆ ਹੋਇਆ? ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸੀਸ ਰੱਖ ਦਿੱਤਾ, ਕਹਿੰਦਾ ਮਰਜ ਮੇਰੇ ਤੋਂ ਭੁੱਲ ਹੋ ਗਈ, ਬਖਸ਼ੋ। ਉਦੋਂ ਫਿਰ ਇਹਨੇ ਆਖਿਆ ਸੀ, ਮਰਜ ਮੈਂ ਤੁਹਾਡਾ ਬੰਦਾ। ਮਹਾਰਾਜ ਕਹਿੰਦੇ ਕਿਹਦਾ ਬੰਦਾ? ਮੈਂ ਤੁਹਾਡਾ ਬੰਦਾ। ਉਸ ਵੇਲੇ ਮਹਾਰਾਜ ਨੇ ਫਿਰ ਅੰਮ੍ਰਿਤ ਛਕਾਇਆ, ਨਾਮ ਰੱਖਿਆ ਗੁਰਬਖਸ਼ ਸਿੰਘ। ਬੰਦਾ ਮੈਂ ਤੁਹਾਡਾ ਬੰਦਾ ਕਹਿਣ ਕਰਕੇ, ਤੇਰਾ ਬੰਦਾ ਕਹਿਣ ਕਰਕੇ ਬੰਦਾ ਸਿੰਘ ਪ੍ਰਚਲਿਤ ਹੋਇਆ। ਪਹਿਲਾ ਨਾਂ ਲਕਸ਼ਮਣ ਦਾਸ, ਦੂਸਰਾ ਨਾਮ ਮਾਧੋ ਦਾਸ, ਤੀਜਾ ਨਾਮ ਗੁਰਬਖਸ਼ ਸਿੰਘ ਤੇ ਚੌਥਾ ਨਾਮ ਪ੍ਰਚਲਿਤ ਹੋਇਆ ਸੀ ਬੰਦਾ ਸਿੰਘ। ਨਾਲ ਪੰਜ ਸਿੰਘ ਤੀਰ ਪੰਜ ਦਿੱਤੇ, ਸਤਸੰਗ ਜੀ ਮਹਾਰਾਜ ਨੇ ਸ਼ਸਤਰ ਦਿੱਤੇ ਤੇ ਫਿਰ ਹਜ਼ੂਰ ਸਾਹਿਬ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਤੇ ਆਖਿਆ, ਮੈਂ ਹਮੇਸ਼ਾ ਖਾਲਸੇ ਦੇ ਅੰਗ ਸੰਗ ਆ, ਚੜ੍ਹਦੀ ਕਲਾ ਵਿੱਚ ਰਹਿਣਾ। ਧੰਨ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਪੰਜਾਬ ਦੀ ਧਰਤੀ ਤੇ ਆ ਕੇ ਤੜਥਲ ਮਚਾ ਦਿੱਤੀ, ਸਮਾਣੇ ਦੀਆਂ ਜਲਾਦਾਂ ਨੂੰ ਸੋਧਿਆ, ਵਜੀਦੇ ਨੂੰ ਸੋਧਿਆ ਜਿਹਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਸੀ। ਸਾਹਿਬਜ਼ਾਦਿਆਂ ਨੇ ਆਖਿਆ ਸੀ, ਕਹਿੰਦੇ ਵਜੀਦੇ ਗੱਲ ਸੁਣ ਲੈ, ਪਾਪ ਤੇ ਕਮਾਉਣਾ ਪਰ ਤੇਰਾ ਰਾਜ ਸਦਾ ਨਹੀਂ ਰਹਿਣਾ। ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਖਲਾਰਿਆ ਹੋਇਆ ਸੀ ਤੇ ਵਜੀਦੇ ਨੇ ਆਖਿਆ ਸੀ ਕਿ ਬੱਚਿਓ, ਈਨ ਮੰਨੋ, ਇਸਲਾਮ ਕਬੂਲ ਕਰ ਲਵੋ, ਤੁਹਾਨੂੰ ਬੜੇ ਸੁੱਖ ਦਿੱਤੇ ਜਾਣਗੇ। ਸਾਹਿਬਜ਼ਾਦੇ ਨਾਮ ਮੰਨੇ, 12 ਪੋਹ ਨੂੰ 11 ਪੋਹ ਨੂੰ ਕਚਹਿਰੀ ਲੱਗੀ ਨਾ ਮੰਨੇ, 12 ਪੋਹ ਨੂੰ ਕਚਹਿਰੀ ਲੱਗੀ ਨਾ ਮੰਨੇ ਤੇ 13 ਪੋਹ ਨੂੰ ਸ਼ਰ੍ਹਾਂ ਤੋਂ ਉਲਟ ਫਤਵਾ ਸੁਣਾ ਦਿੱਤਾ ਗਿਆ ਸੀ ਛੋਟੇ ਸਾਹਿਬਜ਼ਾਦਿਆਂ ਪ੍ਰਤੀ, ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਵੇ। ਸਾਹਿਬਜ਼ਾਦੇ ਨੀਹਾਂ ਵਿੱਚ ਖੜੇ ਤੇ ਕਹਿੰਦੇ, ਗੱਲ ਸੁਣ ਵਜੀਦੇ, ਯਾਦ ਰੱਖੀ ਇੱਕ ਦਿਨ ਐਸਾ ਸਮਾਂ ਆਉਣਾ ਹੈ ਇੱਥੇ ਖਾਲਸੇ ਦਾ ਰਾਜ ਹੋਏਗਾ। ਉਸ ਵੇਲੇ ਵਜੀਦੇ ਨੇ ਆਖਿਆ, ਇਹ ਕਿੱਦਾਂ ਹੋ ਸਕਦਾ? ਬੱਚਿਓ ਉੱਪਰ ਨਿਗਾਹ ਮਾਰੋ, ਇੱਲਾਂ ਉੱਡਦੀਆਂ ਫਿਰਦੀਆਂ। ਬੱਚਿਆਂ ਨੇ ਵੇਖਿਆ, ਇੱਲਾਂ ਨਜ਼ਰ ਆਉਂਦੀਆਂ। ਕਹਿੰਦੇ, ਤੁਹਾਡੇ ਸਰੀਰ ਬੜੇ ਕੋਮਲ ਨੇ, ਇੱਲਾਂ ਆਉਣਗੀਆਂ। ਇੱਥੇ ਤੁਹਾਡੇ ਸਰੀਰਾਂ ਨੂੰ ਦਫਨਾਉਣਾ, ਰੋਣਾ, ਦਫਨਾਉਣਾ ਕਿਸੇ ਨੇ ਨਹੀਂ, ਕਿਸੇ ਨੇ ਸੰਸਕਾਰ ਨਹੀਂ ਕਰਨਾ, ਤੁਹਾਡੇ ਸਰੀਰ ਇੱਥੇ ਰੁਲਦੇ ਰਹਿਣਗੇ। ਉਪਰੋਂ ਇਲਾ ਆਉਣਗੀਆਂ ਤੁਹਾਡੀਆਂ ਆਂਦਰਾਂ ਬੋਟੀਆਂ ਚੁੱਕ ਚੁੱਕ ਕੇ ਉੱਪਰ ਲੈ ਜਾਣਗੀਆਂ ਆਕਾਸ਼ ਵਿੱਚ। ਲੋਕ ਆਖਣਗੇ ਗੁਰੂ ਗੋਬਿੰਦ ਸਿੰਘ ਮਰਦਿਆਂ ਲਾਲਾਂ ਦੀਆਂ ਬੋਟੀਆਂ ਬੋਟੀਆਂ ਖਿਲਾਰ ਦਿੱਤੀਆਂ ਗਈਆਂ, ਪੰਛੀ ਲੈ ਗਏ ਚੁੱਕ ਕੇ। ਉਸ ਵੇਲੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਜਵਾਬ ਦਿੱਤਾ, ਕਹਿਣ ਲੱਗੇ ਵਜੀਦਿਆ ਅਸੀਂ ਤੇ ਨਹੀਂ ਹੋਣਾ, ਤੂੰ ਉੱਥੇ ਹੋਵੇਂਗਾ। ਅਸੀਂ ਤੇ ਨਹੀਂ ਹੋਣਾ, ਤੂੰ ਹੋਵੇਂਗਾ। ਅਸੀਂ ਆਪ ਕਹਿੰਦੇ ਹਾਂ ਕਿ ਇਲਾ ਆਉਣ ਤੇ ਸਾਡੀਆਂ ਆਂਦਰਾਂ ਬੋਟੀਆਂ ਚੁੱਕ ਚੁੱਕ ਕੇ ਉੱਪਰ ਆਕਾਸ਼ ਵਿੱਚ ਲੈ ਕੇ ਜਾਣ। ਯਾਦ ਰੱਖੀ, ਅਸੀਂ ਨਹੀਂ ਹੋਵਾਂਗੇ, ਤੂੰ ਇੱਥੇ ਹੋਏਗਾ। ਤੂੰ ਇੱਥੇ ਖਲੋ ਕੇ ਮਿਣਤੀ ਕਰੀ, ਜਿੰਨੀਆਂ ਉੱਚੀਆਂ ਆਂਦਰਾਂ ਤੇ ਬੋਟੀਆਂ ਇਲਾ ਸਾਡੀਆਂ ਲੈ ਕੇ ਜਾਣਗੀਆਂ ਨਾ, ਆਉਣ ਵਾਲੇ ਸਮੇਂ ਵਿੱਚ ਏਡੇ ਏਡੇ ਉੱਚੇ ਇੱਥੇ ਨਿਸ਼ਾਨ ਸਾਹਿਬ ਚੁੱਲਣਗੇ। ਏਡੇ ਏਡੇ ਉੱਚੇ ਇਸ ਧਰਤੀ ਉੱਤੇ ਨਿਸ਼ਾਨ ਸਾਹਿਬ ਚੁੱਲਣਗੇ। ਇਹ ਸਾਹਿਬਜ਼ਾਦਿਆਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਤੇ ਕੇਸਰੀ ਨਿਸ਼ਾਨ ਸਾਹਿਬ ਫਿਰ ਝੁੱਲੇ ਵੀ ਨੇ। ਮਹਾਰਾਜ ਨੇ ਸਿੱਖਾਂ ਨੂੰ ਤਾਜ ਦਿੱਤਾ ਹੈ, ਦਸਤਾਰ। ਇਹ ਸਿੱਖਾਂ ਦਾ ਤਾਜ ਹੈ, ਦਸਤਾਰ, ਤੇ ਰਾਜ ਵੀ ਦਿੱਤਾ। ਭਾਈ ਬਘੇਲ ਸਿੰਘ ਹੋਣਾ ਨੇ ਦਿੱਲੀ ਫਤਿਹ ਕਰਕੇ ਦਿੱਲੀ ਦੇ ਲਾਲ ਕਿਲੇ ਉੱਤੇ ਨਿਸ਼ਾਨ ਸਾਹਿਬ ਕੇਸਰੀ ਝੁਲਾ ਦਿੱਤਾ ਸੀ, ਜਿੱਥੇ ਅੱਜ ਤਿਰੰਗਾ ਝੁੱਲਦਾ ਨਾ ਗੁਰਮੁਖੋ, ਜਿੱਥੇ ਫਰੰਗੀਆਂ ਦਾ ਝੰਡਾ ਝੁੱਲਿਆ, ਜਿੱਥੇ ਸਾਧ ਸੰਗਤ ਸਮੇਂ ਸਮੇਂ ਸਿਰ ਅਲੱਗ ਅਲੱਗ ਝੰਡੇ ਦਿੱਲੀ ਉੱਤੇ ਝੁੱਲਦੇ ਰਹੇ ਨੇ, ਉੱਥੇ ਕਿਸੇ ਸਮੇਂ ਕੇਸਰੀ ਨਿਸ਼ਾਨ ਸਾਹਿਬ ਵੀ ਭਾਈ ਬਘੇਲ ਸਿੰਘ ਹੋਣਾ ਨੇ ਝੁਲਾਇਆ। ਪਰ ਉਹ ਗੱਲ ਵੱਖ ਹੈ ਕਿ ਸਾਡੇ ਵਿੱਚ ਏਕਾ ਨਹੀਂ ਰਹੇ, ਸਾਡੇ ਵਿੱਚ ਏਕਾ ਨਹੀਂ ਹੈ। ਸੱਚੇ ਪਾਤਸ਼ਾਹ ਨੇ ਰਾਜ ਵੀ ਦਿੱਤਾ, ਸੱਚੇ ਪਾਤਸ਼ਾਹ ਨੇ ਸਾਨੂੰ ਤਾਜ ਵੀ ਦਿੱਤਾ, ਗੁਰੂ ਨੇ ਕੋਈ ਘਾਟ ਨਹੀਂ ਛੱਡੀ। ਘਾਟਾਂ ਸਾਡੇ ਚ ਨੇ, ਆਖੋ ਸਤਨਾਮ। ਸਾਡੇ ਚ ਅਹੁਦਿਆਂ ਦੀ ਭੁੱਖ ਬਹੁਤੀ ਆ, ਅਸੀਂ ਇੱਕ ਹੋ ਕੇ ਨਹੀਂ ਬੈਠ ਸਕੇ, ਇਹ ਘਾਟਾਂ ਸਾਡੇ ਵਿੱਚ ਨੇ। ਪਰ ਆਹ ਜਿਹੜਾ ਸਮਾਂ ਪਿੱਛੇ ਲੰਘਿਆ, ਇਹ ਵੇਖ ਵੇਖ ਕੇ ਜਿੱਥੇ ਦੁੱਖ ਸੀ ਕਿ ਕੋਈ ਆਦਮੀ ਧੰਨ ਗੁਰੂ ਗੋਬਿੰਦ ਸਿੰਘ ਮਰ ਦਾ ਸਵਾਂਗ ਬਣਾਏ, ਇਹ ਦੁਖਦਾਈ ਘਟਨਾ ਸਿੱਖਾਂ ਵਾਸਤੇ ਹਿਰਦੇ ਵਲੂੰਦਰਨ ਵਾਲੀ ਘਟਨਾ ਹੈ। ਮੈਂ ਪੰਜਾਬ ਵਿੱਚ ਵੀ ਇਹਨਾਂ ਦਿਨਾਂ ਵਿੱਚ ਜਿੱਥੇ ਜਿੱਥੇ ਵੀ ਕਿਤੇ ਗਏ ਆ, ਬੇਨਤੀ ਕੀਤੀ ਆ, ਸਿੱਖ ਹਮੇਸ਼ਾ ਸ਼ਾਂਤੀ ਪਸੰਦ ਨੇ, ਸਿੱਖ ਕਦੇ ਵੀ ਅਸ਼ਾਂਤੀ ਨਹੀਂ ਚਾਹੁੰਦੇ, ਸਿੱਖ ਕਦੇ ਵੀ ਹਿੰਦੁਸਤਾਨ ਦਾ ਪੰਜਾਬ ਦਾ ਇਹ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ। ਹੁਣ ਕੀ ਹੋ ਗਿਆ, ਕਿਉਂ ਸਿੱਖਾਂ ਨੇ ਸਤਸੰਗ ਕਰਨੇ ਬੰਦ ਕਰਵਾ ਦਿੱਤੇ ਨੇ, ਕਿਉਂ ਤੁਸੀਂ ਆ ਰਾਜਸਥਾਨ ਵਾਲਿਆਂ ਨੇ ਵੀ ਕਿੰਨਾ ਰੌਲਾ ਪਾਇਆ, ਕਿੰਨੇ ਸੜਕਾਂ ਤੇ ਜਾਮ ਲਾਏ ਨੇ ਵੀ ਨਹੀਂ ਸਤਸੰਗ ਹੋਣ ਦੇਣਾ, ਕਿਉਂ ਰੌਲਾ ਪਾਉਂਦੇ ਨੇ ਸਿੱਖ? ਕਈ ਹੁਣ ਵੇਖੋ ਟਿੱਪਣੀਆਂ ਕਰਨ ਵਾਲੇ ਪੇਪਰਾਂ ਚ ਪੜ੍ਹਦੇ ਰਹੀਦਾ, ਕਈ ਦੂਜੇ ਲੋਕ ਵੀ ਨੀ ਆਖਣਗੇ ਲੈ ਸਿੱਖ ਭਟਕੇ ਫਿਰ ਰਿਹਾ, ਸਿੱਖਾਂ ਦਾ ਕੀ ਮਤਲਬ ਆ, ਸਿੱਖ ਕਿਉਂ ਸਤਸੰਗਾਂ ਤੋਂ ਰੋਕ ਲਾ ਰਹੇ ਨੇ, ਸਿੱਖਾਂ ਨੂੰ ਏਦਾਂ ਨਹੀਂ ਕਰਨਾ ਚਾਹੀਦਾ। ਪਰ ਅਸਲ ਵਿੱਚ ਸਾਨੂੰ ਸੋਚਣਾ ਪਏਗਾ, ਗੁਰਮੁਖੋ ਸਿੱਖਾਂ ਨੇ ਅੱਜ ਤੱਕ ਕਿਉਂ ਨਾ ਕੁਛ ਕਹਿ ਦਿੱਤਾ? ਪੰਜਾਬ ਦੀ ਧਰਤੀ ਤੇ ਚੱਪੇ ਚੱਪੇ ਤੇ ਡੇਰੇ ਬਣ ਗਏ, ਸਿੱਖ ਬੋਲੇ ਕਿਉਂ ਨਾ? ਸਿੱਖ ਕਦੇ ਨਹੀਂ ਬੋਲੇ। ਰਾਜਸਥਾਨ ਵਿੱਚ ਸਤਸੰਗ ਹੁੰਦੇ ਸੀ ਥਾਂ ਥਾਂ ਤੇ, ਸਿੱਖਾਂ ਨੇ ਕੁਛ ਕਿਹਾ? ਕਦੇ ਨਹੀਂ ਕਿਹਾ। ਸਤਸੰਗ ਉਧਰ ਪੰਜਾਬ ਵਿੱਚ ਸਾਰਿਆਂ ਸ਼ਹਿਰਾਂ ਚ ਸਾਰਿਆਂ ਕਸਬਿਆਂ ਚ ਇਹਨਾਂ ਨੇ ਸਤਸੰਗ ਕੀਤਾ, ਸਿੱਖਾਂ ਨੇ ਕਦੇ ਕਿਸੇ ਨੂੰ ਕੁਛ ਨਹੀਂ ਸੀ ਕਿਹਾ। ਹੁਣ ਕਿਉਂ ਨੀ ਸਤਸੰਗ ਲੱਗਣ ਦਿੰਦੇ? ਹੁਣ ਕਾਰਨ ਇਹ ਆ ਵੀ ਇਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਕੀਤੀ ਹੈ। ਕੱਲਾ ਬਾਣਾ ਪਾ ਕੇ ਨਹੀਂ, ਸੱਚੇ ਪਾਤਸ਼ਾਹ ਦੇ ਸਿਧਾਂਤ ਦਾ ਮਜ਼ਾਕ ਉਡਾ ਦਿੱਤਾ ਗਿਆ। ਗੁਰਮੁਖੋ ਗੁਰੂ ਗੋਬਿੰਦ ਸਾਡੇ ਜੀਵਨ ਵਿੱਚ ਇੱਕ ਘਟਨਾ ਐਸੀ ਹੁੰਦੀ ਹੈ ਜਿਹੜੀ ਬੜੀ ਖਾਸ ਹੋਵੇ। ਸਾਨੂੰ ਜੇ ਕੋਈ ਪੁੱਛੇ ਨਾ ਵੀ ਤੁਸੀਂ ਆਪਣੇ ਜੀਵਨ ਵਿੱਚ ਕੋਈ ਐਸਾ ਕੰਮ ਜਿਹੜਾ ਆਪਣੇ ਆਪ ਨੂੰ ਸੰਤੁਸ਼ਟੀ ਹੁੰਦੀ ਹੋਵੇ ਵੀ ਮੈਂ ਕੀਤਾ, ਜਿਹੜਾ ਚੰਗਾ ਚੱਜ ਦਾ ਕੰਮ ਹੋਵੇ ਜੀਵਨ ਵਿੱਚ, ਕੋਈ ਇੱਕ ਕੰਮ ਐਸਾ? ਸੱਚੇ ਪਾਤਸ਼ਾਹ ਦੇ ਜੀਵਨ ਵਿੱਚ ਪਰਉਪਕਾਰ ਹੀ ਪਰਉਪਕਾਰ ਹੈ। ਪਰ ਮਹਾਰਾਜ ਦਾ ਸਿਧਾਂਤ ਹੈ ਨਾ ਜਿਹੜਾ ਅੰਮ੍ਰਿਤ ਸੰਚਾਰ ਦਾ, ਇਹ ਸਭ ਤੋਂ ਵੱਡਾ ਸਿਧਾਂਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦਾ। ਅੰਮ੍ਰਿਤ ਛਕਾ ਕੇ ਕੌਮ ਨੂੰ ਇੱਕ ਮੁਰਦਾ ਕੌਮ ਦੇ ਵਿੱਚ ਨਵੀਂ ਰੂਹ ਫੂਕ ਦੇਣੀ। ਹਿੰਦੁਸਤਾਨ ਦੀ ਧਰਤੀ ਉੱਤੇ ਸੱਚੇ ਪਾਤਸ਼ਾਹ ਨੇ ਸੁੱਤੇ ਹੋਏ ਭਾਰਤ ਨੂੰ, ਹਿੰਦੁਸਤਾਨ ਦੀ ਧਰਤੀ ਉੱਤੇ ਸੱਚੇ ਪਾਤਸ਼ਾਹ ਨੇ ਸੁੱਤੇ ਹੋਏ ਭਾਰਤ ਨੂੰ ਦੁਬਾਰਾ ਜਗਾ ਦਿੱਤਾ ਅੰਮ੍ਰਿਤ ਛਕਾ ਕੇ। ਇਹ ਸਭ ਤੋਂ ਵੱਡਾ ਸਿਧਾਂਤ। ਉਸ ਸਿਧਾਂਤ ਦਾ ਮਜ਼ਾਕ ਉਡਾਇਆ ਗਿਆ। ਕੱਲਾ ਬਾਣੇ ਦਾ ਤੇ ਰੌਲਾ ਨਹੀਂ, ਪੁਸ਼ਾਕ ਦਾ ਰੌਲਾ ਨਹੀਂ ਹੈ ਸਿੱਖਾਂ ਦਾ, ਵੀ ਪੁਸ਼ਾਕ ਪਿੱਛੇ ਕੱਲੀ ਸਿੱਖ ਰੌਲਾ ਪਾਉਂਦੇ ਨੇ ਵੀ ਸਾਡੇ ਗੁਰੂ ਗੋਬਿੰਦ ਸਿੰਘ ਵਾਲਾ ਬਾਣਾ ਪਾਇਆ। ਪੁਸ਼ਾਕ ਤੇ ਹੈ ਹੀ, ਉਦੋਂ ਵੱਡੀ ਗੱਲ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੰਮ੍ਰਿਤ ਛਕਾਉਣ ਦਾ ਸਿਧਾਂਤ, ਜਿਹਦਾ ਮਜ਼ਾਕ ਇਹਨਾਂ ਲੋਕਾਂ ਨੇ ਉਡਾਇਆ। ਵੇਖੋ ਪਿਆਰਿਓ, ਕਿਸੇ ਮੰਤਰੀ ਕਿਸੇ ਵੀ ਰਾਜੇ ਮਹਾਰਾਜੇ ਵਜ਼ੀਰ ਦਾ ਜਦੋਂ ਕੋਈ ਕਾਰਟੂਨ ਬਣਾ ਦਿੰਦਾ ਨਾ, ਕਾਰਟੂਨ ਪੇਪਰਾਂ ਚ ਬਣੇ ਹੁੰਦੇ ਨੇ, ਉਹ ਹੁੰਦਾ ਉਹਦਾ ਮਜ਼ਾਕ ਉਡਾਉਣਾ। ਇੱਕ ਕੁਰਸੀ, ਇੱਕ ਨੇ ਉਹਦੀ ਲੱਤ ਫੜੀ, ਇੱਕ ਪਾਸੇ ਉਹਨੇ ਲੱਤ ਫੜ ਲਈ ਕੁਰਸੀ ਦੀ, ਇੱਕ ਨੇ ਦੂਜੇ ਪਾਸੇ ਫੜ ਲਈ, ਤੀਜੇ ਨੇ, ਉਹ ਬਣਾਉਣ ਵਾਲੇ ਨੇ ਬਣਾ ਦੇਣਾ। ਅਸਲ ਵਿੱਚ ਉਹ ਮਜ਼ਾਕ ਉਡਾ ਦਿੱਤਾ ਉਸ ਬੰਦੇ ਦਾ, ਮਜ਼ਾਕ ਉਡਾਉਣਾ ਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਬਾਣਾ ਪਾ ਕੇ, ਸੀਸ ਤੇ ਕਲਗੀ ਲਾ ਕੇ, ਸਿਰ ਤੇ ਕਲਗੀ ਲਾ ਕੇ, ਤੇ ਸਤਸੰਗ ਜੀ ਉਹੀ ਪੁਸ਼ਾਕ ਪਾ ਕੇ ਉਵੇਂ ਪੰਜ ਪਿਆਰੇ ਬਣਾਉਣੇ, ਪਹਿਲਾਂ ਉਹਨਾਂ ਨੂੰ ਛਕਾਉਣਾ, ਫਿਰ ਆਪ ਛਕਣਾ, ਫਿਰ ਲੋਕਾਂ ਨੂੰ ਛਕਾਉਣਾ, ਫਿਰ ਨਾਲ ਸਾਰਾ ਕੁਝ ਨਾਵਾਂ ਮਗਰ ਸ਼ਰਮਾ ਵਰਮਾ ਜੋ ਵੀ ਹੈ ਉਹ ਕੱਟ ਦਿਓ ਸਾਰਾ ਕੁਝ। ਇਹ ਸਾਰਾ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿਧਾਂਤ ਦਾ ਮਜ਼ਾਕ ਉਡਾਉਣਾ ਸੀ ਕਿ ਕੋਈ ਨਹੀਂ ਇਕੱਲੇ ਕਰ ਸਕਦੇ, ਮੈਂ ਵੀ ਉਹ ਕਰ ਸਕਦਾ। ਇਸ ਗੱਲ ਦਾ ਰੌਲਾ ਪਿਆ। ਤੇ ਅਸਲ ਵਿੱਚ ਗੁਰਮੁਖੋ, ਸਿੱਖ ਜਿਹੜੇ ਨੇ ਕਦੇ ਵੀ ਆਪਣੇ ਗੁਰੂ ਦਾ ਨਿਰਾਦਰ ਬਰਦਾਸ਼ਤ ਨਹੀਂ ਕਰ ਸਕਦੇ। ਇਹਨਾਂ ਨੂੰ ਇਸ ਗੱਲ ਦਾ ਪਤਾ ਸੀ, ਸਮੇਂ ਦੀਆਂ ਸਰਕਾਰਾਂ ਨੂੰ ਅੱਜ ਇਹ ਚਾਹੀਦਾ ਹੈ, ਉਹ ਵੇਖਣ ਕਿ ਜਦੋਂ ਵੀ ਸਿੱਖ ਗਰਮ ਹੋਏ ਨੇ, ਸੜਕਾਂ ਤੇ ਆਏ ਨੇ, ਸਿੱਖ ਤੁਰ ਪਏ ਘਰ ਬਾਰ, ਸਿੱਖਾਂ ਨੇ ਛੱਡ ਦਿੱਤੇ, ਕਿਉਂ ਛੱਡੇ? ਜਦੋਂ ਵੀ ਇਹਨਾਂ ਦੇ ਧਰਮ ਉੱਤੇ ਕੋਈ ਗੱਲ ਬਣੀ ਆ, ਇਹ ਉਦੋਂ ਤੁਰਦੇ ਨੇ। ਪਹਿਲਾਂ ਸਨ 78 ਦੀ ਗੱਲ ਲੈ ਲਓ, ਪਿਛਲੇ ਦਹਾਕਿਆਂ 'ਚ ਜੋ ਵਾਪਰਿਆ ਉਦੋਂ ਪਹਿਲਾਂ ਚਲੇ ਜਾਓ। ਜਦੋਂ ਵੀ ਸਿੱਖ ਭੜਕੇ ਨੇ, ਸਿੱਖਾਂ ਦੀ ਧਰਮ ਦੀ ਜਦੋਂ ਗੱਲ ਆਈ ਆ, ਉਦੋਂ ਸਿੱਖ ਭੜਕਦੇ ਨੇ, ਓਦਾਂ ਨਹੀਂ ਕਿਸੇ ਨੂੰ ਕੁਛ ਕਹਿੰਦੇ। ਇਹਨਾਂ ਨੂੰ ਤੇ ਪਤਾ ਸੀ ਕਿ ਮੱਸੇ ਵਰਗੇ ਨਹੀਂ ਬਖਸ਼ੇ ਗਏ, ਫਰਕਚਰ ਵਰਗੇ ਨਹੀਂ ਬਖਸ਼ੇ ਗਏ। ਇੱਥੇ ਸਮੇਂ ਦੀਆਂ ਸਰਕਾਰਾਂ, ਜਿਵੇਂ ਜਿਵੇਂ ਵੀ ਕੋਈ ਆਇਆ ਜਿਹਨੇ ਸਿੱਖਾਂ ਦੇ ਧਰਮ ਦੀ ਨਰਾਦਰੀ ਕੀਤੀ, ਉਹ ਨਹੀਂ ਬਖਸ਼ੇ ਗਏ, ਤੇ ਮੈਂ ਕਿਹੜੇ ਬਾਗ ਦੀ ਮੂਲੀ ਆ, ਮੈਨੂੰ ਸਿੱਖ ਕਿਵੇਂ ਬਰਦਾਸ਼ਤ ਕਰ ਲੈਣਗੇ? ਜਿਉਂਦੀ ਧਿਆਨ ਦੇਣਾ ਗੁਰਮੁਖੋ, ਜਿਉਂਦੀ ਜਾਗਦੀ ਕੋਈ ਵੀ ਕੌਮ ਹੋਵੇ, ਜਿਉਂਦੀ ਜਾਗਦੀ ਕੋਈ ਵੀ ਕੌਮ ਹੋਵੇ, ਉਹ ਆਪਣੇ ਧਰਮ ਦਾ ਨਰਾਦਰ ਬਰਦਾਸ਼ਤ ਨਹੀਂ ਕਰ ਸਕਦੀ, ਫਿਰ ਸਿੱਖਾਂ ਵਰਗੀ ਅਣਖੀਲੀ ਕੌਮ ਕਿਵੇਂ ਚੱਲ ਸਕਦੀ? ਆਪਣੇ ਧਰਮ ਦੀ ਬੇਅਦਬੀ, ਆਪਣੇ ਗੁਰੂ ਦੀ ਬੇਅਦਬੀ, ਸੱਚੇ ਪਾਤਸ਼ਾਹ ਦੀ ਬੇਅਦਬੀ ਕੌਣ ਚੱਲ ਸਕਦਾ? ਇਸੇ ਕਰਕੇ ਸਿੱਖ ਸੜਕਾਂ ਤੇ ਆਏ ਨੇ। ਸਿੱਖ ਕਦੇ ਕਿਸੇ ਨੂੰ ਕੁਛ ਨਹੀਂ ਕਹਿੰਦੇ, ਪਰ ਇਹਨਾਂ ਨੇ ਸਿੱਖਾਂ ਦਾ ਮਜ਼ਾਕ ਉਡਾਇਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਜ਼ਾਕ ਉਡਾਇਆ, ਇਸ ਕਰਕੇ ਸਿੱਖ ਸੜਕਾਂ ਉੱਤੇ ਆਏ, ਕਦੇ ਕਿਸੇ ਨੂੰ ਕੁਛ ਨਹੀਂ ਕਹਿੰਦੇ, ਕਦੇ ਰੌਲਾ ਨਹੀਂ ਪਾਇਆ। ਹੋਰ ਵੀ ਬੜੇ ਸਤਸੰਗ ਹੁੰਦੇ ਨੇ, ਹੁਣ ਨਹੀਂ ਕਦੇ ਰੌਲਾ ਪਾਉਂਦੇ, ਪਰ ਹੁਣ ਰੌਲਾ ਇਸ ਗੱਲ ਦਾ ਵੀ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਬੇਅਦਬੀ ਕੀਤੀ। ਤੇ ਸਤਸੰਗ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਝੁੱਲ ਰਹੇ ਨੇ, ਤੇ ਵਜੀਦਾ ਉਸ ਵੇਲੇ ਕਹਿਣ ਲੱਗਾ ਕਿ ਇਹ ਨਹੀਂ ਹੋ ਸਕਦਾ। ਸਾਹਿਬਜ਼ਾਦਿਆਂ ਨੇ ਆਖਿਆ ਇੱਥੇ ਗੁਰੂ ਕੇ ਨਿਸ਼ਾਨ ਝੁੱਲਣਗੇ, ਸਮਾਂ ਆਏਗਾ। ਉਹ ਨਿਸ਼ਾਨ ਸਾਹਿਬ ਕੇਸਰੀ ਨਿਸ਼ਾਨ ਸਾਹਿਬ ਅੱਜ ਜਗ੍ਹਾ ਜਗ੍ਹਾ ਤੇ ਝੁੱਲ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ। ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਕੇਸਰੀ ਨਿਸ਼ਾਨ ਝੁਲਾਏ, ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੜਾ ਸਤਿਕਾਰ ਕੌਮ ਨੇ ਕੀਤਾ। ਇਹ ਜਿਹੜੇ ਮੁਸਲਮਾਨ ਸਨ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਮਾੜੇ ਚੰਗੇ ਲੋਕ ਹਰ ਧਰਮ ਵਿੱਚ ਨੇ, ਹਿੰਦੂਆਂ ਵਿੱਚ ਵੀ ਮਾੜੇ ਚੰਗੇ ਨੇ, ਮੁਸਲਮਾਨਾਂ ਵਿੱਚ ਵੀ ਮਾੜੇ ਚੰਗੇ ਨੇ, ਸਿੱਖਾਂ ਵਿੱਚ ਵੀ ਮਾੜੇ ਚੰਗੇ ਲੋਕ ਹੈਗੇ ਨੇ, ਸਾਡੇ ਵਿੱਚ ਵੀ ਨੇ। ਸਿੱਖ ਨਾ ਸਿੱਖ ਨੂੰ ਮਾਰੇ, ਇਹ ਕੌਮ ਕਦੇ ਨਾ ਹਾਰੇ, ਸਾਡੇ ਵਿੱਚ ਵੀ ਘਾਟਾਂ ਹੈਗੀਆਂ ਨੇ। ਤੇ ਸਤਸੰਗ ਜੀ, ਮੁਸਲਮਾਨ ਸਨ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਏਦਾਂ ਡਰਦੇ ਸੀ ਕਿ ਰਾਤ ਨੂੰ ਸੁੱਤੇ ਪਏ ਵੀ ਤਰਬਕ ਤਰਬਕ ਕੇ ਉੱਠਦੇ ਸੀ, ਬਾਬਾ ਬੰਦਾ ਸਿੰਘ ਬਹਾਦਰ ਆ ਗਿਆ, ਬਾਬਾ ਬੰਦਾ ਸਿੰਘ ਬਹਾਦਰ ਆ ਗਿਆ। ਕਈਆਂ ਨੇ ਉਹਨਾਂ ਦਿਨਾਂ ਵਿੱਚ ਡਰਦਿਆਂ ਨੇ ਬੀਬੀਆਂ ਵਾਲੇ ਕੱਪੜੇ ਪਾ ਲਏ, ਬੀਬੀਆਂ ਵਾਲੇ ਕੱਪੜੇ ਪਾ ਕੇ ਮੁਸਲਮਾਨ ਸਲਵਾਰਾਂ ਪਾ ਕੇ ਘਰਾਂ ਵਿੱਚ ਬਹਿ ਗਏ ਸੀ। ਇਹ ਜਿਹੜੀਆਂ ਮੁਸਲਮਾਨ ਅੱਜ ਵੀ ਸਲਵਾਰਾਂ ਬੰਦੇ ਪਾਉਂਦੇ ਨੇ, ਬੀਬੀਆਂ ਵਾਲੇ ਕੱਪੜੇ, ਅੱਜ ਵੀ ਪਾਕਿਸਤਾਨ ਚਲੇ ਜਾਓ, ਅੱਜ ਵੀ ਜਿਹੜੇ ਮੁਸਲਮਾਨ ਨੇ ਉਹ ਸਲਵਾਰਾਂ ਪਾਉਂਦੇ ਨੇ, ਫੈਸ਼ਨ ਬਾਅਦ ਚ ਬਣਿਆ, ਬਾਅਦ ਅਸਲ ਵਿੱਚ ਪਵਾਈਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ, ਫੈਸ਼ਨ ਇਹਨਾਂ ਨੇ ਬਾਅਦ ਚ ਬਣਾਇਆ। فیشن انہوں نے بعد وچ بنایا. بابا بندہ سنگھ بہادر تو دردیاں نے پائی اس ویلے. بابا بندہ سنگھ بہادر دا اینا نا چلدا سی. دو واری سکھاں دا راج آیا. ایک واری بابا بندہ سنگھ بہادر دے ویلے تے دوجی واری خیرے پنجاب مہاراجا رنجیت سنگھ دے ویلے. دو واری راج آیا سکھاں دا. بابا بندہ سنگھ بہادر دی بڑی چڑھدی کلا سی جے جے کار سی. پر ایک سم آیا جدوں بابا بندہ سنگھ بہادر نو گرفتار کیتا گیا گرداس ننگل دی گڑی وچوں. گڑی دا کوئی بہتا ویروا نہیں ملدا. او حویلی سی کسے سیٹھ دی جدے وچ بابا بندہ سنگھ بہادر اوناں دناں چ رہ رہیا سی. تے ساتھ سنگت جی بابا بندہ سنگھ بہادر گرداس ننگل دے علاقے وچ سی. گرداسپور دے علاقے وچ اوتھے بابا بندہ سنگھ بہادر نو تے سنگاں نو آ کے گھیرا پایا. سمے دیاں سرکاراں نے بہت وڈا اکٹھ سی. بہت وڈی گنتی وچ سینا نو لے کے آئے. بابا بندہ سنگھ بہادر نو گھیرا پا لیا. 8 مہینے لگاتار گھیرا پائی رکھیا. جویں گرو گوبند سنگھ مہاراج نو گھیرا پایا سی سنگاں نو آنندپور صاحب گھیرا پایا سی ایویں جویں بابا بندہ سنگھ بہادر نو وی 8 مہینے گھیرا پائی رکھیا سی. 8 مہینے تے سات سنگت اندر جنہاں دی راشن سی او ختم ہو چکیا سی. پتے درختاں دے لا لا کے سنگاں نے کھا لے سن. درختاں دے سٹ وی لا لا کے سنگاں نے کھا لے سن. آخر کار سنگ کہن لگے بابا بندہ سنگھ بہادر نو بابا جی اے قرآن دیاں قسماں کھاندے نے آپاں ہن چلیے باہر. اے کہندے نے تہانوں کچھ نہیں کہاں گے ایک واری باہر آ جاؤ. بابا بندہ سنگھ بہادر نے آخیا او سنگو گرو گوبند سنگھ مرد بچن نے کہ سروں دے تیل وچ کونی تک بال ویڑ کے تلاں وچ پاؤ. تلاں وچ کونی تک سروں دے تیل وچ بال ویڑ کے تلاں وچ پاؤ. جننے تل اس بال نو لگ جان جے اے ترک اینیاں وی قسماں کھان تاں وی بھروسہ نہ انہاں دے اُتے کرے. اے گرو گوبند سنگھ مر نے کیا سنگھ کہن لگے نہیں بابا جی بہتیاں قسماں کھاندے نے ہن بوا کھول دئیے. 8 مہینیاں بعد دروازہ کھول دتا گیا. بابا بندہ سنگھ بہادر تے سنگھ سارے اندر سن. جدو ساتھ سنگت ابدل سمند خان دی اگوائی وچ فوج اندر وڑی ہمت نہ پوے بابا بندہ سنگھ بہادر نو ہتھ کڑی لائیے. او اتنا ڈردے سی کہ بابا بندہ سنگھ بہادر دے چہرے دا تیز انہاں تو چلیا نہیں سی جاندا. تے ڈردے سی کہ بابا کوئی کرامات نہ کر دے. کراماتی یا ڈردے سی سارے بابا بندہ سنگھ بہادر تو. کسے دی ہمت نہیں سی اسی نیڑے جا سکیے. ہولی ہولی کئی کٹھے ہو کے نیڑے گئے. پھر انہوں نے بابا بندہ سنگھ بہادر نو گرو کے شیر نو پنجرے وچ پایا. تے گرمکھو جدوں بابا بندہ سنگھ بہادر نو گرفتار کر لیا سی اس ویلے جالم جروانے اے کہندے سی کہ ہن سکھ ختم ہو گئے. بابا بندہ سنگھ پھڑیا گیا. ہن سکھ ہمت نہیں کرن گے. کدے اپنا سر نہیں چکن گے. سکھ ختم ہو گئے. بس ہن سکھ اگے نہیں آؤ گے. سڈے 2000 سنگھ بابا بندہ سنگھ بہادر دے نال دے اوتھے 2000 سنگھاں دے سر وڈ لے. برشیاں اتے نیجیاں اتے سنگھاں دے سر ٹنگ لے. 2000 دے 2000 دی گنتی. اس تو بعد 740 سنگھ ساڑھے 700 دے قریب 740 سنگھ جیوں دے انہاں نے بابا بندہ سنگھ بہادر نال گرفتار کیتے. ابدل سمند خان کہن لگا انہاں دا جلوس بہت وڈا کڈنا ہے. وڈی اکٹھ زیادہ چاہیدا ہے. گنتی زیادہ چاہیدی ہے. ہندوستان وچ پتہ لگ جانا چاہیدا بھی سکھ ختم ہو گئے. پنڈو پنڈ جاؤ جیڑا اگے ملے وڈ دیو سیرو دا. گڈے بھر کے لے کے جانے نے فروخیر خوش ہوئے گا. مینوں چنگا عہدہ ملے گا. دھیان دینا ابدل سمند خان دے حکم دے نال کئی ٹکڑیاں ہندوستان دے وکھ وکھ حصیاں وچ گئیاں. پنجاب دی دھرتی تے گئیاں. جیڑا بزرگ ਜਿਹੜਾ ਵੀ ਕੋਈ ਅੱਗੇ ਸਾਹਮਣੇ ਮਿਲਦਾ ਸੀ ਉਹਦੇ ਉਹਦਾ ਸਿਰ ਧੜ ਤੋਂ ਜੁਦਾ ਕਰ ਲਿਆ ਜਾਂਦਾ ਸੀ ਵੀ ਇਹਦੇ ਕੇਸ ਰੱਖੇ ਹੋਏ ਨੇ ਤੇ ਸਿਰ ਧੜ ਤੋਂ ਜੁਦਾ ਕਰ ਲਓ। ਸਾਢੇ ਸੱਤ ਸੌ ਗੱਡਾ ਸਿੰਘਾਂ ਦੇ ਸਿਰਾਂ ਦਾ ਭਰਿਆ ਗਿਆ। ਸਾਢੇ ਸੱਤ ਸੌ ਗੱਡਾ ਸਭ ਤੋਂ ਅੱਗੇ ਉਹਨਾਂ ਨੇ ਜਿਹੜਾ ਜਲੂਸ ਕੱਢਿਆ ਸੀ ਇਹ ਸੀ ਲਾਹੌਰ ਤੋਂ ਲੈ ਕੇ ਤੇ ਦਿੱਲੀ ਤੱਕ। ਜਦੋਂ ਇਹ ਕਿਤੇ ਖਬਰ ਸੁਣੀ ਨਾ ਪਿੱਛੇ ਜੇ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੀ ਇੱਥੇ ਵੀ ਸੇਵਾ ਕਕਾਰਾਂ ਦੀ ਬੜੀ ਵੱਡੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਨਗਰ ਕੀਰਤਨ ਲੈ ਕੇ ਜਾਣਾ। ਉਹ ਕਿੱਥੋਂ? ਉਹਨਾਂ ਨੇ ਨਗਰ ਕੀਰਤਨ ਲੈ ਕੇ ਜਾਣਾ ਦਿੱਲੀ ਤੋਂ ਲੈ ਕੇ ਪਾਕਿਸਤਾਨ ਗੁਰਦੁਆਰਾ ਨਨਕਾਣਾ ਸਾਹਿਬ ਤੱਕ ਦਿੱਲੀ ਵਾਲਿਆਂ ਨੇ। ਉਸ ਵੇਲੇ ਜਦੋਂ ਇਹ ਇਸ਼ਤਿਹਾਰ ਮੈਂ ਪਹਿਲੀ ਵਾਰੀ ਪੜ੍ਹਿਆ ਸੀ ਤੇ ਮੈਂ ਉਸ ਵੇਲੇ ਸੋਚਿਆ ਕਿ ਕੋਈ ਸਮਾਂ ਸੀ ਇਤਿਹਾਸ ਦੇ ਪੰਨੇ ਇਹ ਕਹਿੰਦੇ ਨੇ ਕਿ ਅਬਦੁਲ ਸਮੁੰਦ ਖਾਨ ਕਹਿੰਦਾ ਸੀ ਮੈਂ ਇਹ ਰੂਟ ਇਧਰ ਦੀ ਲੈ ਕੇ ਜਾਣੇ ਨੇ, ਸਿੰਘਾਂ ਦਾ ਜਲੂਸ ਕੱਢਣਾ ਹੈ ਕਿ ਮੁੜ ਕੇ ਕੋਈ ਹਿੰਮਤ ਨਾ ਕਰੇ ਕਿ ਜਿਹੜਾ ਇੱਥੇ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਹਾਂ ਜਾਂ ਮੈਂ ਕੋਈ ਗੁਰੂ ਗੋਬਿੰਦ ਸਿੰਘ ਦੀ ਧੀ ਹਾਂ ਜਾਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ, ਕੋਈ ਹਿੰਮਤ ਨਾ ਕਰੇ। ਸਭ ਤੋਂ ਅੱਗੇ ਉਹਨਾਂ ਨੇ ਇੱਕ ਬਿੱਲੀ ਨੂੰ ਮਾਰ ਕੇ ਟੰਗਿਆ ਹੋਇਆ, ਉਹਦਾ ਬਿੱਲੀ ਦਾ ਸਿਰ। ਮਗਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਚ ਪਾ ਕੇ ਹਾਥੀ ਉੱਤੇ ਰੱਖਿਆ ਗਿਆ ਸੀ। ਲਾਲ ਰੰਗ ਦੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿਸ਼ਾਕ ਪਾ ਦਿੱਤੀ, ਉਹ ਇਸ ਕਰਕੇ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਮਜ਼ਾਕ ਉਡਾਇਆ ਜਾ ਸਕੇ। ਲਾਲ ਰੰਗ ਦੇ ਕੱਪੜੇ ਪਵਾ ਕੇ ਤੇ ਪਿੰਜਰੇ ਦੇ ਵਿੱਚ ਬੰਦ ਕਰਕੇ ਹਾਥੀ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਸੀ, 2000 ਸਿੰਘਾਂ ਦੇ ਸਿਰ ਵੱਢ ਕੇ ਬਰਸ਼ਿਆਂ ਤੇ ਟੰਗੇ ਹੋਏ ਸੀ ਨੇਜਿਆਂ ਤੇ, ਉਹ ਅੱਗੇ ਲੱਗੇ। ਮਗਰ ਬਾਬਾ ਬੰਦਾ ਸਿੰਘ ਬਹਾਦਰ ਉਦੋਂ ਬਾਅਦ 740 ਸਿੰਘ ਜਿਹੜੇ ਜਿਉਂਦੇ ਗ੍ਰਿਫਤਾਰ ਕੀਤੇ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘ ਜਥੇ ਦੇ, ਉਹ ਸਨ ਉਹਨਾਂ ਦੇ ਫੱਟਿਆਂ ਦੇ ਵਿਚਾਲੇ ਹੱਥ ਦੇ ਕੇ ਕਿੱਲ ਗੱਡੇ ਹੋਏ ਸਨ ਸਿੰਘਾਂ ਦੇ, ਜਿਹੜੇ 740 ਸਨ ਨਾਲ ਵੱਡੇ ਵੱਡੇ ਕਿੱਲ ਉਹਨਾਂ ਦੇ ਹੱਥਾਂ ਦੇ ਵਿੱਚ ਗੱਡੇ ਹੋਏ ਸਨ ਤੇ 740 ਗਿਣਤੀ ਉਹਨਾਂ ਦੀ ਸੀ। ਉਦੋਂ ਬਾਅਦ ਫਿਰ 750 ਗੱਡਾ ਸੀ ਸਿੰਘਾਂ ਦੇ ਸਿਰਾਂ ਦਾ। ਉਸ ਵੇਲੇ ਉਹ ਕਹਿੰਦੇ ਸੀ ਕਿ ਹੁਣ ਸਿੱਖ ਖਤਮ ਹੋ ਗਏ, ਤੁਰਕ ਕਹਿੰਦੇ ਸੀ ਅੱਜ ਤੋਂ ਮੁੜ ਕੇ ਹਿੰਮਤ ਨਹੀਂ ਕਰਨਗੇ। ਜਦੋਂ ਉਹ ਜਲੂਸ ਕੱਢਿਆ ਗਿਆ ਲਾਹੌਰ ਤੋਂ ਲੈ ਕੇ ਦਿੱਲੀ ਤੱਕ, ਲੋਕਾਂ ਨੇ ਵੱਟੇ ਮਾਰੇ, ਪੱਥਰ ਮਾਰੇ, ਸਰਹੰਦ ਤੋਂ ਜਦੋਂ ਲੰਘਿਆ ਉੱਥੇ ਵੀ ਲੋਕਾਂ ਨੇ ਬਹੁਤ ਗਾਲਾਂ ਕੱਢਣੀਆਂ ਤੇ ਜ਼ਾਲਮ ਜਰਵਾਣੇ ਵੇਖ ਵੇਖ ਕੇ ਹੱਸਦੇ ਸੀ ਸਿੱਖਾਂ ਦਾ ਜਲੂਸ ਨਿਕਲ ਰਿਹਾ। ਉਹਨਾਂ ਨੂੰ ਇਹ ਸੀ ਕਿ ਹੁਣ ਇਹਨਾਂ ਨੇ ਚੱਲਣਾ ਹੀ ਨਹੀਂ, ਹੁਣ ਨਹੀਂ ਅੱਗੇ ਆ ਸਕਣਗੇ, ਪਰ ਇਹ ਨਹੀਂ ਸੀ ਪਤਾ ਕਿ ਇੱਕ ਦਿਨ ਐਸਾ ਆ ਜਾਣਾ ਹੈ ਇਹਨਾਂ ਨੇ ਫੇਰ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਇਹਨਾਂ ਹੀ ਰਾਵਾਂ ਤੋਂ ਵੱਡੇ ਵੱਡੇ ਨਗਰ ਕੀਰਤਨ ਕੱਢਣੇ ਨੇ। ਉਸੇ ਰੂਟ ਜਿੱਥੇ ਲੈ ਕੇ ਗਏ ਸੀ ਕਹਿੰਦੇ ਹੁਣ ਇਹ ਪੈਦਾ ਹੋ ਹੀ ਨਹੀਂ ਸਕਦੇ, ਹੁਣ ਇਹ ਹਿੰਮਤ ਨਹੀਂ ਕਰਨਗੇ ਸਾਡੇ ਸਾਹਮਣੇ ਆਉਣ ਦੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਕਾਉਣਾ ਉਹਨਾਂ ਵਾਸਤੇ ਇਹ ਸੀ ਕਿ ਸਿੱਖੀ ਮੁੱਕ ਗਈ, ਖਤਮ ਹੋ ਗਏ ਸਿੱਖ, ਪਰ ਜਿਹੜਾ ਬੂਟਾ ਗੁਰੂ ਨਾਨਕ ਸਾਹਿਬ ਨੇ ਲਾਇਆ ਹੋਵੇ ਉਹ ਕਦੇ ਖਤਮ ਨਹੀਂ ਹੋ ਸਕਦਾ। ਅੱਜ ਵੀ ਮੈਂ ਕਈਆਂ ਤੋਂ ਸੁਣਨਾ, ਆਖਣਗੇ ਸਿੱਖ ਤੇ ਗਏ ਜੀ, ਹੁਣ ਦਾੜੀਆਂ ਕਟਾਈ ਜਾਂਦੇ ਨੇ, ਕੇਸ ਕਟਾਈ ਜਾਂਦੇ ਨੇ, ਇਹ ਬਸ ਖਤਮ ਹੋ ਗਏ, ਸਿੱਖੀ ਘਟਦੀ ਜਾ ਰਹੀ ਆ। ਪਰ ਗੁਰਮੁਖੋ ਪੱਤ ਝੜ ਬਸੰਤ ਤੇ ਆਉਂਦੀ ਰਹੀ ਆ, ਅੱਗੇ ਵੀ ਆਈ ਆ, ਅੱਗੇ ਤੋਂ ਵੀ ਆਉਂਦੀ ਰਹਿਣੀ ਆ। ਕਦੇ ਪਤਝੜ ਆ ਗਈ, ਕਦੇ ਬਸੰਤ ਆ ਗਈ, ਫਿਰ ਪਤਝੜ ਆ ਗਈ, ਫਿਰ ਬਸੰਤ ਆ ਗਈ। ਪਰ ਇਹ ਬੂਟੇ ਨੂੰ ਕੋਈ ਪੁੱਟ ਨਹੀਂ ਸਕਦਾ, ਇਹ ਖਤਮ ਨਹੀਂ ਹੋ ਸਕਦਾ, ਕਿਉਂਕਿ ਗੁਰੂ ਨਾਨਕ ਨੇ ਇਹ ਬੂਟਾ ਲਾਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਿਆਂ ਲਾਲਾਂ ਦਾ ਖੂਨ ਇਸ ਬੂਟੇ ਨੂੰ ਪਾਇਆ। ਇਹ ਬੂਟਾ ਕਦੇ ਵੀ ਖਤਮ ਨਹੀਂ ਹੋ ਸਕਦਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਲਾ ਗਏ ਨੇ, ਇਹ ਹਮੇਸ਼ਾ ਹਰਿਆ ਭਰਿਆ ਰਹਿਣਾ। ਉਹ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਕਾ ਲਿਆ ਤੇ ਸਿੱਖ ਮੁੱਕ ਜਾਣਗੇ, पर ये नहीं पता इन्हों ने जिन्ने मां खत्म करांगे इन्हों ने उन्नी होर पैदा हो जाना। जिवें लीर मन्नू दी कैद विच सन ना बीबियां जदों उन्होंने आखिया सी कि तुहाडे बच्चे खो लै ने, तुहाडे घर खो लै ने, तुहाडे पति खो लै ने, बीबीओ तुहाडे कोल रिहा कख नहीं। बीबिया ने आखिया सी साडा गया ही कख नहीं, की हो गया साडे बच्चे खोल लै, बच्चिया नू छड्ड के भी ते इक दिन जाना ही सी, की हो लिया साडे पति साथों खोल लै, पतिया नू छड्ड के भी ते इक दिन जाना ही सी, घरां नू छड्ड के भी ते इक दिन जाना ही सी, उह साडे तों साडे पति खोल लै, साडे तों साडे घर खोल लै, साडे तों साडे बच्चे खोल लै, उह जालमो जे तुहाडे विच ताकत है ते साडे तों साडी सिक्खी खो के विखाओ। ये सिखी नहीं खो सकता कोई, किन्ने के खत्म करोगे। उस वेले बीबिया ने आखिया सी गल सुनो, जान लो सिंगनी मुकाया टुकड़े, जान लो फुट दिता जाता सी, थले बरछा कर लेंदे सी, बच्चा परो दिता जाता सी, जेड़े बच्चे छे महीनिया के या उस तो घट उम्र के सन उन्होंने पटका के पत्थर नाल उन्हां दा सिर मारदे सी बच्चियां दा। बीबियां उस वेले कहन लगियां किन्ने को मुकाओगे, जान मा वीर मनो जान करदे उपर ए सिंह मुकाया नहीं मुकने, मनू साडी दातरी असी मनू दे सोए, मनू ज्यों ज्यों सानू वड़दा सी दून सवाए होए। ਜਿੰਨਿਆਂ ਨੂੰ ਮਾਰੋਗੇ ਜਿੰਨਿਆਂ ਨੂੰ ਖਤਮ ਕਰੋਗੇ ਇਹ ਓਨੇ ਹੀ ਹੋਰ ਪੈਦਾ ਹੋ ਜਾਣਗੇ ਓਨੇ ਹੀ ਹੋਰ ਪੈਦਾ ਹੋ ਜਾਣਗੇ ਗੁਰਮੁਖੋ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਇਹ ਭਰਿਆ ਹੋਇਆ ਵੀਰ ਰਸ ਸਤਿਗੁਰਾਂ ਦਾ ਭਰਿਆ ਹੋਇਆ ਇਹ ਕਦੇ ਖਤਮ ਨਹੀਂ ਹੋਏਗਾ ਲੋਕ ਆਖਦੇ ਸੀ ਸਿੱਖ ਤੇ ਟੁੱਟ ਗਏ ਨੇ ਸਿੱਖ ਤੇ ਦਾੜੀਆਂ ਕੇਸ ਕਟਾਈ ਜਾਂਦੇ ਨੇ ਪਰ ਇਹ ਜੋ ਕੁਝ ਵੀ ਹੋਇਆ ਜਦੋਂ ਇਹਨੇ ਗੁਰੂ ਗੋਬਿੰਦ ਸਿੰਘ ਮਰ ਦਾ ਸਵਾਂਗ ਬਣਾਇਆ ਬਾਬੇ ਨੇ ਸੋਚਿਆ ਹੋਣਾ ਇਹਨਾਂ ਨੇ ਕੀ ਬੋਲਣਾ ਇਹਨਾਂ ਦੀਆਂ ਤੇ ਵੰਡੀਆਂ ਬੜੀਆਂ ਪਈਆਂ ਹੋਈਆਂ ਸਿੱਖ ਤੇ ਵੰਡੇ ਹੋਏ ਨੇ ਸੰਪਰਦਾਵਾਂ ਵਿੱਚ ਸਿੱਖ ਤੇ ਵੰਡੇ ਗਏ ਨੇ ਇਹਨਾਂ ਨੇ ਕਦੇ ਮੇਰੇ ਖਿਲਾਫ ਬੋਲਣ ਦੀ ਹਿੰਮਤ ਨਹੀਂ ਕਰਨੀ ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਉਹ ਜਿਹੜੀ ਕਰਤੂਤ ਮੈਂ ਕਰਨ ਲੱਗਾ ਇਹਨਾਂ ਨੇ ਭਾਵੇਂ ਦਾੜੀਆਂ ਕਟਾਈਆਂ ਵੀ ਨੇ ਤਾਂ ਵੀ ਸੜਕਾਂ ਤੇ ਆ ਜਾਣਾ ਆਖੋ ਸਤਨਾਮ ਇਹ ਜਿਹੜੀ ਕਰਤੂਤ ਮੈਂ ਲੱਗਾ ਵਾ ਨਾ ਕਰਨ ਇਹ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਣਗੇ ਇਹ ਕਦੇ ਵੀ ਸਿੱਖ ਚੱਲ ਨਹੀਂ ਸਕਣਗੇ ਤੇ ਸਾਧ ਸੰਗਤ ਉਹ ਜਦੋਂ ਜਲੂਸ ਬਹੁਤ ਵੱਡਾ ਕੱਢਿਆ ਗਿਆ ਕਹਿੰਦੇ ਸਿੱਖਾਂ ਦਾ ਐਸਾ ਜਲੂਸ ਕੱਢਿਆ ਇਹ ਮੁੜ ਕੇ ਹਿੰਮਤ ਨਹੀਂ ਕਰਨਗੇ ਜਦੋਂ ਦਿੱਲੀ ਗਏ ਅਬਦੁਲ ਸਮੁੰਦ ਖਾਨ ਵੱਡਾ ਜਲੂਸ ਲੈ ਕੇ ਆਗੂ ਬਣ ਕੇ ਗਿਆ ਫਰੋਖੀਰ ਖਾਨ ਬੜਾ ਖੁਸ਼ ਹੋਇਆ ਬੜਾ ਮਾਨ ਸਤਿਕਾਰ ਉਹਨੂੰ ਮਿਲਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਚਹਿਰੀ ਚ ਲੈ ਕੇ ਗਏ ਪਿੰਜਰੇ ਵਿਚ ਪਾਇਆ ਗਿਆ ਪਿੰਜਰਾ ਹਾਥੀ ਤੇ ਉਵੇਂ ਜਿਵੇਂ ਲੈ ਗਏ ਫਰੋਖੀਰ ਖਾਨ ਆਇਆ ਥਮਲੇ ਦੇ ਓਹਲੇ ਹੋ ਕੇ ਥੋੜਾ ਜਿਹਾ ਸਿਰ ਕੱਢ ਕੇ ਵੇਖਦਾ ਬਾਬਾ ਬੰਦਾ ਸਿੰਘ ਬਹਾਦਰ ਉਹਨੂੰ ਨਾਲ ਦੇ ਪੁੱਛਦੇ ਆ ਕਹਿੰਦੇ ਜੀ ਤੁਸੀਂ ਸਾਹਮਣੇ ਹੋਵੋ ਰਾਜੇ ਮਹਾਰਾਜੇ ਬਾਦਸ਼ਾਹ ਵੀ ਕਿਤੇ ਡਰਦੇ ਆ ਤੁਸੀਂ ਸਾਹਮਣੇ ਹੋਵੋ ਕੀ ਗੱਲ ਉਹ ਤੇ ਕੈਦ ਆ ਉਹਦੇ ਪੈਰਾਂ ਨੂੰ ਬੇੜੀਆਂ ਨੇ ਹੱਥਾਂ ਨੂੰ ਹੱਥ ਕੜੀਆਂ ਲੱਗੀਆਂ ਹੋਈਆਂ ਨੇ ਤੁਹਾਨੂੰ ਡਰ ਕਾਹਦਾ ਫਰੋਖੀਰ ਕਹਿੰਦਾ ਓਏ ਮੈਨੂੰ ਇਹਦੇ ਤੋਂ ਡਰ ਲੱਗਦਾ ਕਿਤੇ ਪਿੰਜਰਾ ਤੋੜ ਕੇ ਹੀ ਨਾ ਬਾਹਰ ਆ ਜਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਮੈਨੂੰ ਇੰਨਾ ਡਰ ਲੱਗਦਾ ਹੈ ਕਿ ਇਹ ਪਿੰਜਰਾ ਤੋੜ ਕੇ ਵੀ ਆ ਸਕਦਾ ਮੇਰੀ ਇਹਦੇ ਵਿੱਚ ਇਹਦੇ ਸਾਹਮਣੇ ਜਾਣ ਦੀ ਹਿੰਮਤ ਨਹੀਂ ਪੈਂਦੀ ਉੱਥੇ ਫਿਰ ਕਾਜ਼ੀਆਂ ਨੇ ਮਲਾਣਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਖਿਆ ਬਾਬਾ ਛੱਡ ਖੇਡਾ ਸਿੱਖੀ ਛੱਡ ਦੇ ਤੂੰ ਸਾਡੇ ਵਿੱਚ ਰਲ ਜਾ ਜਿਹੜਾ ਅਹੁਦਾ ਤੈਨੂੰ ਚਾਹੀਦਾ ਮੰਗ ਕੇ ਲੈ ਲੈ ਜੋ ਚਾਹੀਦਾ ਮੰਗ ਲੈ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਇਹ ਨਹੀਂ ਹੋ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੈਨੂੰ ਥਾਪੜਾ ਮਿਲਿਆ ਤੇ ਮੈਂ ਬੇਮੁਖ ਹੋ ਜਾਵਾਂ ਬਹੁਤ ਸਮਝਾਇਆ ਨਾ ਬਾਬਾ ਬੰਦਾ ਸਿੰਘ ਬਹਾਦਰ ਮੰਨਿਆ ਫਿਰ ਉਹਨਾਂ ਨੇ ਸੋਚਿਆ ਕਿ ਮੌਤ ਨੂੰ ਵੇਖ ਕੇ ਡਰ ਜਾਏਗਾ ਮੌਤ ਨੂੰ ਵੇਖ ਕੇ ਮੌਤ ਯਾਦ ਆਉਂਦੀ ਹੈ ਜੇ ਕਿਤੇ ਅਸੀਂ ਐਕਸੀਡੈਂਟ ਹੋਇਆ ਸੜਕ ਉੱਤੇ ਵੇਖ ਆਈਏ ਸਾਨੂੰ ਘਰ ਆ ਕੇ ਰੋਟੀ ਚੰਗੀ ਨਹੀਂ ਲੱਗਦੀ ਘਰ ਆ ਕੇ ਪ੍ਰਸ਼ਾਦਾ ਚੰਗਾ ਨਹੀਂ ਲੱਗਦਾ ਕਿਉਂਕਿ ਮੌਤ ਜਿਹੜੀ ਆ ਉਹ ਡਰ ਪੈਦਾ ਕਰ ਦਿੰਦੀ ਆ ਸਾਨੂੰ ਆਪਣੀ ਮੌਤ ਯਾਦ ਆ ਜਾਂਦੀ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਜਿਹੜੇ ਸਿੰਘ ਨੇ ਨਾ 740 ਗਿਣਤੀ ਸੀ ਉਹਨਾਂ ਦੀ ਇਹਨਾਂ ਨੂੰ ਅੱਖਾਂ ਦੇ ਸਾਹਮਣੇ ਇੱਕ ਇੱਕ ਨੂੰ ਕੋਹ ਕੋਹ ਕੇ ਮਾਰੋ ਬਾਬਾ ਵੇਖੇਗਾ ਤੇ ਆਪੇ ਡਰ ਜਾਏਗਾ ਆਪੇ ਮੰਨ ਜਾਏਗਾ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਦੇ 100 ਸਿੰਘ ਰੋਜ਼ ਸ਼ਹੀਦ ਕੀਤਾ ਜਾਂਦਾ 100 ਸਿੰਘ ਅੱਖਾਂ ਦੇ ਸਾਹਮਣੇ ਸ਼ਹੀਦ ਕੀਤਾ ਜਾਂਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਸੀ ਡੋਲਿਆ ਅਡੋਲ ਬੈਠੇ ਕਦੇ ਕਦੇ ਜੈਕਾਰਾ ਲਾਇਆ ਕਰਨ ਸਿੰਘੋ ਚੜ੍ਹਦੀ ਕਲਾ ਵਿੱਚ ਰਹੋ ਵੇਖਿਓ ਕਿਤੇ ਡੋਲ ਨਾ ਜਾਇਓ ਕੱਲਾ ਕੱਲਾ ਸਿੰਘ ਆਇਆ ਕਰੇ ਪੈਂਤਰੇ ਪਾਉਂਦਾ ਜਿਵੇਂ ਨਿਹੰਗ ਸਿੰਘ ਗਤਕੇ ਖੇਡਦੇ ਨੇ ਨਾ ਪਹਿਲਾਂ ਪੈਂਤਰਾ ਪਾਉਂਦੇ ਨੇ ਏਦਾਂ ਸਿੰਘ ਆਇਆ ਕਰਨ ਬੜੇ ਫੁਰਤੀਲੇ ਤੇ ਆ ਕੇ ਕੱਲਾ ਕੱਲਾ ਸਿੰਘ ਉੱਥੇ ਉਹਨਾਂ ਨੇ ਇੱਕ ਵੱਡਾ ਸਾਰਾ ਤਖਤਾ ਗੱਡਿਆ ਹੋਇਆ ਸੀ ਲੱਕੜ ਉਹਦੇ ਵਿੱਚ ਇੱਕ ਜਗ੍ਹਾ ਬਣਾਈ ਸੀ ਉਹਦੇ ਵਿੱਚ ਧੌਣ ਰੱਖ ਲਿਆ ਕਰਨ ਆ ਕੇ ਜਲਾਦ ਵਾਰ ਕਰਿਆ ਕਰਨ ਸੀਸ ਜੁਦਾ ਤੇ ਧੜ ਜੁਦਾ ਹੋ ਜਾਂਦਾ ਬਾਬਾ ਜੀ ਦੇ ਜਥੇ ਦਾ 100 ਸਿੰਘ ਰੋਜ਼ ਸ਼ਹੀਦ ਕੀਤਾ ਜਾਂਦਾ ਸੀ 100 ਸਿੰਘ ਅੱਖਾਂ ਦੇ ਸਾਹਮਣੇ ਅਡੋਲ ਖਲੋਤੇ ਰਹੇ ਬਿਲਕੁਲ ਨਹੀਂ ਡਰੇ ਮੌਤ ਨੂੰ ਵੇਖ ਕੇ ਬਿਲਕੁਲ ਨਹੀਂ ਘਬਰਾਏ ਸਿੱਖ ਤੇ ਹਮੇਸ਼ਾ ਹੀ ਮੌਤ ਨੂੰ ਯਾਦ ਰੱਖਦੇ ਨੇ ਉਹ ਤੇ ਕਫਨ ਬੰਨ ਕੇ ਤੁਰਦੇ ਨੇ ਸਿੱਖ ਤੇ ਸਿਰ ਦੇ ਉੱਤੇ ਡਰਨਾ ਚਾਹੀਦਾ ਹੀ ਨਹੀਂ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ मौत का कादा दारा गुरु नानक साहब दे बचन ने जो तो प्रेम खेलन का चाहो फिर धर तली गली मुरियाओ इत मार्ग पैर त्रीजा फिर दीजा कान ना कीजा कहते सिखा जे मेरे को आना तो सिर तली ते रख के आवी भाव के अपनी होमे का सिर वढ के लेके आई हंकारी ना आई कि हंकार का भरिया होया ना आई ते सत संगत बाबा बंदा सिंह बहादुर दे जथे दे जेड़े मेंबर सन सौ सिंह रोज शहीद हुंदा सी उन्हां विचों एक सज विआया सी उहदी मां आई फरकीर दे अगे झोली अड के कहन लगी मेरे पुत नूं बख्श दिओ ते भुलेखे नाल फड़ लिआए ने सिख नहीं है मेरा पुत सिख नहीं भुलेखे नाल फड़ लिआंदा उस वेले फरकीर कहिंदा अच्छा माता जे तेरा पुत भुलेखे नाल फड़ लिआंदा लिआंदा ते छड़ देने लो भाई छड़ दिओ माता दे पुत नूं जाओ पर माता तेरा पुत मूंह एक बारी कवे मैं सिख नहीं उस समय छड़ देंगे ले गए माता दे नाल गए ते ओ माता दे पुत दी वारी किंद ने 51वें नंबर ते इतिहास लिखे आई जदों दी वारी आई ते मां भज के अगे हो गई कहिंदी पुत्रा बाकी गए ने तेनू नहीं मैं ठी धोण देंदी तू नहीं मरेगा मैं तेरी फाइल बना लियांदी तू ते बच गया फरकीर कहिंदा भी तू दे जा अपने पुत्र तेरा नवा विआह होया चल चलिए घर कहन लगा मां ये तू की कह रही है बस बेटा तेनू छड़ देंगे एक करी अपने मुंह कह दे मैं सिख नहीं हुण ते तरले करदे फिरदे ने असी प्रेमी नहीं असी प्रेमी डरदे फिरदे हुण दी गल भी जरूरी है नाल ते उस वेले कहिंदे एक बारी कह दे मैं सिख नहीं तेनू हुणे ही छड़ देंगे बाबा बंदा सिंह बहादुर दे जथे दा सिंह सी ओ एवें नहीं सी धूड़ धुप धक्के खाण वालियां वांगू इन्हां वांगू नहीं सी ओ जिहड़े चढ़दी कला वाले गुरमुखो रंगे होए गुरसिख हुंदे ने ओ अपने गुरु दा डर नहीं छड़दे पर इन्हां नूं हुण पता है जदों सारा कुछ सामने आ गया हुण शर्म दे मारे कई भावें ना हट सकण पिछे भी असीं पहलां स्टैंड लै बैठे हां पर अंदरों सब नूं पता है जिहदे पिछे लगे आ ओहदा अपना ही कोई दीन धर्म कोई नहीं जो रिपोर्ट परसों चौथे आई है 31 तारीख नूं हुण जिउण जोगे थोड़ा रह गए हुण कई ओ बाबा भावें तुरिया फिरे सत्संग करदा रहे
जिहड़े बंदे दी अणख जमीर मर जाए तरस मार के मरेगा मारना की हक मंगनो डर डरपोक जेड़े ओना जंग दे विच ललकारना की दिल्ली वेख के जेड़े ने सहम जांदे ओना छोड़िया शेर नू मारना की घर के आप कुकर्मा दे तूप जेड़ा तूप कहिंदे ने खून नू कुकर्मा दे खूद जेड़ा आप ही डिगया होवे घर के आप कुकर्मा दे तूप जेड़ा ओने किसे दे बेड़े नू तारना की संग तो लोथिया पप पप खंडिया ने देखे धर्म उपदेश उदाहरणा की
जेड़े लोभी पतत पखंडी दुराचारी व्यभिचारी लोग हन ओना ने धर्म दा उपदेश की देना है ते मरे दा की मारना हुंदा जिदी अणख जमीरी मर जाए ओ जिउंदा रहिंदा ही नहीं आखो सतना तो सात संगत जी धन गुरु गोबिंद सिंह साहब सच्चे पातशाह दा छकाया होया अमृत वेखो रंग लिया कि नहीं अज भी लो गज के बोलो आ पंगतियां सब की रचना के उत्ते
दशमेश पिता ने किया था दशमेश पिता ने किया था की असर दिखाया अमृत ने पिता में किया था की असर दिखाया अमृत ने किया था। ਅਸੀਂ ਮੋਸਾਂ ਮੁਕੇ ਸਾਨੂੰ ਅਮਰ ਗੁਣਾਇਆ ਅਮ੍ਰਿਤ ਨੇ ਮੁਕੇ ਅਮਰ ਗੁਣਾਇਆ ਅਮ੍ਰਿਤ ਨੇ
ਸ਼ਕਤੀ ਸੀ ਜੋ ਬਾਬਾ ਬੰਦਾ ਸਿੰਘ ਬਹਾਦਰ ਵਿੱਚ ਅੱਜ ਵਰਤ ਰਹੀ ਸੀ। ਸੌ ਸੌ ਸਿੰਘ ਅੱਖਾਂ ਸਾਹਮਣੇ ਸ਼ਹੀਦ ਹੁੰਦਾ ਸੀ ਤੇ ਬਾਬਾ ਜੀ ਚੜ੍ਹਦੀ ਕਲਾ ਸਿੰਘ ਸਾਰੇ ਭੱਜ ਭੱਜ ਕੇ ਸ਼ਹੀਦੀਆਂ ਪ੍ਰਾਪਤ ਕਰਦੇ ਸੀ। ਇਹ ਅਮਰ ਦੀ ਸ਼ਕਤੀ ਸੀ ਗੁਰਮੁਖੋ, ਮਰ ਚੁੱਕਾ ਸੀ ਭਾਰਤ ਸਦੀਆਂ ਤੋਂ, ਸਾਹ ਮੁੜ ਕੇ ਪਾਇਆ ਅੰਮ੍ਰਿਤ ਨੇ, ਸਾਹ ਮੁੜ ਕੇ ਪਾਇਆ ਅੰਮ੍ਰਿਤ ਨੇ। ਇਹਦੇ ਚੇਲੇ ਕਹਿੰਦੇ ਹੋਣਗੇ ਪੁੱਠਾ ਪੰਗਾ ਪਾਇਆ ਅੰਮ੍ਰਿਤ ਨੇ, ਤੈਨੂੰ ਅੰਮ੍ਰਿਤ ਛਕਾਉਣ ਦੀ ਕੀ ਲੋੜ ਸੀ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਛਕਾ ਗਏ ਉਹਨਾਂ ਦਾ ਜਿਉਣਾ ਹਰਾਮ ਹੋ ਗਿਆ ਉਹਨਾਂ ਲੋਕਾਂ ਦਾ, ਜਿਹੜੇ ਇੰਨੇ ਇੰਨੇ ਚਿਰ ਤੋਂ ਇਹਦੇ ਚੇਲੇ ਬਣੇ ਹੋਏ ਸੀ। ਉਹਦੀ ਆਪਣੇ ਤੇ ਸੁਰੱਖਿਆ ਬੜੀ ਤਕੜੀ ਆ, ਪਰ ਆਪਣੇ ਪ੍ਰੇਮੀਆਂ ਦਾ ਵੀ ਫਿਕਰ ਹੈ। ਜਿਹੜੇ ਵਿਚਾਰੇ ਭੁੱਖ ਹੜਤਾਲ ਤੇ ਬੈਠੇ ਸੀ ਉਹਨਾਂ ਦੀ ਵੀ ਸਾਰ ਨਹੀਂ ਲਈ ਹੋਣੀ ਆ ਕੇ ਵੀ ਜਿਉਂਦੇ ਹੋ ਕੇ ਮਰ ਗਏ ਹੋ। ਠੀਕ ਹੋ ਤੁਸੀਂ? ਕਿਸੇ ਨੇ ਪੁੱਛਿਆ, ਜਰਾ ਕੁ ਵਿਚਾਰ ਕਰਕੇ ਵੇਖੋ, ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਮਹਾਰਾਜ ਸਰਸਾ ਉੱਪਰ ਤੱਕ ਭਰਿਆ ਹੋਇਆ, ਸੱਚੇ ਪਾਤਸ਼ਾਹ ਕਹਿੰਦੇ ਨਾ ਭਾਈ ਪਹਿਲਾਂ ਮੈਂ ਜਾਣਾ। ਮਹਾਰਾਜ ਸਿੰਘ ਕੋਈ ਅੰਦਰ ਵੇਖ ਲੈਂਦਾ ਵੀ ਕਿੰਨੀ ਕੁ ਡੂੰਘੀ ਆ ਸਰਸਾ, ਮਹਾਰਾਜ ਕਹਿੰਦੇ ਨਾ ਪਹਿਲਾਂ ਮੈਂ ਸਭ ਤੋਂ ਜਾਵਾਂਗਾ, ਮੇਰੀ ਸੰਗਤ ਪਿੱਛੇ ਆਏਗੀ। ਆਖੋ ਸਤਨਾਮ। ਦੱਸੋ ਕਿਤੇ ਇਤਿਹਾਸ ਵਿੱਚ ਐਸਾ ਬਚਨ ਆਉਂਦਾ, ਕਿਤੇ ਲੁਕ ਕੇ ਬਹਿ ਗਏ ਹੁਣ ਆਪ ਅੰਦਰ ਤੇ ਜਿਹੜੇ ਨਾਲ ਵਾਲੇ ਨੇ ਉਹ ਫਿਰਦੇ ਨੇ ਬਾਹਰ? ਨਾ, ਸੱਚੇ ਪਾਤਸ਼ਾਹ ਹਮੇਸ਼ਾ ਅੱਗੇ ਰਹੇ। ਜੇ ਕੁਰਬਾਨੀਆਂ ਦੀ ਗੱਲ ਆਈ ਤੇ ਪੌਣੇ 9 ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਨੂੰ ਤੋੜ ਦਿੱਤਾ, ਸਾਹਿਬਜ਼ਾਦਿਆਂ ਨੂੰ ਹੱਥੀ ਤੋੜਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਤੇ ਨਿਮਰਤਾ ਕਿੱਡੀ। ਇੱਕ ਵਾਰੀ ਕਿਸੇ ਨੇ ਸ਼ਹਿਨਸ਼ਾਹ ਕਹਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆ ਕੇ, ਸੱਚੇ ਪਾਤਸ਼ਾਹ ਕਹਿੰਦੇ ਸਿੰਘਾ ਮੈਨੂੰ ਸ਼ਹਿਨਸ਼ਾਹ ਕਾਹਦੇ ਵਾਸਤੇ ਆਖਿਆ? ਦੁੱਖ ਦੇ ਧਰਮ ਦਾ ਜਦੋਂ ਸਹਾਰਾ ਨਹੀਂ ਸੀ, ਹਿੰਦ ਧਰਮ ਦੀ ਰੱਖਿਆ ਕਰਨ ਵਾਸਤੇ ਉਹਦਾ ਪਿਤਾ ਇਸ ਧਰਮ ਤੋਂ ਵਾਰਿਆ ਮੈਂ,
माता गुजरी सरहंद दे विच गुजरी समा गुजरिया जिवें गुजारिया मैं चार पुत सन बख्शे परमात्मा ने चार पुत्र सन बख्शे परमात्मा ने जोड़ा जोड़ा करके ओ भी वारिया मैं मैनू मत सैन सा तुसी कहो सिंगो किस्तां विच तां कर्ज उतारिया मैं महाराज कहिंदे मैनू सैन शाह ना आखो सैन शाह ना आखो क्योंकि मैं कर्जा किस्तां च लाया आखो सतनाम सच्चे पातशाह तुसी चार लाल वाले ने तुहानू सैन शाह ना आखीए ते होर की आखीए महाराज कहिंदे मैनू सैन शाह ना आखो इन्हां ने लिखिया हुंदा सैन शाहां दे सैन शाह कोई कुर्बानी भी है कोई पर उपकार कोई पुत वारे कोई एक गल भी लियाओ खस प्यारे हो एवं थोड़ा फोटो बराबर ला के गुरु गोबिंद सिंह दी बराबरी कोई कलगी ला के कर सकदा सच्चे पातशाह दियां कुर्बानियां करनियां वेखो तेना दियां करतूतां वेखो नतीजा आप ही सामने आ जाएगा सिखां नूं दोषी ना बनाओ सिख नहीं दोषी सिख नहीं दोषी है इतिहास गवाह इस गल का पिया दे सन गुरु गोबिंद सिंह महाराज सच्चे पातशाह हर जगह आप अगे लगते रहे इन्हां वांगू नहीं अमृत की शक्ति सी वेखो मुरदिया विच सवास पाए ओ समर्थ ने अज ओ बच्चा कहन लगा मां तू ए की कहनी आ कहिंदी एक वारी कह दे बाहर जाके फिर सिख बन गए तू कह दे भी मैं सिख नहीं एवें फड़ लिया ने मैं गुरु गोबिंद सिंह दा सिख नहीं एक बारी कह दे बाहर जाके भावें सिख बन गई उस वेले आखन लगा नहीं मां ए नहीं हो सकता मैं ते गुरु गोबिंद सिंह दा सिख ही हां हो सकता तू मेरी मां ना हो हो सकता तू ही मेरी मां ना होवे माता ए नहीं हो सकता उस वेले सिपाही कहंदे तेरी मां कहंदी एक बारी कह दे मैं सिख नहीं सानू भी तेरे ते तरस आउंदा है लगा नाना ये गल नहीं अपने साथियां दे नाल भज के रल गया जथे दे ते नाल ही कहंदा सिपाहियो गल सुनो मैं तां सिंह हां कलगियां वाले दा माता मेरी झूठ बोली
ਥੋੜੇ ਚੰਗੇ ਹੋ ਤੁਸੀਂ, ਹੋ ਸਕਦਾ ਜ਼ਮੀਨਾਂ ਚ ਵੀ ਪੰਜਾਬ ਨਾਲੋਂ ਅੱਗੇ ਹੋ, ਬੋਲਣ ਚ ਬਹੁਤ ਪਿੱਛੇ ਹੋ। ਏਡਾ ਵੱਡਾ ਇਕੱਠ ਆਵਾਜ਼ ਵੇਖ ਲਓ ਕਿੰਨੀ ਗਾਉਂਦੀ ਤੁਹਾਡੀ। ਮੇਰੀ ਸਾਰੇ ਸਿੰਘਾਂ ਨੂੰ ਬੇਨਤੀ ਹੈ ਗੱਜ ਕੇ ਬੋਲੋ, ਸਾਰੇ ਕਿਰਪਾ ਕਰੋ। ਸਿੱਖੀ ਸਿਰਕ ਨਾ ਜਾਵੋ, ਸਿੱਖੀ ਸਿਰਕ ਨਾ ਜਾਵੋ, ਸਿੱਖੀ ਸਿਰਕ ਨਾ ਜਾਵੋ, ਸਿੱਖੀ ਸਿਰਕ ਨਾ ਜਾਵੋ, ਬੋਲੋ। ਬਾਬੇ ਦੇ ਚੇਲੇ ਉੱਭੜਵਾਏ ਉੱਠਣ ਮੰਜੇ ਤੇ, ਪਤਾ ਲੱਗੇ ਦੀਵਾਨ ਲੱਗਾ। ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਹੈ ਗੁਰੂ ਨਾਨਕ ਸਾਹਿਬ ਤੇਰੀ, ਧੰਨ ਬੱਚਾ ਤੂੰ ਮੇਰੀ ਮਾਂ ਨਹੀਂ, ਮੈਂ ਤੇਰਾ ਪੁੱਤ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ। ਹੋ ਸਕਦਾ ਤੂੰ ਮੇਰੀ ਮਾਂ ਨਾ ਹੋਵੇ। ਆਖਿਰਕਾਰ ਉਹ ਬੱਚਾ ਆਪਣੇ ਸਾਥੀਆਂ ਨਾਲ ਰਲ ਗਿਆ ਤੇ ਸ਼ਹੀਦੀ ਪ੍ਰਾਪਤ ਕਰ ਗਿਆ। ਏਦਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਦੇ ਸਿੰਘ ਕੋ ਕੋ ਕੇ ਸ਼ਹੀਦ ਕੀਤੇ ਗਏ। ਕਹਿਣ ਲੱਗੇ ਹੁਣ ਇਹ ਤੇ ਮੰਨਿਆ ਹੀ ਨਹੀਂ, ਇੱਕੋ ਹੀ ਪੁੱਤਰ ਆ, ਕਹਿੰਦੇ ਇਹਨੂੰ ਫਿਰ ਅੱਖਾਂ ਸਾਹਮਣੇ ਸ਼ਹੀਦ ਕਰੋ। ਪੁੱਤ ਪਿਤਾ ਆਪਣੇ ਪੁੱਤਰ ਨੂੰ ਮਰਦਾ ਨਹੀਂ ਵੇਖ ਸਕਦਾ ਅੱਖਾਂ ਸਾਹਮਣੇ, ਆਪੇ ਹੀ ਡੋਲ ਜਾਏਗਾ। ਫਿਰ ਉਹਦੇ ਪੁੱਤਰ ਨੂੰ ਲਿਆਂਦਾ ਗਿਆ ਅੱਖਾਂ ਸਾਹਮਣੇ, ਉਹਦੇ ਪੁੱਤ ਨੂੰ ਸ਼ਹੀਦ ਲੱਗੇ ਕਰਨ ਜਲਾਦ। ਕਹਿੰਦੇ ਵੇਖ ਲੈ ਇੱਕੋ ਹੀ ਪੁੱਤ ਆ ਤੇਰਾ, ਹੁਣ ਮਾਰ ਦਿੱਤਾ ਜਾਏਗਾ, ਅਜੇ ਵੀ ਮੰਨ ਜਾ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਮੇਰੇ ਗੁਰੂ ਗੋਬਿੰਦ ਸਿੰਘ ਪਿਤਾ ਨੇ ਤੇ ਚਾਰ ਲਾਲ ਵਾਰੇ ਨੇ ਸਾਡੇ ਬਦਲੇ, ਜੇ ਕੀ ਹੋਏਗਾ ਜੇ ਇੱਕ ਮੇਰਾ ਵੀ ਚਲਿਆ ਜਾਏ, ਕੋਈ ਫਰਕ ਨਹੀਂ ਪੈਣ ਲੱਗਾ, ਸ਼ਹੀਦ ਕਰ ਦਿਓ ਤੇ ਨਾਲੇ ਮੈਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਮੇਰਾ ਪੁੱਤ ਮੇਰੇ ਤੋਂ ਪਹਿਲਾਂ ਬਾਪੂ ਦੀ ਗੋਦ ਚ ਪਹੁੰਚੇਗਾ। ਗੁਰੂ ਪਿਆਰਿਓ, ਬਾਬਾ ਬੰਦਾ ਸਿੰਘ ਬਹਾਦਰ ਨੂੰ ਅੱਜ ਵੀ ਕਈ ਸਾਡੇ ਪ੍ਰਚਾਰਕ, ਕਈ ਲਿਖਾਰੀਆਂ ਨੇ ਇਹ ਕਹਿ ਦਿੱਤਾ, ਕਹਿੰਦੇ ਜੀ ਬਾਬਾ ਬੇਮੁਖ ਹੋ ਗਿਆ, ਉਹਦੇ ਨਾਲ ਇਹ ਕੁਝ ਤਾਂ ਬਣਿਆ। ਪਰ ਗੁਰਮੁਖੋ, ਬੇਮੁਖ ਸ਼ਬਦ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਕਦੇ ਨਹੀਂ ਲਾਉਣਾ ਚਾਹੀਦਾ। ਪਹਿਲੀ ਗੱਲ ਤੇ ਉਹ ਬੇਮੁਖ ਹੋਏ ਹੀ ਨਹੀਂ, ਤੇ ਜੇ 1% ਮੰਨ ਵੀ ਲਈਏ ਕਿ ਗੁਰੂ ਗੋਬਿੰਦ ਸਿੰਘ ਦਾ ਕੋਈ ਬਚਨ ਉਹਨਾਂ ਨੇ ਨਹੀਂ ਮੰਨਿਆ, ਪਰ ਗੁਰਮੁਖੋ ਉਹਨਾਂ ਦੀ ਕੁਰਬਾਨੀ, ਉਹਨਾਂ ਦੀ ਸ਼ਹਾਦਤ ਵਾਲੀ ਗੱਲ ਪੜ੍ਹ ਕੇ ਤੇ ਸੁਣ ਕੇ ਸਭ ਕੁਛ ਹੀ ਪਿੱਛੇ ਰਹਿ ਜਾਂਦਾ। ਉਹਨਾਂ ਨੇ ਇਹ ਗੱਲ ਸੱਚ ਹੈ, ਅੱਖਾਂ ਸਾਹਮਣੇ ਪੁੱਤ ਤੇ ਸ਼ਹੀਦ ਕਰਾ ਲਿਆ, ਪਰ ਡੋਲੇ ਨਹੀਂ ਬਾਬਾ ਬੰਦਾ ਸਿੰਘ ਬਹਾਦਰ। ਦੁਨੀਆਂ ਨੇ ਉਹਨਾਂ ਨੂੰ ਗੁਰੂ ਕਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਦੀਆਂ ਕਰਾਮਾਤਾਂ ਵੇਖ ਵੇਖ ਕੇ, ਉਹਨਾਂ ਦੀ ਚੜ੍ਹਦੀ ਕਲਾ ਵੇਖ ਕੇ, ਪਰ ਉਹ ਖੁਦ ਗੁਰੂ ਨਹੀਂ ਸਨ ਬਣੇ। ਜੇ ਉਹ ਬਣੇ ਹੁੰਦੇ ਗੁਰੂ ਫਿਰ ਸ਼ਹੀਦੀ ਵੇਲੇ ਜ਼ਰੂਰ ਡੋਲ ਜਾਣਾ ਸੀ ਉਹਨਾਂ ਨੇ, ਉਹ ਪੱਕੇ ਸਿੱਖ ਸਨ। ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੋ ਕੋ ਕੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ। ਪਹਿਲਾਂ ਸੱਜੀ ਅੱਖ ਕੱਢੀ, ਫਿਰ ਖੱਬੀ ਅੱਖ ਕੱਢੀ, ਹਾਥੀਆਂ ਨਾਲ ਬੰਨ ਕੇ ਹਾਥੀਆਂ ਦੇ ਪੈਰਾਂ ਵਿੱਚ ਲਤੈਰਾਂ ਨਾਲ ਹਾਥੀਆਂ ਨੇ ਲਤਾੜਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ, ਹੱਡ ਚੂਰ ਚੂਰ ਕਰ ਦਿੱਤੇ ਗਏ, ਫਿਰ ਖੱਬਾ ਪੈਰ ਵੱਢ ਦਿੱਤਾ ਗਿਆ, ਫਿਰ ਸੱਜਾ ਪੈਰ, ਫਿਰ ਖੱਬਾ ਹੱਥ, ਸੱਜਾ ਹੱਥ, ਏਦਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੌਲੀ ਹੌਲੀ ਜਮੂਰਾਂ ਨਾਲ ਮਾਸ ਨੋਚ ਨੋਚ ਕੇ ਆਖਿਰਕਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ, ਸ਼ਹੀਦੀ ਪ੍ਰਾਪਤ ਕਰ ਗਏ। ਪਰ ਬਾਬਾ ਬੰਦਾ ਸਿੰਘ ਬਹਾਦਰ ਡੋਲੇ ਨੀ, ਕਾਰਨ ਕੀ ਸੀ? ਉਹਨਾਂ ਨੇ ਗੁਰੂ ਗੋਬਿੰਦ ਸਿੰਘ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਇਹ ਇਬਾਦਤ ਸੀ ਉਹਨਾਂ ਦੀ ਬੜੀ ਵੱਡੀ, ਸ਼ਹਾਦਤ ਵੀ ਤਾਂ ਹੀ ਦਿੱਤੀ ਆ, ਬੰਦਗੀ ਸੀ ਤੇ ਕੁਰਬਾਨੀ ਵੀ ਤਾਂ ਹੀ ਹੋਈ। ਗੁਰੂ ਗੋਬਿੰਦ ਸਿੰਘ ਦਾ ਸਿਰ ਦੇ ਉੱਤੇ ਹੱਥ ਸੀ, ਸੱਚੇ ਪਾਤਸ਼ਾਹ ਨੇ ਆਪ ਅੰਮ੍ਰਿਤ ਛਕਾਇਆ ਸੀ, ਬੰਦਾ ਸਿੰਘ ਬਣਾਇਆ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ। ਇਹ ਅੰਮ੍ਰਿਤ ਦੀ ਸ਼ਕਤੀ ਆ। ਸਾਧ ਸੰਗਤ ਉੱਪਰ ਬਾਟੇ ਦੇ ਲੜਦੀਆਂ ਵੇਖ ਚਿੜੀਆਂ, ਮੈਂ ਅੱਗੇ ਵੀ ਅਰਜ਼ ਕੀਤੀ ਜਦੋਂ ਬੁੱਢਾ ਜੋੜ ਸਾਹਿਬ ਆਇਆ ਸੀ, ਉੱਪਰ ਬਾਟੇ ਦੇ ਲੜਦੀਆਂ ਵੇਖ ਚਿੜੀਆਂ, ਕਿਸੇ ਪੁੱਛਿਆ ਇਹਦੇ ਵਿੱਚ ਭੇਦ ਕੀ ਹੈ? ਚੁੰਜ ਪਾਣੀ ਦੀ ਪਹੁੰਚੇ ਨਾ ਸੰਗ, ਤੀਕਣ ਮਾਰਨ ਬਾਜ ਨੂੰ ਦੱਸੋ ਇਹ ਖੇਡ ਕੀ ਹੈ? ਪਾਣੀ ਦੀ ਚੁੰਝ ਤੇ ਸੰਗ ਤਾਤਰ ਵੀ ਨਹੀਂ ਅੱਪੜਦੀ ਤੇ ਬਾਜ ਨੂੰ ਮਾਰਨ ਲੱਗ ਪੈਂਦੀਆਂ ਨੇ, ਗੱਲ ਕੀ ਆ? ਅੱਗੋਂ ਫਿਰ ਕਿਸੇ ਨੇ ਆਖਿਆ, ਅੱਗੋਂ ਫਿਰ ਕਿਸੇ ਨੇ ਜਵਾਬ ਦਿੱਤਾ, ਉਹ ਗੱਲ ਸੁਣ, ਇਹ ਕੀ ਕਹਿੰਦੇ ਆ? ਬੇਸ਼ੱਕ ਸੱਤ ਸਮੁੰਦਰ ਹੰਘਾਲੇ ਦੇ ਤੂੰ, ਤੈਨੂੰ ਪਤਾ ਸਮੁੰਦਰ ਵਿੱਚ ਖਾਰ ਕੀ ਏ, ਐ ਪਰ ਭੋਲਿਆ ਤੇਰੇ ਜੇ ਆਦਮੀ ਨੂੰ ਇਸ ਆਵੇ ਹਿਆਤ ਦੀ ਸਾਰ ਕੀ ਏ। ਮੁੜ ਕੇ ਭੈੜਿਆ ਪਾਣੀ ਨਾ ਕਹੀਂ ਇਸ ਨੂੰ, ਪੱਥਰ ਕਿਸੇ ਦੇ ਹੀਰੇ ਨੂੰ ਆਖੀਏ ਨਾ, ਇੱਕੋ ਸਮਝੀਏ ਨਾ, ਸ਼ੇਰਾਂ ਬਿੱਲੀਆਂ ਨੂੰ ਚੰਗੀ ਤਰ੍ਹਾਂ ਜੇ ਵੇਖੀਏ ਪਰਖੀਏ ਨਾ। ਉਸ ਵੇਲੇ ਆਖਿਆ, ਕਤਰਾ ਇਸ ਦਾ ਪਿਆ ਜੋ ਕੱਲਰਾਂ ਤੇ, ਉੱਥੇ ਖੇਡਾਂ ਬਸੰਤ ਰਚਾਈਆਂ ਨੇ, ਸੋ ਗਿਆ ਜੇ ਡੁੱਬਦਿਆਂ ਪੱਥਰਾਂ ਨੂੰ, ਉਹਨਾਂ ਉੱਠ ਕੇ ਤਾਰੀਆਂ ਲਾਈਆਂ ਨੇ, ਇਹਨੂੰ ਸੁੰਘਿਆ ਆਣ ਜੇ ਗਿੱਦੜਾਂ ਨੇ, ਪੈਰ ਸ਼ੇਰਾਂ ਦੇ ਉਹਨਾਂ ਖੜਕਾ ਦਿੱਤੇ, ਧੋਤੀ ਵਾਲਿਆਂ ਬਾਣੀਆਂ ਚੱਖਿਆ ਤਾਂ ਖੰਡੇ ਫੜ ਕੇ ਉਹਨਾਂ ਖੜਕਾ ਦਿੱਤੇ। ਇਹਦੀ ਘੁੱਟ ਵਿੱਚ ਪਤਾ ਨਹੀਂ ਰਾਜ ਕੀ ਹੈ ਖਾਲਸਾ ਜੀ, ਜਿਹੜਾ ਅੰਮ੍ਰਿਤ ਤੁਸੀਂ ਕੱਲ ਨੂੰ ਛਕਣਾ, ਮੈਂ ਉਹਦੇ ਬਾਬਤ ਬੇਨਤੀ ਕਰ ਰਿਹਾ। ਇਹਦੀ ਘੁੱਟ ਵਿੱਚ ਪਤਾ ਨਹੀਂ ਰਾਜ ਕੀ ਹੈ, ਜਿਹੜਾ ਪੀ ਲੈਂਦਾ ਮੌਤ ਮੰਗਦਾ ਹੈ। ਇਹਦੇ ਘੁੱਟ ਵਿੱਚ ਜੇ ਮਨੋ ਜੁੜੀਏ, ਰਹਿਤਾ ਰੱਖੀਏ, ਸਰੀਰ ਤੇ ਬਾਣਾ ਅੰਦਰ ਬਾਣੀ, ਇਹਦੇ ਘੁੱਟ ਵਿੱਚ ਪਤਾ ਨਹੀਂ ਰਾਜ ਕੀ ਹੈ, ਜਿਹੜਾ ਪੀ ਲੈਂਦਾ ਮੌਤ ਮੰਗਦਾ ਹੈ। ਇੱਕ ਸੀਸ ਦੀ ਕਿਧਰੇ ਲੋੜ ਪੈ ਜੇ, ਸਾਰਾ ਖਾਲਸਾ ਉਧਰੇ ਭੱਜਦਾ ਹੈ। ਇਹ ਸਭ ਅੰਮ੍ਰਿਤ ਦੀ ਸ਼ਕਤੀ ਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਮੋਲਕ ਦਾਤ, ਅੰਮ੍ਰਿਤ ਦੀ ਦਾਤ ਸਾਨੂੰ ਦਿੱਤੀ ਹੈ ਭਾਈ। ਅੰਮ੍ਰਿਤ ਛਕਣ ਵਾਸਤੇ ਵੱਧ ਤੋਂ ਵੱਧ ਨਾਮ ਲਿਖਾਓ। ਸੋ ਸਾਧ ਸੰਗਤ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਬਹੁਤ ਸਾਰੇ ਪ੍ਰੇਮੀਆਂ ਨੇ ਵੀ ਅੱਜ 106 ਦੇ ਕਰੀਬ, ਉਦੋਂ ਵੱਧ ਗਿਣਤੀ ਹੈ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ। ਬਾਕੀ ਕੱਲ ਨੂੰ ਜੋ ਅੰਮ੍ਰਿਤ ਸੰਚਾਰ ਹੋਣਾ ਬੜੀ ਵੱਡੀ ਗਿਣਤੀ ਵਿੱਚ, ਉਹਦੇ ਵਿੱਚ ਵੀ ਹਜ਼ਾਰਾਂ ਸੰਗਤਾਂ ਨੇ ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ। ਮੇਰੀ ਆਪ ਜੀ ਦੇ ਚਰਨਾਂ 'ਚ ਸਭ ਤੋਂ ਪਹਿਲਾਂ ਤੇ ਜ਼ਰੂਰੀ ਬੇਨਤੀ ਇਹ ਹੈ ਵੀ ਜਿੰਨਾ ਚਿਰ ਗੁਰੂ ਸਾਹਿਬ ਜੀ ਇੱਥੇ ਨੇ ਉਹਨਾਂ ਚਿਰ ਉੱਠ ਕੇ ਨਹੀਂ ਜਾਣਾ। ਟਾਈਮ ਕੋਈ ਬਹੁਤਾ ਜ਼ਿਆਦਾ ਨਹੀਂ ਹੋਇਆ, ਕੱਲ ਜਿੰਨਾ ਹੀ ਸਮਾਂ ਜਿੰਨਾ ਕੱਲ ਹੋਇਆ ਓਨਾ ਹੀ ਟਾਈਮ ਆ ਹੁਣ, ਤੇ ਹੁਣ 5-10 ਮਿੰਟਾਂ 'ਚ ਸਮਾਪਤੀ ਹੋ ਜਾਏਗੀ। ਬੇਨਤੀ ਇਹ ਹੈ ਵੀ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਉਹ ਬਹੁਤ ਭਾਗਾ ਵਾਲੇ ਨੇ। ਅੱਜ ਕਾਫੀ ਤਾਦਾਦ ਵਿੱਚ ਅੰਮ੍ਰਿਤ ਛਕਿਆ, ਕੱਲ ਨੂੰ ਇਕੱਠਾ ਦੱਸਿਆ ਜਾਏਗਾ ਆਪ ਜੀ ਨੂੰ ਸਾਰਾ ਅੰਮ੍ਰਿਤ ਸੰਚਾਰ ਅੱਜ ਵੀ ਹੋਇਆ। ਤੇ ਸਾਧ ਸੰਗਤ ਕੱਲ ਨੂੰ 2 ਵਾਰੀ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਸ਼ਾਮ ਨੂੰ 3 ਵਜੇ ਇੱਥੇ ਨੇੜੇ ਹੀ ਇਹਨਾਂ ਨੇ ਪੰਡਾਲ ਲਾਏ ਨੇ ਜਿੱਥੇ ਅੰਮ੍ਰਿਤ ਸੰਚਾਰ ਹੁੰਦਾ। 3 ਵਜੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਪਹੁੰਚੋ ਲਾਹਾ ਲਓ। ਕਈ ਕਹਿਣਗੇ ਛੁੱਟੀ ਵਾਲੇ ਦਿਨ ਰੱਖ ਲੈਣਾ ਸੀ ਜੀ ਅੰਮ੍ਰਿਤ ਸੰਚਾਰ ਵਿਹਲੇ ਹੁੰਦੇ ਆ। ਜਿਹੜਾ ਬੰਦਾ ਇੱਕ ਦਿਨ ਛੁੱਟੀ ਨਹੀਂ ਕਰ ਸਕਦਾ ਉਹ ਰੱਖੇਗਾ ਕੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਤੇ ਲਏਗਾ, ਰੱਖੇਗਾ ਕੀ ਜਿਹੜਾ ਇੱਕ ਦਿਨ ਛੁੱਟੀ ਨਹੀਂ ਕਰ ਸਕਦਾ? ਇਸ ਕਰਕੇ ਭਾਈ ਤੁਹਾਡੇ ਚਰਨਾਂ 'ਚ ਬੇਨਤੀ ਆ, ਕੱਲ ਨੂੰ ਸ਼ਾਮ ਨੂੰ 3 ਵਜੇ ਸੁਕੇਸੀ ਇਸ਼ਨਾਨ ਕਰਕੇ ਨਵੇਂ ਜਾਂ ਧੋਤੇ ਹੋਏ ਸੁੱਚੇ ਵਸਤਰ ਪਾ ਕੇ ਸ਼ਾਮ ਨੂੰ 3 ਵਜੇ ਕਕਾਰ ਵੀ ਉੱਥੋਂ ਮਿਲਦੇ ਨੇ, ਕਕਾਰ ਫ੍ਰੀ ਦਿੱਤੇ ਜਾ ਰਹੇ ਨੇ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਕਰੋ। ਸ਼ਾਮ ਨੂੰ ਸ਼ਾਮ 3 ਵਜੇ ਅਮਰ ਦਾ ਬਾਟਾ ਤਿਆਰ ਹੋਏਗਾ, ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਵੱਧ ਚੜ ਕੇ ਸੰਗਤਾਂ ਖੰਡੇ ਬੱਟ ਦਾ ਅੰਮ੍ਰਿਤ ਛਕੋ। ਦੋ ਜਥੇ ਅੰਮ੍ਰਿਤ ਸੰਚਾਰ ਕਰਾਉਣਗੇ, ਦੋ ਪੰਡਾਲ ਲੱਗੇ ਹੋਣਗੇ, ਦੋਵਾਂ ਵਿੱਚ ਤੁਸੀਂ ਜਿਹੜੇ ਪਾਸੇ ਮਰਜ਼ੀ ਜਾ ਸਕਦੇ ਹੋ। ਵੇਖ ਕੇ ਪੰਜ ਦੋ ਜਥੇ ਅੰਮ੍ਰਿਤ ਛਕਾਉਣਗੇ, ਕੱਲ ਨੂੰ ਸਟੇਜ ਤੇ ਵੀ ਪੰਜ ਪਿਆਰੇ ਉਹਨਾਂ ਸੰਗਤਾਂ ਨੂੰ ਨਾਲ ਲੈ ਕੇ ਆਉਣਗੇ ਜਿਹੜੇ ਅੰਮ੍ਰਿਤ ਛਕਣਗੇ, ਤੇ ਜਲਦੀ ਆਉਣ ਦੀ ਖਿੱਚਲਾ ਕਰਨੀ, ਤਾਂ ਜੋ ਅੱਜ ਪੌਣੇ ਕੁ ਨੌ ਵਜੇ, ਮੈਂ 10-15 ਮਿੰਟ ਲੇਟ ਸਾਂ, ਪੌਣੇ ਕੁ ਨੌ ਵਜੇ ਪਹੁੰਚ ਗਏ ਸਾਂ, ਹੁਣ ਵਾਪਸ ਪੰਜਾਬ ਜਾਣਾ ਸਥਾਨ ਤੇ, ਉੱਥੋਂ ਕੱਲ ਨੂੰ ਫਿਰ ਵਾਪਸ ਆਵਾਂਗੇ। ਟਾਈਮ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਕੋਸ਼ਿਸ਼ ਹੋਏਗੀ ਫਿਰ 8:30 ਪਹੁੰਚੀਏ, ਤੁਹਾਡੇ ਦਰਸ਼ਨ ਕਰੀਏ। ਕੱਲ ਨੂੰ ਆਪਣਾ ਇੱਥੋਂ ਦਾ ਲਾਸਟ ਦੀਵਾਨ ਹੈ, ਮੁੜ ਕੇ ਰਾਜਸਥਾਨ ਵਿੱਚ ਅਜੇ ਤੱਕ ਤੇ ਕੋਈ ਅੱਗੇ ਟਾਈਮ ਨਹੀਂ ਦਿੱਤਾ। ਸੋ ਇਸ ਕਰਕੇ ਇੱਕੋ ਹੀ ਦੀਵਾਨ ਬਾਕੀ ਆ, ਸੰਗਤ ਵੱਧ ਚੜ ਕੇ ਪਹੁੰਚਣ ਦੀ ਕਿਰਪਾਲਤਾ ਕਰੇ। ਜਥੇਦਾਰ ਜੀ ਸਿੰਘ ਸਾਹਿਬ ਦਾ ਸਾਡੇ ਸਤਿਕਾਰਯੋਗ ਗਿਆਨੀ ਇਕਬਾਲ ਸਿੰਘ ਜੀ, ਜੋ ਆਪ ਜੀ ਨੂੰ ਪਹਿਲਾਂ ਕਥਾ ਨਾਲ ਨਿਹਾਲ ਕਰਦੇ ਨੇ, ਉਹਨਾਂ ਤੋਂ ਵੀ ਬਚਨ ਸਰਵਣ ਕਰਿਓ ਕੱਲ ਨੂੰ ਸਮੇਂ ਨਾਲ ਆ ਕੇ। ਤੇ ਹੁਣ ਬੇਨਤੀ ਇਹ ਆ ਕਿ ਜੋ 3100 ਦਸਤਾਰਾਂ ਲਿਆਂਦੀਆਂ ਗਈਆਂ ਨੇ, ਜੇ ਅੱਜ ਘੱਟ ਗਈਆਂ, ਸੱਚੇ ਪਾਤਸ਼ਾਹ ਨੇ ਕਿਰਪਾ ਹੋ ਗਈ, ਜ਼ਿਆਦਾ ਸਿੰਘ ਤਿਆਰ ਹੋ ਗਏ, ਤੇ ਕੱਲ ਨੂੰ ਹੋਰ ਲੈ ਆਉਣਗੇ, ਪ੍ਰਬੰਧਕ ਕਮੇਟੀ ਵਾਲਿਆਂ ਨੂੰ ਕਿਹਾ ਜਾਏਗਾ। ਸੋ ਜਿਹੜੇ ਨੌਜਵਾਨਾਂ ਨੇ ਦਸਤਾਰ ਸਜਾਉਣ ਦਾ ਪ੍ਰਣ ਕਰਨਾ, ਜਿਹੜੇ ਹੁਣ ਅੱਗੇ ਬੰਨਦੇ ਨੇ, ਗੱਲ ਉਹਨਾਂ ਦੀ ਨਹੀਂ ਜਿਹੜੇ ਪਹਿਲਾਂ ਤੋਂ ਕੇਸਾਂ ਧਾਰੀ ਨੇ, ਦਾੜੀਆਂ ਰੱਖੀਆਂ ਨੇ, ਜਿਹੜੇ ਨੌਜਵਾਨ ਦਸਤਾਰ ਦਾ ਪ੍ਰਣ ਕਰਨਗੇ ਕਿ ਅਸੀਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਦਸਤਾਰ ਸਜਾ ਕੇ ਹੀ ਆਇਆ ਕਰਾਂਗੇ, ਕਿਉਂਕਿ ਹੁਣ ਵੇਖੋ ਹੈ ਸਿੱਖਾਂ ਦੇ ਮੁੰਡੇ ਨੇ, ਹੈ ਉਹ ਸਿੱਖ ਘਰਾਣੇ ਨਾਲ ਸੰਬੰਧ ਰੱਖਦੇ ਨੇ, ਨਾਂ ਨਾਲ ਵੀ ਸਿੰਘ ਲੱਗਿਆ ਪਰ ਸਿਰ ਤੇ ਰੁਮਾਲ ਹੈ, ਦਸਤਾਰ ਕਦੇ ਬੰਨਦੇ ਨਹੀਂ, ਸੰਗਤ ਵਿੱਚ ਆਉਣ ਲੱਗਿਆਂ ਵੀ ਉਹ ਦਸਤਾਰ ਬੰਨਣੀ ਕੋਈ ਬਹੁਤੀ ਚੰਗੀ ਨਹੀਂ ਸਮਝਦੇ। ਹੁਣ ਹੋਰ ਕਿਤੇ ਤੇ ਉਹਨਾਂ ਨੂੰ ਦਸਤਾਰ ਬੰਨਣ ਦੀ ਲੋੜ ਹੀ ਨਹੀਂ ਪੈਂਦੀ, ਜੇ ਇੱਥੇ ਆਉਣਾ ਤੇ ਦਸਤਾਰ ਸਜਾਉਣੀ ਹੈ, ਉਹ ਇੱਥੇ ਵੀ ਦਸਤਾਰ ਬੰਨ ਕੇ ਨਹੀਂ ਆਉਂਦੇ, ਕਿਉਂਕਿ ਆਦਤ ਨਹੀਂ ਪਾਈ ਬੰਨਣ ਦੀ। ਜਿਹੋ ਜੀ ਵੱਜਦੀ ਹੈ ਬੰਨ ਕੇ ਆਇਓ, ਕੱਲ ਨੂੰ ਦਸਤਾਰ ਸਜਾ ਕੇ ਆਇਓ। ਜਿਹੜੇ ਜਿਹੜੇ ਸਿੰਘ ਚਾਹਵਾਨ ਹਨ ਉਹ ਇੱਧਰ ਦੀ ਆਉਣਗੇ, ਆਲੇ ਦੁਆਲੇ ਏਦਾਂ ਹੱਲਾ ਨਾ ਮੱਚੇ, ਜ਼ਿਆਦਾ ਸਿੰਘ ਹੋ ਗਏ ਜੇ, ਇੱਕ ਪਾਸੇ ਦੀ ਆਈ ਜਾਣਗੇ, ਇੱਧਰਲੇ ਪਾਸੇ ਨੂੰ ਵਾਪਸ ਚਲੇ ਜਾਣਗੇ। ਜਿਹੜੇ ਜਿਹੜੇ ਸਿੰਘਾਂ ਨੂੰ ਦਸਤਾਰਾਂ ਦੀ ਲੋੜ ਹੈ, ਸੇਵਾਦਾਰ ਦਸਤਾਰਾਂ ਵਰਤਾ ਦੇਣਗੇ, ਇੱਥੇ ਖਲੋ ਕੇ ਉਹ ਦਸਤਾਰਾਂ ਲੈ ਜਾਣ, ਤੇ ਅੱਗੇ ਤੋਂ ਜਦੋਂ ਵੀ ਗੁਰੂ ਸਾਹਿਬ ਦੇ ਚਰਨਾਂ ਚਾਹੁਣਗੇ, ਦਸਤਾਰਾਂ ਸਜਾ ਕੇ ਆਉਣਗੇ। ਦਸਤਾਰ ਸਜਾਉਣ ਦਾ ਉਹ ਪ੍ਰਣ ਕਰਨਗੇ, ਉਹ ਬੱਚੇ ਉਹ ਵੀਰ ਦਸਤਾਰਾਂ ਸਟੇਜ ਤੋਂ ਆ ਕੇ ਪ੍ਰਾਪਤ ਕਰ ਸਕਦੇ ਨੇ, ਜੇ ਲੋੜ ਪਈ ਤੇ ਕੱਲ ਨੂੰ ਹੋਰ ਮੰਗਾ ਲਈਆਂ ਜਾਣਗੀਆਂ। ਤੇ ਸਤਸੰਗਤ ਜੀ, ਕੱਲ ਨੂੰ ਫਿਰ ਇਸੇ ਤਰ੍ਹਾਂ ਜਿਵੇਂ ਅੱਜ ਆਪ ਦੂਰੋਂ ਨੇੜੋਂ ਚੱਲ ਕੇ ਆਇਓ, ਕੱਲ ਨੂੰ ਫਿਰ ਸਮੇਂ ਨਾਲ ਪਹੁੰਚਣ ਦੀ ਕਿਰਪਾਲਤਾ ਕਰਨੀ। ਤੇ ਜਿਹੜੇ ਵੀਰ ਭਰਾ ਅੰਮ੍ਰਿਤ ਛਕਣ ਵਾਸਤੇ ਤਿਆਰ ਹੋਏ ਨੇ, ਬੜੀ ਵੱਡੀ ਗੱਲ ਹੈ, ਬਹੁਤ ਸਾਰੇ ਸਤਸੰਗਤ ਮਨ ਬਣਾਈ ਬੈਠੇ ਨੇ, ਕਈ ਏਦਾਂ ਦੇ ਨੇ ਜਿਹੜੇ ਵਿੱਚ ਸੋਚਦੇ ਨੇ ਕੋਈ ਨੀ ਜੀ ਹੁਣ ਅਗਲੇ ਸਾਲ ਛਕਾਂਗੇ, ਅਗਲੇ ਸਾਲ ਕਰਦੇ ਆ, ਕਈ 70-70 ਸਾਲ ਦੇ ਹੋ ਗਏ ਨੇ, ਤੇ ਬਜ਼ੁਰਗ ਹੋਣ ਦੇ ਬਾਵਜੂਦ ਵੀ ਅੱਜ ਉਹਨਾਂ ਨੂੰ ਕੋਈ ਬਾਪੂ ਜੀ ਅੰਮ੍ਰਿਤ ਛਕੋ, ਕਹਿਣਗੇ ਨਹੀਂ ਹੁਣ ਗਾਂਹ ਜਾ ਕੇ ਛਕਾਂਗੇ, ਗਾਂ ਹੁਣ ਧਰਮਰਾਜ ਨੇ ਤੇਰੇ ਵਾਸਤੇ ਖੰਡਾ ਬਾਟਾ ਜਾਂ ਪੰਜ ਪਿਆਰੇ ਨਹੀਂ ਰੱਖੇ, ਉੱਥੇ ਤੇ ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ। ਮਨ ਬਣਾਓ ਖੰਡੇ ਬੱਟ ਦਾ ਅੰਮ੍ਰਿਤ ਛਕੋ, ਸਵਾਸਾਂ ਦੀ ਲੜੀ ਜੇ ਇੱਕ ਵਾਰੀ ਟੁੱਟ ਗਈ ਹੈ ਫੇਰ ਨਹੀਂ ਜੁੜਨੀ, ਹਰ ਜਪਦੇ ਆ ਖਿਨ ਢਿੱਲ ਨਾ ਕੀਜੀ ਮੇਰੀ ਜ਼ਿੰਦੜੀ ਏ, ਮਤ ਕੇ ਜਾਪੈ ਸੋ ਆਵੇ ਕੇ ਨਾ ਆਵੇ ਰਾਮ। ਇੱਕ ਸਵਾਸ ਦਾ ਪਤਾ ਨਹੀਂ ਜਿਹੜਾ ਅੰਦਰ ਗਿਆ, ਇਹਨੇ ਵੀ ਬਾਹਰ ਆਉਣਾ ਕਿ ਨਹੀਂ ਆਉਣਾ, ਇਹ ਭਰੋਸਾ ਨਹੀਂ। ਲਾਸਟ ਧਾਰਨਾ ਪੜ ਰਿਹਾ, ਸਾਰੇ ਗੱਜ ਕੇ ਬੋਲਿਓ ਫਿਰ ਆਨੰਦ ਸਾਹਿਬ ਪੜ ਦਿੱਤਾ ਜਾਏਗਾ। ਦਸਵੇਂ ਪਿਤਾ ਦੀਆਂ ਖੁਸ਼ੀਆਂ ਨੇ ਲੈਣੀਆਂ, ਦਸਵੇਂ ਪਿਤਾ ਦੀਆਂ ਖੁਸ਼ੀਆਂ ਨੇ ਲੈਣੀਆਂ, ਸੰਗਤ ਹੈ 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 ਸੰਗਤ ਹੈ
ਕਾਫੀ ਵੱਡੀ ਤਾਦਾਦ ਵਿੱਚ ਅੰਮ੍ਰਿਤ ਸੰਚਾਰ ਹੋਇਆ। ਸਾਰੇ ਬਾਹਾਂ ਖੜੀਆਂ ਕਰਕੇ ਅੱਜ ਦਾ ਖੁਸ਼ੀ ਦਾ ਇਜ਼ਹਾਰ ਕਰੋ। ਸਾਰੇ ਗੱਜ ਗਏ ਹੌਸਲਾ ਦੇਣ ਵਾਸਤੇ, ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਇੱਕ ਜਾਕਾਰਾ ਰੱਜ ਕੇ ਬੋਲਿਓ। ਜਿਹੜੇ ਸਿੰਘ ਦਸਤਾਰਾ ਸਜਾਉਣ ਦਾ ਪ੍ਰਣ ਕਰਨਗੇ ਉਹਨਾਂ ਦੇ ਨਾਲ ਸਾਰੇ ਬਾਹਾਂ ਖੜੀਆਂ ਕਰੇ। ਸੱਚੇ ਪਾਤਸ਼ਾਹ ਵੱਲੋਂ ਬਣਾਏ ਸੁਹਾਵਣੇ ਮੌਸਮ ਦਾ, ਨਹੀਂ ਤੇ ਇੰਨੀ ਗਰਮੀ ਸੀ ਵੇਖੋ ਪਹਿਲਾਂ, ਕਿੰਨਾ ਸੋਹਣਾ ਮੌਸਮ ਸੁਹਾਵਣਾ, ਤੇ ਅੱਜ ਤੇ ਬਾਰਿਸ਼ ਦਾ ਵੀ ਏਦਾਂ ਲੱਗਦਾ ਸੀ ਵੀ ਹੁਣ ਵੀ ਮੀਂਹ ਆਇਆ, ਹੁਣ ਵੀ ਕਿਰਪਾ ਹੀ ਰਹੀ ਆ, ਸੱਚੇ ਪਾਤਸ਼ਾਹ ਨੇ ਕਿਰਪਾ ਰੱਖੀ ਆ। ਇਸੇ ਤਰ੍ਹਾਂ ਕੱਲ ਨੂੰ ਫੇਰ ਹਾਜ਼ਰੀ ਭਰੀਏ। ਆਹ ਵੀ ਜਗਾ ਦਾ ਪੰਜਵਾਂ ਤੇ ਲਾਸਟ ਕਰਨਾ, ਸਾਰੇ ਗੱਜ ਕੇ ਆਨੰਦ ਸਾਹਿਬ ਚ ਬੋਲੋ। ਕੱਲ ਨੂੰ ਫੇਰ ਦਰਸ਼ਨ ਦੇਣੇ, ਏਡਾ ਵੱਡਾ ਇਕੱਠ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇੰਨੀ ਸੰਗਤ ਦੇ ਦਰਸ਼ਨ ਹੁੰਦੇ ਨੇ, ਇਕੱਠੇ ਕਾਨਫਰੰਸਾਂ ਹੁੰਦੀਆਂ ਨੇ, ਹੋਰ ਇਕੱਠ ਹੁੰਦੇ ਨੇ, ਉੱਥੇ ਸੱਦੇ ਜਾਂਦੇ ਨੇ, ਬੱਸਾਂ ਭੇਜੀਆਂ ਜਾਂਦੀਆਂ ਨੇ, ਇੱਥੇ ਗੱਡੀਆਂ ਬੱਸਾਂ ਨੀ ਭੇਜੀਆਂ ਗਈਆਂ, ਸਭ ਪਿਆਰ ਵਿੱਚ ਬੱਝੇ ਹੋਏ ਆਪਣੇ ਆਪ ਆਏ ਨੇ। ਇਹ ਸਭ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ। ਤੇ ਗੱਜ ਕੇ ਸਾਰੇ ਹੁਣ ਆਨੰਦ ਸਾਹਿਬ ਚ ਬੋਲੋ। ਕੱਲ ਨੂੰ ਫੇਰ ਵੱਧ ਚੜ ਕੇ ਪਹੁੰਚ ਕੇ ਦਰਸ਼ਨ ਦੇਣੇ। ਕੋਈ ਵੀ ਗੁਰੂ ਸਾਹਿਬ ਦੇ ਜਾਣ ਤੋਂ ਪਹਿਲਾਂ ਨਾ ਜਾਏ, ਸੱਚੇ ਪਾਤਸ਼ਾਹ ਜੀ ਜਾਣਗੇ ਫਿਰ ਜਾਣਾ,